ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਨੜਾ ਅਸ਼ਟਪਦੀਆ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਪ ਮਨ ਰਾਮ ਨਾਮ ਸੁਖ ਪਾਵੈ ਗੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਭਾ ਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੋ ਲੜੀਵਾਰ ਕਥਾ ਕਾਨਾ ਰਾਗ ਦੀਆਂ ਅਸ਼ਟਪਦੀਆਂ ਦੇ ਵਿੱਚ ਪ੍ਰਾਰੰਭ ਹੋ ਰਹੀ ਹੈ, ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹੈ, ਇਸ ਸ਼ਬਦ ਦੀ ਉਥਾਨਕਾ ਹੈ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਨਾਮ ਪਹਿਲੇ ਪੁੱਤਰ ਹੋਣ ਕਰਕੇ ਭਾਵੇਂ ਹੋਰ ਕੋਈ ਛੋਟਾ ਅਪਰਾਧ ਨਹੀਂ ਸੀ, ਜੇਠਾ ਜੀ ਪੱਗ ਗਿਆ ਸੀ, ਉਹ ਨਾਮ ਰਾਮਦਾਸ ਮਹਾਰਾਜ ਦਾ। ਭਾਈ ਗੁਰਦਾਸ ਨੇ ਵੀ ਇਹ ਲਿਖਿਆ, ਗੁਰਬਾਣੀ ਚ ਵੀ ਇਹ ਹੁੰਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੀਸਰੇ ਸਤਿਗੁਰਾਂ ਦੀ ਸੇਵਾ ਵਿੱਚ ਸ੍ਰੀ ਗੋਬਿੰਦਵਾਲ ਸਾਹਿਬ ਰਹਿੰਦੇ ਸਨ। ਜਦੋਂ ਉਸ ਸਮੇਂ ਇੱਕ ਵਾਰੀ ਆਪ ਜੀ ਦੀ ਮਾਤਾ ਦਇਆ ਕੌਰ ਭਾਈ ਜੇਠਾ ਜੀ ਨੂੰ ਗੋਬਿੰਦਵਾਲ ਸਾਹਿਬ ਤੋਂ ਲਾਹੌਰ ਲਿਜਾਣ ਦੇ ਵਾਸਤੇ ਆਈ। ਮਾਤਾ ਜੀ ਨੇ ਆਪਣੇ ਪੁੱਤਰ ਜੇਠਾ ਜੀ ਨੂੰ ਬਹੁਤ ਪਿਆਰ ਦਿੱਤਾ, ਕਹਿਣ ਲੱਗੇ ਪੁੱਤਰ ਮੇਰੇ ਨਾਲ ਲਾਹੌਰ ਚੱਲ, ਤੇਰੇ ਪਿਤਾ ਜੀ ਜਾਣ ਤੋਂ ਬਾਅਦ ਮੈਂ ਇਕੱਲੀ ਰਹਿ ਗਈ, ਚਿੱਤ ਬੜਾ ਉਦਾਸ ਰਹਿੰਦਾ ਹੈ। ਮਾਤਾ ਦੇ ਵਚਨ ਸੁਣ ਕੇ ਚੌਥੇ ਪਾਸੇ ਚੁੱਪੇ ਰਹੇ, ਕਿਹਾ ਨਹੀਂ ਕੁਝ ਵੀ। ਮਾਤਾ ਜੀ ਨੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਬੇਨਤੀ ਕੀਤੀ, ਮਹਾਰਾਜ ਆਹ ਮਾਮਲਾ ਹੈ, ਤੁਹਾਡਾ ਇਹ ਸੇਵਕ ਹੈ, ਜਵਾਬ ਨਹੀਂ ਦਿੱਤਾ ਮੈਨੂੰ, ਇਹਨਾਂ ਦੇ ਪਿਤਾ ਚੜ੍ਹਾਈ ਕਰ ਗਏ, ਇਸ ਲਈ ਕੁਝ ਦਿਨਾਂ ਵਾਸਤੇ ਭੇਜ ਦਿਓ, ਮੈਂ ਆਪਣੇ ਪੁੱਤਰ ਨੂੰ ਦੇਖ ਕੇ ਕੁਝ ਸਭਾ ਸੌਖਾ ਕੱਢ ਲਵਾਂਗੇ। ਮਾਤਾ ਜੀ ਦੀ ਬੇਨਤੀ ਸੁਣ ਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਕਹਿੰਦੇ ਹੇ ਪੁਰਖਾ, ਤੁਹਾਡੀ ਮਾਤਾ ਜੀ ਤੁਹਾਨੂੰ ਲੈਣ ਵਾਸਤੇ ਆਏ ਹੈ, ਤੁਸੀਂ ਮਾਤਾ ਨਾਲ ਲਾਹੌਰ ਜਾਓ, ਨਾਲੇ ਆਪਣੇ ਹੋਰ ਸੰਬੰਧੀਆਂ ਨੂੰ ਮਿਲਿਓ। ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਉੱਤਰ ਤਾਂ ਨਹੀਂ ਦਿੱਤਾ ਕੋਈ ਵੀ, ਸਤਿਗੁਰਾਂ ਦਾ ਅਟਲ ਹੁਕਮ ਸਮਝ ਕੇ ਆਪਣਾ ਮਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਛੱਡ ਦਿੱਤਾ, ਨਮਸਕਾਰ ਕਰਕੇ ਲਾਹੌਰ ਵੱਲ ਨੂੰ ਤੁਰ ਪਏ। ਲਾਹੌਰ ਪਹੁੰਚ ਕੇ ਸਾਰੇ ਸੰਬੰਧੀਆਂ ਨੂੰ ਮਿਲੇ, ਪਰ ਅੰਦਰੋਂ ਸਤਿਗੁਰਾਂ ਦਾ ਚਿੱਤ ਪ੍ਰਸੰਨ ਨਹੀਂ ਹੋਇਆ। ਵਿਛੋੜੇ ਦੇ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਜੀ ਬਹੁਤ ਉਦਾਸ ਅਵਸਥਾ ਵਿੱਚ ਰਹਿੰਦੇ ਸਨ। ਉਸ ਵੇਲੇ ਚਲੋ ਗੁਰੂ ਪਦ ਨਹੀਂ ਸੀ, ਆਪਾਂ ਸ਼ਬਦ ਇਹੋ ਵਰਤੀਏ ਚੰਗਾ, ਇਸ ਨਾਲ ਕੋਈ ਵਚਨ ਬਿਲਾਸ ਨਾ ਕਰਨ, ਜ਼ਿਆਦਾਤਰ ਇਕੱਲੇ ਨਿਵੇਕਲੇ ਥਾਂ ਬਿਰਾਜੇ ਰਹਿੰਦੇ ਸੀ। ਮਾਤਾ ਜੀ ਨੇ ਸਮਝਿਆ ਮੇਰੇ ਪੁੱਤਰ ਨੂੰ ਕੋਈ ਬਿਮਾਰੀ ਹੋ ਗਈ, ਇਸ ਲਈ ਉਹਨਾਂ ਨੇ ਸੋਚਿਆ ਵੀ ਕਿਸੇ ਹਕੀਮ ਨੂੰ ਦਿਖਾ ਲਈਏ। ਲਾਹੌਰ ਦੇ ਵਿੱਚ ਇੱਕ ਸੰਨਿਆਸੀ ਹਕੀਮ ਰਹਿੰਦਾ ਸੀ, ਇੱਕ ਜੋਗੀ ਹਕੀਮ ਰਹਿੰਦਾ ਸੀ, ਬੜੇ ਮਸ਼ਹੂਰ ਸੀ ਇਹ ਦੋਨੇ ਇਕੱਠੇ ਹੀ ਸੱਦ ਲਏ ਤੇ ਕਿਹਾ ਵੀ ਇਹਨਾਂ ਦੀ ਨਬਜ਼ ਵੇਖ ਕੇ ਦੱਸੋ ਕੀ ਰੋਗ ਹੈ। ਉਹ ਦੋਨਾਂ ਨੇ ਮਿਲ ਕੇ ਜਦੋਂ ਨਬਜ਼ ਵੇਖੀ ਵਾਰੀ ਵਾਰੀ, ਕਹਿੰਦੇ ਵੀ ਬਿਮਾਰੀ ਤਾਂ ਕੋਈ ਨਹੀਂ ਹੈ, ਵਾਏ ਪਿੱਤ ਕਾਫਰ ਉਦਰ ਵਿਗਾਰ ਕੁਛ ਵੀ ਨਜ਼ਰ ਨਹੀਂ ਆ ਰਿਹਾ, ਇਹ ਤਾਂ ਆਪਣੇ ਖਿਆਲਾਂ ਦੇ ਵਿੱਚ ਲੱਗਦਾ ਵੀ ਆਪਣੇ ਆਪ ਹੀ ਰੰਗੇ ਹੋਏ ਹੈ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਠ ਕੇ ਬੈਠੇ ਹੋ ਗਏ। ਉਸ ਜੋਗੀ ਤੇ ਸੰਨਿਆਸੀ ਹਕੀਮ ਨੂੰ ਉਸ ਵੇਲੇ ਜਿਹੜਾ ਉਪਦੇਸ਼ ਦਿੱਤਾ, ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਦੀ ਜੋ ਅਵਸਥਾ ਸੀ, ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਚੌਥੇ ਸਰੂਪ ਵਿੱਚ ਜਦੋਂ ਸਤਿਗੁਰੂ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਅਸਲ ਦੇ ਵਿੱਚ ਇਹ 24 ਅਸ਼ਟਪਦੀਆਂ ਜਿਹੜੀਆਂ ਉਚਾਰਨ ਕੀਤੀਆਂ ਵੀ ਹਨ। ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਵੇਲੇ ਗੁਰੂ ਅਰਜਨ ਦੇਵ ਜੀ ਨੇ ਜਿੱਥਾ ਯੋਗ ਜਿੱਥੇ ਠੀਕ ਸਮਝਿਆ ਤੇ ਉਹ ਜਿਹੜੀਆਂ 6-6 ਅਸ਼ਟਪਦੀਆਂ ਜਿਹੜੀਆਂ ਨੇ 4 ਰਾਗਾਂ ਵਿੱਚ ਵੰਡ ਦਿੱਤੀਆਂ, ਤੇ ਜਾਂ ਫਿਰ ਮਹਾਰਾਜ ਸਾਹਿਬ ਨੇ 4 ਰਾਗਾਂ ਦੇ ਵਿੱਚ ਹੀ ਇਸ ਪ੍ਰਕਾਰ ਉਚਾਰਨ ਕੀਤੀਆਂ ਗੁਰੂ ਦੀਆਂ ਗੁਰੂ ਜਾਣੇ। ਤੋ ਇਸ ਕਰਕੇ ਨਾ ਇਹ ਛੇ ਛੇ ਅਸ਼ਪਤੀਆਂ ਜਿਹੜੀਆਂ ਨਾ ਤੇ ਇਸ ਪ੍ਰਕਾਰ ਹੈ ਵੀ ਅੱਗੇ ਜਿਹੜੀਆਂ ਆ ਰਹੀਆਂ ਨਾ ਤੇ ਉਹ ਪਹਿਲਾਂ ਜਿਹੜੀਆਂ ਬਿਲਾਵਲ ਰਾਗ ਦੇ ਵਿੱਚ ਇਹ ਛੇ ਅਸ਼ਪਤੀਆਂ ਆ ਚੁੱਕੀਆਂ ਨੇ ਤੇ ਇਸ ਕਰਕੇ ਬਿਲਾਵਲ ਦੀਆਂ ਛੇ ਅਸ਼ਪਤੀਆਂ ਫਿਰ ਨੱਟ ਨਾਰਾਇਣ ਦੀਆਂ ਛੇ ਅਸ਼ਪਤੀਆਂ 12 ਹੋ ਗਈਆਂ। ਹੁਣ ਛੇ ਅਸ਼ਪਤੀਆਂ ਜਿਹੜੀਆਂ ਨਾ ਇਸ ਰਾਗ ਦੇ ਵੀ ਜਿੱਥੋਂ ਵਿਚਾਰ ਅੱਜ ਦੀ ਆਰੰਭ ਹੋ ਰਹੀ ਹੈ ਇਹ ਕੰਨੜਾ ਦੇ ਵਿੱਚ ਆਉਣਗੀਆਂ ਤੇ ਛੇ ਹੀ ਅਸ਼ਪਤੀਆਂ ਅੱਗੇ ਕਲਿਆਣ ਰਾਗ ਵਿੱਚ ਆਉਣਗੀਆਂ। ਇਸ ਕਰਕੇ ਇਹ 24 ਅਸ਼ਪਤੀਆਂ ਵਾਲੀ ਜਿਹੜੀ ਬਾਣੀ ਹੈ ਨਾ ਪੁਰਾਤਨ ਸਿੰਘ ਗੁਰੂ ਕੇ ਸਿੱਖ ਸੰਪਰਦਾ ਵਾਲੇ ਭਾਵਨਾ ਵਾਲੇ ਕਹਿੰਦੇ ਸੀ ਵੀ ਇਹਦਾ ਨਾਮ ਸੁਖਮਣਾ ਸਾਹਿਬ ਹੈ, ਜਿਵੇਂ ਸੁਖਣੀ ਸਾਹਿਬ ਬਾਣੀਆਂ ਗੁਰੂ ਰਾਮਦਾਸ ਮਹਾਰਾਜ ਦੀ ਸੁਖਮਣਾ ਸਾਹਿਬ ਬਾਣੀਆਂ, ਗੁਰੂ ਅਰਜਨ ਦੇਵ ਜੀ ਦੀ ਸੁਖਣੀ ਸਾਹਿਬ ਬਾਣੀਆਂ, ਪੁਰਾਤਨ ਗੁਰਸਿੱਖ ਇਹਦਾ ਵੀ ਉਸੇ ਤਰ੍ਹਾਂ ਪਾਠ ਕਰਦੇ ਸੀ ਜਿਵੇਂ ਸੁਖਣੀ ਸਾਹਿਬ ਦਾ ਕਰਦੇ। ਇਹ ਤਾਂ ਹੈ ਇਸ ਸ਼ਬਦ ਦੀ ਵਿਚਾਰ। ਇਹ 24 ਅਸ਼ਪਤੀਆਂ ਦਾ ਸਿਧਾਂਤ ਉਹਨਾਂ ਦੋਨਾਂ ਹਕੀਮਾਂ ਦੇ ਪ੍ਰਥਾਇਆਂ, ਚਾਹੇ ਯੋਗੀ ਸੀ ਯੋਗੀ ਹਕੀਮ ਤੇ ਚਾਹੇ ਉਹ ਸੰਨਿਆਸੀ ਹਕੀਮ ਸੀ, ਉਹ ਬੈਰਾਗਵੀ ਅਵਸਥਾ ਨੂੰ ਧਿਆਨ ਚ ਰੱਖ ਕੇ ਮਹਾਰਾਜ ਨੇ ਇਹ ਜਿਹੜੀਆਂ 24 ਅਸ਼ਪਤੀਆਂ ਉਹਦੇ ਵਿੱਚ ਹੁਣ ਇੱਥੇ 6 ਆ ਰਹੀਆਂ ਸੁਣਨਾ ਕਰੋ ਜੀ।
ਕਾਨੜਾ ਅਸ਼ਟਪਦੀਆ ਮਹੱਲਾ ਚੌਥਾ ਘਰ ਪਹਿਲਾ।
ਤੇ ਮਹਾਰਾਜ ਸਾਹਿਬ ਜੀ ਕਾਨੜੇ ਰਾਗ ਦੇ ਅੰਦਰ ਆਪ ਜੀ ਦਾ ਜਿਹੜਾ ਇਹ ਅੰਮ੍ਰਿਤ ਬਚਨ ਹੈ, 8 ਪਦਾਂ ਵਾਲੀ ਜਿਹੜੀ ਬਾਣੀ ਹੋਵੇ ਉਹਨੂੰ ਅਸ਼ਟਪਦੀ ਕਹੀਦਾ ਹੈ। ਚੌਥੇ ਪਾਤਸ਼ਾਹ ਦੀ ਇਹ ਬਾਣੀ ਹੈ, ਰਾਗ ਦੇ ਪਹਿਲੇ ਸੁਰਤਾਲ ਵਿੱਚ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਤੇ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੈ। ਹੁਣ ਮਹਾਰਾਜ ਸਾਹਿਬ ਜੀ ਉਸ ਅਵਸਥਾ ਨੂੰ ਧਿਆਨ ਵਿੱਚ ਰੱਖ ਕੇ ਜੋ ਯੋਗੀ ਨੂੰ ਉਪਦੇਸ਼ ਦਿੱਤਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਉਹ ਵਿਚਾਰ ਆ ਰਹੀ ਹੈ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ
ਜਪ ਮਨ ਰਾਮ ਨਾਮ ਸੁਖ ਪਾਵੈ ਗੋ।
ਇਹ ਧਿਆਨ ਰੱਖਣਾ ਛੇ ਦੀਆਂ ਛੇ ਹੀ ਅਸ਼ਪਦੀਆਂ ਵਿੱਚ ਜਿਹੜੇ ਗੱਗੇ ਨੇ ਬੋਲਣ ਦੇ ਵਿੱਚ ਗੱਗਾ ਥੋੜਾ ਜਿਹਾ ਅਲੱਗ ਬੋਲੇਗਾ, ਜਿਵੇਂ ਪਾਵੈ ਗੋ ਉਹ ਅੱਖਰ ਇਕੱਠੇ ਰਹਿਣਾ ਸੰਬੰਧਿਤ ਹੀ ਆ ਪਾਠ, ਪਾਵੈ ਕਹਿ ਕੇ ਗੋ ਕਹਿਣਾ, ਪਾ ਵੈਗੋ ਨਾ ਵੜ ਜਾਵੇ ਪਾਠ, ਗੱਗਾ ਅਲੱਗ ਕਰਨਾ, ਤਿੰਨੇ ਅੱਖਰ ਮੂਹਰੇ ਜਾਂ ਦੋ ਉਹ ਅੱਖਰ ਬਾਬਾ ਜਿਹੜਾ ਮੁਰਲੇ ਅੱਖਰਾਂ ਦੇ ਨਾਲ ਆਉਣਾ। ਹੇ ਮਨਾ ਰਾਮ ਰਮੇ ਹੋਏ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਫਿਰ ਤੂੰ ਸੁਖ ਆਨੰਦ ਨੂੰ ਪਾਵੇਗੋ ਪਾਉਣਾ ਕਰੇਗਾ। ਹੇ ਮੇਰੇ ਮਨਾ ਜੋ ਵੀ ਪਰਮੇਸ਼ਵਰ ਦੇ ਨਾਮ ਨੂੰ ਜਪਦੇ ਸੀ ਪਿੱਛੇ ਉਹਨਾਂ ਨੇ ਵੀ ਸੁਖ ਪਾਇਆ ਹੈ, ਪਿੱਛੇ ਵੀ ਆਤਮ ਸੁਖ ਨੂੰ ਆਨੰਦ ਨੂੰ ਮਾਣਦੇ ਰਹੇ ਹੈ ਤੇ ਹੁਣ ਵੀ ਇਹ ਆਨੰਦ ਨੂੰ ਪਾਉਣਗੇ ਜਿਹੜਾ ਰਾਮ ਨਾਮ ਜਪਣਗੇ, ਅੱਗੇ ਨੂੰ ਵੀ ਜੋ ਰਾਮ ਨਾਮ ਜਪਣਗੇ ਉਹ ਵੀ ਸੁਖ ਪਾਉਣਗੇ ਤੇ ਅਸੀਂ ਵੀ ਪਾਵੈ ਗੋ। ਗੋ ਨਾਮ ਬਾਣੀ ਦਾ ਹੁੰਦਾ, ਬਾਣੀ ਦੁਆਰਾ ਕਥਨ ਕਰਦੇ ਆ ਕਿ ਉਹ ਆਨੰਦ ਨੂੰ ਪਾਉਣਾ ਕਰੇਗਾ ਜਿਹੜਾ ਵੀ ਗੁਰਬਾਣੀ ਦੇ ਨਾਲ ਜੁੜੇਗਾ, ਜੋ ਪਰਮੇਸ਼ਵਰ ਦੇ ਨਾਮ ਨੂੰ ਮਨ ਚਿੱਤ ਦੇ ਵਿੱਚ ਜਪ ਜਪਣਾ ਕਰੇਗਾ।
ਜੋ ਜੋ ਜਪੈ ਤਿਵੈ ਸੁਖ ਪਾਵੈ।
ਹੇ ਭਾਈ ਜਿਵੇਂ ਜਿਵੇਂ ਕੋਈ ਨਾਮ ਨੂੰ ਜਪੇਗਾ ਤਿਵੇਂ ਤਿਵੇਂ ਹੀ ਨਾਮ ਦੇ ਪ੍ਰਤਾਪ ਕਰਕੇ ਸੁਖ ਆਨੰਦ ਨੂੰ ਪਾਵੈ ਪਾਉਣਾ ਕਰੇਗਾ।
ਸਤਿਗੁਰ ਸੇਵ ਸਮਾਵੈ ਗੋ।
ਸਤਿਗੁਰ ਸੱਚੇ ਗੁਰੂ ਦੀ ਸੇਵ ਟਹਿਲ ਕਰਕੇ ਪਰਮੇਸ਼ਵਰ ਦੇ ਵਿੱਚ ਵਾਹਿਗੁਰੂ ਵਿੱਚ ਅਭੇਦ ਹੋ ਜਾਏਗਾ, ਸਮਾ ਜਾਏਗਾ। ਜੋ ਜਲ ਮੇ ਜਲਾਏ ਖਟਾਨਾ ਤੂੰ ਜੋਤੀ ਸੰਗ ਜੋ ਸਮਾਨਾ। ਹਾਂਜੀ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਭਗਤ ਜਨਾ ਕੀ ਖਿਨ ਖਿਨ ਲੋਚਾ।
ਭਗਤ ਜਨਾ ਦੀ ਬਿਰਤੀ ਨੂੰ ਖਿਨ ਖਿਨ ਛਿਨ ਛਿਨ ਕਾਲ ਦੇ ਵਿੱਚ ਨਾਮ ਜਪਣ ਦੀ ਲੋਚਨਾ ਵੀ ਇੱਛਾ ਲੱਗੀ ਰਹਿੰਦੀ ਹੈ ਕਿਉਂਕਿ
ਨਾਮ ਜਪਤ ਸੁਖ ਪਾਵੈ ਗੋ।
ਨਾਮ ਜਪਣ ਕਰਕੇ ਹੀ ਉਹ ਆਤਮ ਸੁਖ ਆਨੰਦ ਨੂੰ ਪਾਵੈ ਗੋ ਪਾਉਣਾ ਕਰਦੇ ਆ, ਇਸ ਕਰਕੇ ਤਾਂ ਚਾਹਤ ਲੱਗੀ ਰਹਿੰਦੀ ਹੈ। ਪਿੱਛੇ ਭਗਤਾਂ ਨੇ ਆਤਮ ਆਨੰਦ ਨੂੰ ਪਾਉਣਾ ਕੀਤਾ ਸੀ, ਹੁਣ ਆਤਮਕ ਆਨੰਦ ਨੂੰ ਪਾ ਰਹੇ ਨੇ, ਅੱਗੇ ਨੂੰ ਵੀ ਭਗਤ ਆਨੰਦ ਨੂੰ ਪਾਉਂਦੇ ਰਹਿਣਗੇ ਜਿਹੜੇ ਜਪਣਗੇ।
ਅਨ ਰਸ ਸਾਧ ਗਏ ਸਭ ਨੀਕਰ।
ਅਨ ਹੋਰ ਦਵੈਤ ਵਾਲੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਰੂਪੀ ਰਸ ਦੇ ਸਾਧ ਸਵਾਦ ਸਭ ਸਾਰੇ ਨੀਕਰ ਨਿਕਲ ਗਏ ਤੇ ਉਹ ਹਿਰਦੇ ਦੇ ਵਿੱਚੋਂ ਵਿਦਾ ਹੋ ਗਏ।
ਬਿਨ ਨਾਵੈ ਕਿਸ ਨਾ ਸੁਖਾਵੈ ਗੋ।
ਨਾਮ ਜਪਣ ਵਾਲੇ ਦੀ ਅਵਸਥਾ ਬਣ ਜਾਂਦੀ ਹੈ, ਫਿਰ ਨਾਮ ਤੋਂ ਬਿਨਾਂ ਉਹਨਾਂ ਨੂੰ ਕੁਝ ਵੀ ਹੋਰ ਚੰਗਾ ਨਹੀਂ ਲੱਗਦਾ, ਸਿਖਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਤੇ ਇਸ ਕਰਕੇ ਜਿਨ੍ਹਾਂ ਨੇ ਪਿੱਛੇ ਜਪਿਆ ਹੈ ਉਹਨਾਂ ਨੂੰ ਵੀ ਕੁਛ ਨਹੀਂ ਸਿਖਾਇਆ ਨਾਮ ਤੋਂ ਬਿਨਾਂ, ਅਗਲਿਆਂ ਨੂੰ ਵੀ ਕੁਛ ਨਹੀਂ ਸਿਖਾਏਗਾ ਨਾਮ ਤੋਂ ਬਿਨਾਂ ਚੰਗਾ ਲੱਗੇਗਾ। ਤੇ ਜਿਹੜੇ ਵੀ ਜਪਣਗੇ, ਜਿਹੜੇ ਹੁਣ ਜਪ ਰਹੇ, ਉਹਨਾਂ ਵੀ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈ।
ਗੁਰਮਤ ਹਰ ਹਰ ਮਿੱਠਾ ਲਾਗਾ।
ਜਦ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਸਾਰੇ ਸੰਸਿਆਂ ਦੇ ਹਰ ਹਾਰਕ ਹਰ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲੱਗਾ ਲੱਗਦਾ ਹੈ।
ਗੁਰ ਮਿੱਠੇ ਬਚਨ ਕਢਾਵੇ ਗੋ।
ਜਦ ਗੁਰੂ ਮੁਖੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਪੂਰਾ ਗੁਰੂ ਸਤਿਗੁਰੂ ਮੁਖੋਂ ਪ੍ਰਭੂ ਦੇ ਜਸ ਵਾਲੇ ਮਿੱਠੇ ਬਚਨ ਵਾਕ ਕਢਾਵੇ ਕਢਾਉਣਾ ਕਰਦਾ ਹੈ ਤੇ ਅੱਗੇ ਨੂੰ ਕਢਾਉਣਾ ਕਰੇਗਾ। ਜਣੀ ਹੰਗਤਾ ਤੋਂ ਰਹਿਤ ਹੋਣ ਦੀ ਗੱਲ ਕਹੀ ਹੈ ਵੀ ਪਰਮਾਤਮਾ ਹੀ ਜਸ ਕਰਾ ਰਿਹਾ ਮੇਰੇ ਕੋਲੋਂ, ਇਹ ਮਹਾਰਾਜ ਸਾਹਿਬ ਜੀ ਸਿੱਖਿਆ ਵੀ ਦਿੰਦੇ ਆ ਜਗਿਆਸੂ ਨਾਲ ਦੀ ਨਾਲ। ਅੱਗੇ ਫਰਮਾਉਂਦੇ ਨੇ
ਸਤਿਗੁਰ ਬਾਣੀ ਪੁਰਖ ਪੁਰਖੋਤਮ।
ਹੇ ਮਨਾ, ਸਤਿਗੁਰ ਸੱਚੇ ਗੁਰਾਂ ਦੀ ਜਿਹੜੀ ਬਾਣੀ ਮਨੁੱਖਾਂ ਵਿਚੋਂ ਪੁਰਖ ਨਾ ਮਨੁੱਖਾਂ ਸਮਝ ਲੋ, ਉਹਨਾਂ ਚੋਂ ਪੁਰਖੋਤਮ ਸ੍ਰੇਸ਼ਟ ਮਨੁੱਖ ਬਣਾਉਣ ਵਾਲੀ ਹੈ, ਸ੍ਰੇਸ਼ਟ ਪੁਰਖ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਇਸ ਲਈ ਤੂੰ ਗੁਰਾਂ ਦੀ ਬਾਣੀ ਸਿਉ ਨਾਲ ਚਿੱਤ ਮਨ ਨੂੰ ਲਾਵੇਗਾ ਲਗਾਉਣਾ ਕਰ, ਜਾਈਓ ਸਮਝੋ ਪੁਰਖਾਂ ਵਿਚੋਂ ਪੁਰਖੋਤਮ ਉੱਤਮ ਪੁਰਖ ਈਸ਼ਵਰ ਰੂਪ ਸਤਿਗੁਰਾਂ ਦੀ ਇਹ ਧੁਰ ਦੀ ਬਾਣੀ ਹੈ, ਉਹਦੇ ਨਾਲ ਚਿੱਤ ਨੂੰ ਲਾਉਣਾ ਕਰ। ਜੋ ਗੁਰਾਂ ਦੀ ਬਾਣੀ ਨਾਲ ਚਿੱਤ ਨੂੰ ਲਾਵੇਗਾ ਲਾਉਣਾ ਕਰੇਗਾ, ਉਹ ਸਤਿਗੁਰਾਂ ਦੀ ਬਾਣੀ ਦੁਆਰਾ ਦੈਵੀ ਸੰਪਦਾ ਪ੍ਰਾਪਤ ਕਰਕੇ ਪੁਰਖਾਂ ਨਾਲੋਂ ਸ੍ਰੇਸ਼ਟ ਪੁਰਖ ਹੋ ਜਾਵੇਗਾ।
ਬਾਣੀ ਸਿਉ ਚਿੱਤ ਲਾਵੇ ਗੋ।
ਬਾਣੀ ਦੇ ਨਾਲ ਜਿਨ੍ਹਾਂ ਨੇ ਆਪਣੀ ਚਿਤਵਣੀ ਲਾ ਰਹੀ ਹੈ, ਬਾਣੀ ਦੇ ਨਾਲ ਚਿਤਵਣੀ ਲਾ ਲਈ ਵੀ ਹੈ, ਹੋਰ ਕੋਈ ਚਿਤਵਣੀ ਨਹੀਂ ਛੱਡੀ ਨਾਮ ਤੋਂ ਬਿਨਾਂ, ਉਹਨਾਂ ਨੂੰ ਇਹ ਪ੍ਰਾਪਤ ਹੋਏਗਾ ਸ੍ਰੇਸ਼ਟ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਹੋਣ ਕਰਕੇ ਗੁਰਾਂ ਦੀ ਬਾਣੀ ਦੇ ਨਾਲ ਉਹਨਾਂ ਦਾ ਚਿੱਤ ਜਿਨ੍ਹਾਂ ਦਾ ਲਾਵੇਗਾ ਲਾਉਣਾ ਕਰਦੇ ਆ, ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ।
ਗੁਰਬਾਣੀ ਸੁਣਤ ਮੇਰਾ ਮਨ ਦਰਵਿਆ।
ਗੁਰਬਾਣੀ ਸਤਿਗੁਰਾਂ ਦੀ ਬਾਣੀ ਸੁਣਨ ਕਰਕੇ ਮੇਰਾ ਮਨ ਚਿੱਤ ਹੈ ਜਿਹੜਾ ਦਰਵਿਆ ਢਲ ਗਿਆ, ਨਿਮਰਤਾ ਦੇ ਵਿੱਚ ਆ ਗਿਆ। ਅੱਗੇ ਕੁਰਾਗਤ ਸੀ ਮਨ ਕਿ ਇਹ ਚਿੱਤ ਅੰਤਸਕਰਨ ਪ੍ਰੇਮ ਵਿੱਚ ਭੀਨਾ ਭਿੱਜ ਗਿਆ ਹੈ।
ਮਨ ਭੀਨਾ ਨਿਜ ਘਰ ਆਵੇ ਗੋ।
ਉਹ ਚਿੱਤ ਜਿਹੜਾ ਮਨ ਮੇਰਾ ਭਿੱਜ ਗਿਆ ਹੈ ਬਾਣੀ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜ ਗਿਆ, ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਆਵੇ ਗੋ ਆ ਗਿਆ ਹੈ। ਹੇ ਭਾਈ, ਜਿਵੇਂ ਗੁਰਬਾਣੀ ਨੂੰ ਸੁਣ ਸੁਣ ਕੇ ਸਾਡਾ ਮਨ ਢਲ ਗਿਆ, ਇਉਂ ਤੁਸੀਂ ਵੀ ਆਪਣੇ ਤੁਹਾਡੇ ਜਿਹੜੇ ਮਨ, ਤੁਸੀਂ ਵੀ ਆਪਣੇ ਮਨਾਂ ਨੂੰ ਪ੍ਰੇਮ ਵਿੱਚ ਭਿੱਜ ਕੇ ਆਪਣੇ ਸਰੂਪ ਜਾਂ ਤੁਰਿਆ ਪਦ ਰੂਪੀ ਘਰ ਦੇ ਵਿੱਚ ਆ ਜਾਵੋਗੇ ਜੇ ਇਸ ਤਰ੍ਹਾਂ ਕਰੋਗੇ।
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ।
ਉੱਥੇ ਸਤਸੰਗਤ ਦੇ ਵਿੱਚ ਜਾਂ ਰਿਹਦਾ ਹਿਰਦੇ ਦੇ ਵਿੱਚ ਅਨਹਦ ਨਾਸ ਤੋਂ ਰਹਿਤ ਬ੍ਰਹਮ ਦੇ ਇੱਕ ਰਸ ਧੁਨੀ ਵਾਲੇ ਨਾਮ ਰੂਪੀ ਬਾਜੇ ਨਿਤਾ ਪ੍ਰਤੀ ਬਾਜੇ ਬਜਦੇ ਹੈ। ਅਤੇ
ਨਿਜਰ ਧਾਰ ਚੁਆਵੇ ਗੋ।
ਨਿਜਰ ਇੱਕ ਰਸ ਬ੍ਰਹਮਾਨੰਦ ਰੂਪੀ ਰਸ ਦੀ ਧਾਰ ਚੁਆਵੇ ਗੋ, ਚੋ ਆਵੇਗੀ ਪ੍ਰਗਟ ਹੋਵੇਗੀ। ਉੱਥੇ ਦਸਮ ਦੁਆਰ ਤੇ ਅਨਹਤ ਨਾਸ ਤੋਂ ਰਹਿਤ ਇੱਕ ਰਸ ਧੁਨੀ ਵਾਲੇ ਤਤਾਂਤੀ ਵਿਚ ਚਰਮਕਾ ਕਨਕੰਸੀ ਕਾ ਜਾਨ, ਨਾਸ ਸ਼ਬਦ ਘਟਕੋ ਕਹਿ ਸਵਾਦ ਸੁਖਰ ਪਹਿਚਾਨ। ਇਹ ਬਾਜੇ ਆਦ ਬਜਦੇ ਨਿਤਾ ਪ੍ਰਤੀ ਬਜ ਰਿਹਾ। ਇੱਕ ਰਸ ਯੋਗਾਨੰਦ ਰੂਪੀ ਰਸ ਦੀ ਧਾਰ ਚੋ ਆਉਂਦੀ ਹੈ, ਉਹਦਾ ਆਨੰਦ ਮਾਣਦੇ ਨੇ ਜੋ ਜਿਨ੍ਹਾਂ ਦੀ ਬਿਰਤੀ ਦਸਮ ਦੁਆਰ ਚਲੀ ਗਈ ਹੈ ਤੇ ਪ੍ਰਾਣ ਦਸਮ ਦੁਆਰ ਚੜਾਉਂਦੇ ਹੈ। ਊਂਦ ਕਮਲ ਜਿਹੜਾ ਵਿਕਸਾਂਦ ਹੋ ਗਿਆ, ਮੁੱਧਾ ਕਮਲ ਸਿੱਧਾ ਕਰ ਲਿਆ ਹੈ ਯੋਗ ਅਭਿਆਸ ਦੁਆਰਾ, ਇਸ ਪ੍ਰਕਾਰ ਦੱਸਦੇ। ਹਾਂਜੀ,
ਰਾਮ ਨਾਮ ਇੱਕ ਤਿਲ ਤਿਲ ਗਾਵੇ।
ਜਿਹੜੇ ਗੁਰਸਿੱਖਿਆ ਦੁਆਰਾ ਨਾਮ ਪਰਮੇਸ਼ਰ ਰਾਮ ਰਵੇ ਹੋਏ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਨੂੰ ਤਿਲ ਤਿਲ ਕਾਲ ਕਾਲ ਥੋੜੇ ਥੋੜੇ ਸਮੇਂ ਚ ਰੱਤੀ ਰੱਤੀ ਕਾਲ ਵਿਚ ਗਾਵੇ ਗਾਉਂਦੇ ਨੇ, ਉਹਨਾਂ ਦੀ ਬਾਬਤ ਦੱਸਦੇ ਨੇ।
ਮਨ ਗੁਰਮਤ ਨਾਮ ਸਮਾਵੇ ਗੋ।
ਉਹਨਾਂ ਗੁਰਮਤ ਗੁਰਸਿੱਖਿਆ ਨੂੰ ਧਾਰਨ ਵਾਲਿਆਂ ਦਾ ਮਨ ਜਿਹੜਾ ਚਿੱਤ ਹੈ ਨਾਮ ਨਾਮੀ ਪਰਮੇਸ਼ਰ ਸਮਾਵੇ ਗੋ ਸਮਾ ਗਿਆ, ਹੁਣਦਿਆਂ ਦਾ ਸਮਾ ਰਿਹਾ, ਅਗਲਿਆਂ ਦਾ ਸਮਾਵੇਗਾ।
ਨਾਮ ਸੁਣੇ ਨਾਮੋ ਮਨ ਭਾਵੇ।
ਜਿਹੜੇ ਪ੍ਰੇਮੀ ਨਾਮ ਨੂੰ ਸੁਣਦੇ ਹੈ, ਨਾਮੋ ਨਾਮ ਦੀ ਹੀ ਮੰਨਣਾ ਕਰਦੇ ਹੈ, ਨਾਮ ਨੂੰ ਮੰਨਣਾ ਕਰਦੇ ਹੈ, ਤੇ ਜਿਨ੍ਹਾਂ ਦੇ ਮਨ ਚਿੱਤ ਵਿਚ ਭਾਵੇ ਭਾਉਂਦਾ ਹੈ। ਹਾਂਜੀ,
ਨਾਮੇ ਹੀ ਤ੍ਰਿਪਤਾਵੇ ਗੋ।
ਉਹ ਨਾਮ ਕਰਕੇ ਹੀ ਤ੍ਰਿਪਤ ਹੁੰਦੇ ਆ, ਸੰਤੁਸ਼ਟ ਹੁੰਦੇ ਆ, ਹੁਣਦਿਆਂ ਨੂੰ ਤ੍ਰਿਪਤੀ ਆਉਂਦੀ ਹੈ, ਪਿਛਲੇ ਨੂੰ ਆਉਂਦੀ ਸੀ, ਅੱਗਿਆਂ ਨੂੰ ਹੋਰਨਾਂ ਨੂੰ ਤ੍ਰਿਪਤੀ ਆਵੇਗੀ। ਅਸੀਂ ਤ੍ਰਿਪਤਾਵੇ ਗੋ, ਗੋ ਕਥਨ ਕਰਦੇ ਹਾਂ ਕਿ ਅੱਗੇ ਨਾਮ ਜਪਣ ਵਾਲਿਆਂ ਨੂੰ ਤ੍ਰਿਪਤੀ ਆਵੇਗੀ।
ਕਣਕ ਕਣਕ ਪਹਿਰੇ ਬਹੁ ਕੰਗਣਾ,
ਤੇ ਸੰਸਾਰੀ ਪੁਰਖਾਂ ਨੇ ਕਣਕ ਸੋਨੇ ਦੇ ਸੋਨੇ ਵਿੱਚੋਂ, ਜਿਹੜੇ ਕਿਉਂਕਿ ਦੋ ਵਾਰੀ ਕਣਕ ਆ ਗਿਆ, ਇੱਕ ਵਾਰੀ ਆਮ ਸੋਨਾ ਸਮਝ ਲਓ, ਦੂਸਰੇ ਕਣਕ ਨੂੰ ਸਮਝੋ ਬਾਰਾਂ ਬੰਨੀ ਦਾ ਸੋਨਾ, ਸੋਨੇ ਦੇ ਜਾਂ ਸ਼ੁੱਧ ਸੋਨੇ ਦੇ, ਬਾਰਾਂ ਬੰਨੀ ਸੋਨੇ ਦੇ। ਬਹੁਤ ਕੰਗਣ ਆਦਿ ਗਹਿਣੇ ਪਹਿਰੇ ਪਹਿਰਨਾ ਕੀਤੇ ਜਿਨ੍ਹਾਂ ਨੇ।
ਕਾਪਰ ਭਾਂਤ ਬਣਾਵੇ ਗੋ,
ਅਨੇਕਾਂ ਭਾਂਤ ਤਰ੍ਹਾਂ ਦੇ ਸਰੀਰ ਦੇ ਉੱਤੇ ਸ਼ਕੀਨੀ ਵਾਸਤੇ ਵਸਤਰ ਕੱਪੜੇ ਬਣਾਉਣਾ ਕੀਤੇ।
ਨਾਮ ਬਿਨਾ ਸਭ ਫੀਕ ਫਿਕਾਨੇ,
ਭਾਵੇਂ ਸੋਨੇ ਚਾਂਦੀ ਦੇ ਗਹਿਣੇ ਪਾਏ, ਉੱਪਰ ਤਕਲੇ ਸੋਨਿਆਂ ਦੀ ਗੱਲ ਆਈ ਹੈ, ਭਾਵੇਂ ਸੋਹਣੇ ਸੋਹਣੇ ਕੱਪੜੇ ਪਾਏ। ਨਾਮ ਬਿਨਾ ਸਭ ਫੀਕ ਫਿਕਾਨੇ, ਪਰਮੇਸ਼ਵਰ ਦੇ ਨਾਮ ਤੋਂ ਬਗੈਰ ਇਹ ਸਾਰੇ ਪਦਾਰਥ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ ਫੀਕ ਫਿੱਕਿਆਂ ਤੋਂ ਵੀ ਫੀਕਾਨੇ ਫਿੱਕੇ ਨੇ, ਫੀਕ ਫਿੱਕੇ ਵਿਸੇ ਰਸਾਂ ਨੂੰ, ਤੇ ਇਹ ਫੀਕ ਫਿੱਕੇ ਵਿਸ਼ੇ ਰਸਾਂ ਨੂੰ ਦੇਣ ਵਾਲੇ ਨੇ ਅਤੇ ਜੀਵਨ ਨੂੰ ਵੀ ਫਿਕਾਨੇ ਫਿੱਕਾ ਬਣਾ ਦੇਣ ਵਾਲੇ ਨੇ। ਇਹ ਸਾਰੇ ਫਿੱਕੇ ਹੋਣ ਕਰਕੇ ਫਿਕਾਨੇ ਫੈਂਕਣੇ ਯੋਗ ਹਨ।
ਜਨਮ ਮਰੈ ਫਿਰ ਆਵੈ ਗੋ,
ਇਹਨਾਂ ਵਿੱਚ ਮਨ ਲਾਉਣ ਵਾਲਾ ਪੁਰਖ ਫਿਰ ਮੁੜ ਮੁੜ ਕੇ ਜਨਮ ਮਰੇ ਮਰਨਾ ਜੰਮਣ ਮਰਨ ਚ ਆਵੇਗੋ ਆਵੇਗਾ, ਜਨਮ ਮਰੇ ਜੰਮਦਾ ਮਰਦਾ ਰਹੇਗਾ, ਫਿਰ ਮੁੜ ਮੁੜ ਕੇ ਜੂਨਾਂ ਵਿੱਚ ਆਉਂਦਾ ਰਹੇਗਾ।
ਮਾਇਆ ਪਟਲ ਪਟਲ ਹੈ ਭਾਰੀ,
ਇਹਨੂੰ ਭਾਈ ਪਟਲ ਬੋਲਣਾ, ਪਟਲ ਨਾ ਕਰ ਦਿਓ, ਵੀ ਪਟਲ ਪਟਲ ਪਾਠ ਨਹੀਂ ਹੁੰਦਾ, ਤੇ ਪਟਲ ਨਾਮ ਪੜਦੇ ਦਾ, ਸਾਰੇ ਪਟਲ ਪਰਦਿਆਂ ਵਿੱਚੋਂ ਮਾਇਆ ਦਾ ਪਟਲ ਪਰਦਾ ਅਤਿਅੰਤ ਭਾਰੀ ਵਜਨਦਾਇਕ ਹੈ। ਚੇਤਨ ਮਾਇਆ ਦਾ ਪਰਦਾ ਤੇ ਜੜ ਮਾਇਆ ਦਾ ਪਰਦਾ, ਕਿਉਂਕਿ ਦੋ ਹੈ ਨਾ ਪਰਦੇ, ਇੱਕ ਤਾਂ ਹੋ ਗਿਆ ਪਟਲ ਚੇਤਨ ਮਾਇਆ ਦਾ ਪਟਲ ਪਰਦਾ, ਇੱਕ ਜੜ ਮਾਇਆ ਦਾ ਪਟਲ ਪਰਦਾ, ਅਤਿਅੰਤ ਭਾਰੀ ਹੈ। ਪਟਲ ਸਮੂਹ ਦਾ ਵਾਚਕ ਵੀ ਹੈ, ਪਟਲ ਸਮੂਹ ਪਰਦਿਆਂ ਵਿੱਚੋਂ ਮਾਇਆ ਦਾ ਪਰਦਾ ਅਤਿਅੰਤ ਭਾਰੀ ਹੈ।
ਘਰ ਘੁੰਮਣ ਘੇਰ ਕੁਲਾਵੈ ਗੋ,
ਇਸ ਕਰਕੇ ਜੀਵ ਆਪਣੇ ਸਰੀਰ ਹਿਰਦੇ ਰੂਪੀ ਘਰ ਨੂੰ ਤਿੰਨਾਂ ਗੁਣਾਂ ਰੂਪੀ ਘੁੰਮਣ ਘੇਰ ਵਿੱਚ ਕੁਲਾਵੇ ਗੋ ਮਿਲਾਉਂਦਾ ਹੈ, ਡੁਬਾਉਂਦਾ ਹੈ, ਭਾਵ ਤਿੰਨਾਂ ਗੁਣਾਂ ਨਾਲ ਮਿਲ ਕੇ ਨਾਸ ਕਰ ਰਿਹਾ ਹੈ।
ਪਾਪ ਵਿਕਾਰ ਮਨੂਰ ਸਭ ਭਾਰੇ,
ਪਾਪ ਗੁਣਾ ਤੇ ਕਾਮ ਆਦਿਕ ਵਿਕਾਰ, ਮਨੂਰ ਲੋਹੇ ਦੀ ਜਿਹੜੀ ਮੈਲ ਹੁੰਦੀ ਹੈ ਨਾ ਉਹਦਾ ਨਾਮ ਹੈ, ਲੋਹੇ ਦੀ ਮੈਲ ਵਾਤੇ ਸਭ ਸਾਰੇ ਅਤਿਅੰਤ ਭਾਰੇ ਹਨ।
ਬਿਖ ਦੁੱਤਰ ਤਰਿਓ ਨਾ ਜਾਵੈ ਗੋ,
ਇਸ ਜੀਵ ਦੇ ਕੋਲੋਂ ਇਹ ਬਿਖ ਜ਼ਹਿਰ ਰੂਪੀ ਦੁੱਤਰ ਕਠਿਨ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਣਾ, ਇਸ ਕਰਕੇ ਤਰਿਆ ਨਹੀਂ ਜਾਵੇਗੋ ਜਾਵੇਗਾ, ਬੜਾ ਔਖਾ ਹੋਣਾ ਪਏਗਾ।
ਭਉ ਬੈਰਾਗ ਭਇਆ ਹੈ ਬੋਹਿਤ,
ਤੇ ਜਿਸ ਨੂੰ ਭਉ ਡਰ ਤੇ ਬੈਰਾਗ ਪਇਆ ਹੋਇਆ, ਪਰਮਾਤਮਾ ਦਾ ਡਰ ਹੈ, ਮੌਤ ਦਾ ਡਰ ਹੈ, ਤੇ ਬੈਰਾਗ ਹੋ ਗਿਆ, ਪਦਾਰਥਾਂ ਦਾ ਤਿਆਗ ਹੋ ਗਿਆ, ਉਪਰਾਮਤਾ ਹੋ ਗਈ ਹੈ, ਤੇ ਉਹ ਇਸ ਨੂੰ ਇੱਕ ਬੋਹਿਤ ਜਹਾਜ਼ ਪ੍ਰਾਪਤ ਹੋਇਆ ਸਮਝੋ, ਫਿਰ ਜਿਸ ਨੂੰ ਵਿਕਾਰਾਂ ਦੇ ਭੋਗਣ ਵੱਲੋਂ ਭਾਵ ਡਰ ਪੈ ਗਿਆ ਵੀ ਕੀ ਬੇਕਾਰ, ਉਹਨੇ ਆਪਣੇ ਮਨ ਨੂੰ ਸਮਝਾ ਲਿਆ ਵੀ ਆਖਰ ਮਰ ਕੇ ਵੀ ਤਾਂ ਛੱਡਣੇ ਨੇ, ਇਹ ਸੰਸਾਰ ਦੇ ਪਦਾਰਥਾਂ ਵੱਲੋਂ ਵਿਰਾਗ ਹੋ ਗਿਆ, ਤੋ ਇਸ ਕਰਕੇ ਫਿਰ ਉਸ ਨੂੰ ਇਹ ਗੁਰਾਂ ਵੱਲੋਂ ਇੱਕ ਜਹਾਜ਼ ਪ੍ਰਾਪਤ ਹੋਇਆ ਸਮਝੋ।
ਗੁਰ ਖੇਵਟ ਸ਼ਬਦ ਤਰਾਵੈ ਗੋ,
ਇਸ ਜਹਾਜ਼ ਨੂੰ ਚਲਾਉਣ ਵਾਲਾ ਜਿਹੜਾ ਹੈ ਨਾ ਉਹ ਗੁਰੂ ਰੂਪੀ ਖੇਵਟ, ਖੇਵਟ ਨਾਮ ਮਲਾਹ ਦਾ ਹੁੰਦਾ, ਮਲਾਹ ਗੁਰੂ ਹੈ, ਸ਼ਬਦ ਉਪਦੇਸ਼ ਰੂਪੀ ਅਧਿਕਾਰ ਪੱਤਰ ਦੇ ਕੇ, ਹੁਣ ਟਿਕਟ ਕਹਿੰਦੇ ਆ ਉਸ ਨੂੰ ਬੋਲੀ ਬਦਲ ਗਈ ਹੈ, ਤੇ ਸੰਸਾਰ ਸਮੁੰਦਰ ਤੋਂ ਤਰਾਵੇਗਾ, ਉਤਾਰ ਦੇਵੇਗਾ, ਜਿਸ ਨੂੰ ਕਾਲ ਦੇ ਭੈ ਕਰਕੇ ਸੰਸਾਰ ਵੱਲੋਂ ਵਿਰਾਗ ਹੋ ਗਿਆ, ਪਰਮੇਸ਼ਰ ਨੂੰ ਹਾਜ਼ਰ ਜਾਣ ਕੇ ਵਿਸ਼ਿਆਂ ਵੱਲੋਂ ਡਰ ਗਿਆ, ਸੰਸਾਰ ਵੱਲੋਂ ਵਿਰਾਗ ਹੋ ਗਿਆ, ਉਸ ਨੂੰ ਗੁਰੂ ਵੱਲੋਂ ਇੱਕ ਜਹਾਜ਼ ਪ੍ਰਾਪਤ ਹੋ ਗਿਆ ਸਮਝੋ। ਉਹ ਜਹਾਜ਼ ਨੂੰ ਚਲਾਉਣ ਵਾਲਾ ਗੁਰੂ ਮਲਾਹ ਆਪ ਹੈ, ਸ਼ਬਦ ਰੂਪੀ ਅਨੁਕੂਲੀ ਪਾਉਣ ਦੇ ਕੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਤਾਰ ਦੇਵੇਗਾ, ਗੁਰੂ ਤਾਰੇਗਾ, ਸੰਸਾਰ ਸਮੁੰਦਰ ਤੋਂ ਤਾਰ ਲਵੇਗਾ ਜਾਂ ਤਾਰ ਦੇਵੇਗਾ। ਤੇ ਇਸ ਤਰ੍ਹਾਂ ਅਨੁਕੂਲੀ ਪਾਉਣ ਦਾ ਮਤਲਬ ਹੈ, ਪੁਰਾਣੇ ਸਮੇਂ ਜਿਹੜੇ ਜਹਾਜ਼ ਹੁੰਦੇ ਸੀ ਉਹ ਹਵਾ ਦੇ ਵੇਗ ਨਾਲ ਚੱਲਦੇ ਸੀ, ਜਿਹੜੇ ਪਾਸੇ ਦੀ ਹਵਾ ਸਾਹ ਸੀ ਉੱਥੇ ਵੱਡਾ ਵਸਤਰ ਤਾਣਦੇ ਸੀ, ਉਹ ਹਵਾ ਹੀ ਧੱਕੇ ਲੈ ਕੇ ਜਾਂਦੀ ਸੀ ਜਹਾਜ਼ ਨੂੰ, ਉਹਨੂੰ ਕਹਿੰਦੇ ਅਨੁਕੂਲੀ ਪਾਉਣ। ਤੇ ਇੱਧਰ ਅੰਤਰੀ ਭਾਵ ਚਲੇ ਗਿਆ ਹੈ ਕਿ ਇਸ ਕਰਕੇ ਫਿਰ ਗੁਰੂ ਸਾਹਿਬ ਦੀ ਸ਼ਬਦ ਰੂਪੀ ਅਨੁਕੂਲੀ ਪਾਉਣ ਦੇ ਕੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਇਉਂ ਤਾਰ ਲੈਂਦੇ ਹਨ।
ਰਾਮ ਨਾਮ ਹਰ ਭੇਟੀ ਹੈ।
ਇਹ ਭਾਈ ਜਦ ਰਾਮ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਗੁਰਾਂ ਤੋਂ ਭੇਟੀ ਹੈ ਮਿਲ ਜਾਵੇ ਪ੍ਰਾਪਤ ਹੋ ਜਾਵੇ।
ਹਰ ਰਾਮੈ ਨਾਮ ਸਮਾਵੇ ਗੋ।
ਰਾਮੇ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਜਪ ਕੇ ਜੀਵ ਉਸ ਦੇ ਵਿੱਚ ਸਮਾਵੇ ਗੋ ਸਮਾ ਜਾਂਦਾ ਹੈ। ਜੋ ਵੀ ਗੁਰਾਂ ਦੁਆਰਾ ਰਾਮੇ ਹਰ ਪਰਮੇਸ਼ਰ ਰਮੇ ਹੋਏ ਪਰਮੇਸ਼ਰ ਦਾ ਨਾਮ ਜਪੇਗਾ ਉਹ ਨਾਮੀ ਪਰਮੇਸ਼ਰ ਵਿੱਚ ਸਮਾ ਲੀਨ ਹੋ ਜਾਵੇਗਾ। ਅੱਗੇ ਸਤਿਗੁਰੂ ਈਸ਼ਰ ਨਾਲੋਂ ਗੁਰੂ ਦੀ ਵਿਸ਼ੇਸ਼ਤਾ ਦੱਸਣਗੇ। ਹੁਣ ਵੀ ਈਸ਼ਰ ਨਾਲੋਂ ਗੁਰੂ ਦੀ ਮਹਾਨਤਾ ਕਿਉਂ ਹੈ ਅੱਗੇ ਦੱਸਦੇ ਨੇ।
ਅਗਿਆਨ ਲਾਏ ਸਵਾਲਿਆ।
ਤੇ ਈਸ਼ਵਰ ਨੇ ਮਾਇਆ ਦੇ ਮੋਹ ਦਾ ਅਗਿਆਨ ਲਾ ਕੇ ਜੀਵਨ ਨੂੰ ਅਵਿਦਿਆ ਰੂਪੀ ਨੀਂਦ ਵਿੱਚ ਸਵਾਲਿਆ ਸੁਲਾ ਛੱਡਿਆ ਹੈ।
ਗੁਰ ਗਿਆਨੈ ਲਾਏ ਜਗਾਵੇ ਗੋ।
ਤੇ ਗੁਰ ਸਤਿਗੁਰੂ ਜੀ ਬ੍ਰਹਮ ਦ੍ਰਿਸ਼ਟੀ ਬ੍ਰਹਮ ਸਰੋਤਰੀ ਬ੍ਰਹਮ ਗਿਆਨ ਜਿਹੜਾ ਹੈ ਨਾ ਗਿਆਨੈ ਬ੍ਰਹਮ ਗਿਆਨ ਵਿੱਚ ਲਾ ਕਰਕੇ ਗਿਆਨ ਅਵਸਥਾ ਵਿੱਚ ਜਗਾਵੇ ਗੋ ਜਗਾ ਦਿੰਦੇ ਹਨ।
ਨਾਨਕ ਭਾਣੈ ਆਪਣੈ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਨੂੰ ਆਪਣੇ ਆਪ ਦੇ ਭਾਣੇ ਹੁਕਮ ਅਨੁਸਾਰ ਚਲਦੇ ਹੋਏ ਵੇਖ ਕੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਪਰਮੇਸ਼ਰ ਨੂੰ ਤੇ ਇਹ ਜਦੋਂ ਉਹ ਦੇਖਦਾ ਵੀ ਆਪਣੇ ਭਾਣੇ ਹੁਕਮ ਅਨੁਸਾਰ ਚਲਦੇ ਹੋਏ ਵੇਖ ਕੇ ਜਗਿਆਸੂਆਂ ਨੂੰ ਫਿਰ
ਜੋ ਭਾਵੇ ਤਿਵੇ ਚਲਾਵੇ ਗੋ।
ਜੋ ਜਿਵੇਂ ਭਾਵੇ ਪਾਉਂਦਾ ਤਿਵੇਂ ਉਸੇ ਪ੍ਰਕਾਰ ਚਲਾਵੇ ਗੋ ਚਲਾਉਣਾ ਕਰਨਗੇ। ਜਿਵੇਂ ਪਰਮੇਸ਼ਰ ਨੂੰ ਪਾਉਂਦਾ ਤਿਵੇਂ ਉਸੇ ਤਰ੍ਹਾਂ ਭਾਣੇ ਹੁਕਮ ਅਨੁਸਾਰ ਜੀਵਾਂ ਨੂੰ ਚਲਾਉਂਦਾ ਹੈ।
ਕਾਨੜਾ ਮਹੱਲਾ ਚੌਥਾ।
ਅੱਗੇ ਹੁਣ ਮਹਾਰਾਜ ਸਾਹਿਬ ਜੀ ਇਹ ਛੇ ਸ਼ਬਦਾਂ ਦੇ ਵਿੱਚੋਂ ਇੱਕੋ ਹੈ ਹੁਣ ਦੂਸਰਾ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਨੇ।
ਜਪ ਮਨ ਹਰ ਹਰ ਨਾਮ ਤਰਾਵੇ ਗੋ।
ਹੇ ਪਿਆਰੇ ਸਾਰੇ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਮਨ ਚਿੱਤ ਲਾ ਕੇ ਜਪ ਜਪਿਆ ਕਰ ਤੇ ਇਸ ਕਰਕੇ ਜੋ ਤੈਨੂੰ ਸੰਸਾਰ ਸਮੁੰਦਰ ਤੋਂ ਤਰਾਵੇਗੋ ਤਾਰ ਦੇਵੇਗਾ। ਜੋ ਨਾਮ ਪਿੱਛੇ ਭਗਤਾਂ ਨੂੰ ਤਰਾਉਂਦਾ ਸੀ ਹੁਣ ਤਰਾਉਂਦਾ ਤੇ ਅੱਗੇ ਨੂੰ ਤਾਰ ਦੇਵੇਗਾ।
ਜੋ ਜੋ ਜਪੈ ਸੋਈ ਗਤ ਪਾਵੇ।
ਜਿਹੜਾ ਜਿਹੜਾ ਵੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਇੱਕ ਦੀ ਬਾਤ ਨਹੀਂ ਦੋ ਦੀ ਬਾਤ ਨਹੀਂ ਜੋ ਜੋ ਜਪੈ ਸੋਈ ਗਤ ਪਾਵੇ। ਜਿਹੜਾ ਜਿਹੜਾ ਵੀ ਪਰਮੇਸ਼ਰ ਦੇ ਨਾਮ ਨੂੰ ਅੰਮ੍ਰਿਤ ਨਾਮ ਨੂੰ ਜਪੇ ਜਪੇਗਾ ਸੋਈ ਉਹੀ ਗਤ ਪਾਵੇਗਾ। ਗਤ ਨਾਮ ਮੁਕਤੀ ਦਾ ਇੱਥੇ ਪ੍ਰਾਪਤ ਕਰ ਲਏਗਾ ਮੁਕਤੀ।
ਜੋ ਧਰੁਵ ਪ੍ਰਹਿਲਾਦ ਸਮਾਵੇ ਗੋ।
ਜੋ ਜਿਵੇਂ ਧਰੁਵ ਭਗਤ ਨੇ ਤ੍ਰਿਉਂ ਭਗਤ ਤੇ ਪ੍ਰਹਲਾਦ ਭਗਤ ਨੇ ਨਾਮ ਜਪ ਕੇ ਪਰਮੇਸ਼ਰ ਵਿੱਚ ਸਮਾਉਣਾ ਕੀਤਾ ਉਹ ਵੀ ਸਮਾਵੇਗੋ ਸਮਾ ਗਏ ਨੇ ਤੇ ਪਿਛਲੇ ਭਗਤ ਸਮਾ ਗਏ ਸਨ ਤੇ ਹੁਣ ਭਗਤ ਸਮਾ ਰਹੇ ਨੇ ਅੱਗੇ ਨੂੰ ਸਮਾਉਣਗੇ। ਜਿਹੜਾ ਧਰੁਵ ਭਗਤ ਹੈ ਇਹਨੇ ਪਰਮਾਤਮਾ ਦਾ ਨਾਮ ਜਪਿਆ ਹੱਠ ਦੁਆਰਾ ਪ੍ਰਾਪਤ ਕੀਤਾ ਪਰਮੇਸ਼ਰ ਨੂੰ। ਜਿਹੜਾ ਪ੍ਰਹਲਾਦ ਸੀ ਇਹਨੇ ਨਿਸ਼ਚੇ ਦੁਆਰਾ ਪਾਇਆ। ਇੰਨਾ ਕੁ ਫਰਕ ਹੈ ਦੋਨਾਂ ਦਾ ਹੈ ਸਤਿਯੁਗ ਦੇ ਭਗਤ ਦੋਨੇ। ਇਹਨਾਂ ਦੀ ਬਾਗਤ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਧਰੁਵ ਹੱਸਦਾ ਕਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ ਬਾਹੋਂ ਪਗੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਡੁੱਡੋ ਹਲੀਕਾ ਮਾਂ ਪੁੱਛਿਆ ਤੂੰ ਸੁਵਾਣੀ ਹੈ ਕਿ ਸੀਤਾ ਸੁਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਕਿਸ ਉਦਮ ਤੇ ਰਾਜ ਮਿਲਿਆ ਸਤਰੂ ਤੇ ਸਭ ਹੋਵਨ ਮੀਤਾ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ ਬਾਹਰ ਚੱਲਿਆ ਕਰਨ ਤਬ ਮਨ ਬੈਰਾਗੀ ਹੋਇਆ ਤੀਤਾ ਨਾਰਦ ਮਨੋ ਉਪਦੇਸਿਆ ਨਾਮ ਨਿਧਾਨ ਅਮਿਉ ਰਸ ਪੀਤਾ ਪਿੱਛੋਂ ਹੋ ਰਾਜੇ ਸੱਦਿਆ ਅਬ ਚਲ ਰਾਜ ਕਰੋ ਨਿਤਨੀਤਾ ਹਾਰ ਚਲੇ ਗੁਰਮੁਖ ਜਗ ਜੀਤਾ। ਇਸ ਪ੍ਰਕਾਰ ਜਿਹੜਾ ਪ੍ਰਹਲਾਦ ਸੀ ਉਹਦੀ ਬਾਬਤ ਵੀ ਭਾਈ ਸਾਹਿਬ ਨੇ ਲਿਖਿਆ ਘਰ ਹਰਨਾਕਸ਼ ਦੈਤ ਦੇ ਕਲਰ ਕਵਲ ਭਗਤ ਪ੍ਰਹਿਲਾਦ ਪੜਨ ਪਠਾਇਆ ਪਾਠਸਾਲ ਪਾਂਧੇ ਚਿੱਤ ਹੋਆ ਆਹਲਾਦ ਤੇ ਸਿਮਰੇ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਦ ਅਨਾਦ ਭਗਤ ਕਰਨ ਸਭ ਚਾਟੜੇ ਪਾਂਦੇ ਹੋਏ ਰਹੇ ਬਿਸਮਾਦ ਰਾਜੇ ਪਾਸ ਰੁਆਇਆ ਦੁਖੀ ਦੈਤ ਵਧਾਇਆ ਬਾਦ ਜਲ ਅਗਲੀ ਵਿੱਚ ਕਤਿਆ ਜਲੇ ਨ ਡੁੱਬੈ ਗੁਰ ਪ੍ਰਸਾਦ ਕੜ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ ਬੇਮੁਖ ਪਗ ਪਛਾੜਿਆ ਨ ਸੰਤ ਸਹਾਈ ਆਦ ਜੁਗਾਦ ਜੈ ਜੈਕਾਰ ਕਰਨ ਬ੍ਰਹਿਮਾਦ। ਤੋ ਇਸ ਕਰਕੇ ਭਾਈ ਸਾਹਿਬ ਜੀ ਨੇ ਇਹਨਾਂ ਭਗਤਾਂ ਦੀ ਬਾਬਤ ਐਸਾ ਕਿਹਾ ਹੈ ਤੇ ਅੱਗੇ ਬਾਣੀ ਦੇ ਵਿੱਚ ਸ਼ਬਦ ਸਾਧ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤਾਂ ਦੀ ਬਾਣੀ ਚ ਆਉਂਦਾ ਕਬੀਰ ਸਾਹਿਬ ਨੇ ਕਿਹਾ ਤੇ ਰਾਮ ਜਪੋ ਜੀ ਐਸੇ ਐਸੇ ਧਰੁਵ ਪ੍ਰਹਿਲਾਦ ਜਪਿਓ ਹਰ ਜੈ ਨਿਸ਼ਚਾ ਰੱਖਣਾ ਪ੍ਰਹਿਲਾਦ ਵਰਗਾ ਤੇ ਆਪਣੇ ਸਰੀਰ ਨੂੰ ਕਿਉਂਕਿ ਹੱਟ ਦੁਆਰਾ ਜੇ ਚੌਂਕੜਾ ਮਾਰ ਕੇ ਬੈਠੇ ਹੈ ਜਾਂ ਮੈਂ 4 ਘੰਟੇ ਸਿਮਰਨ ਕਰਨਾ ਹੈ, ਸਮਾਧੀ ਲਾਉਣੀ, ਹੱਟ ਤਾਂ ਕਰਨਾ ਪਊਗਾ। ਗੁਰਦੁਆਰੇ ਉਹਨੇ ਹੱਟ ਕਰਕੇ ਆ ਰਹੇ ਹੈ, ਇਹ ਹੱਟ ਜਿਹੜਾ ਚੰਗਾ ਹੈ। ਜਿਹੜਾ ਦੂਸਰਾ ਹੱਟ ਕਰ ਕਰੇ ਮਰੇ ਨਾ ਲੇਖੇ ਪਾਏ, ਉਹ ਦੂਸਰਾ ਹੈ, ਹੰਗਤਾ ਦੇ ਸਹਿਤ ਹੱਟ ਹੈ, ਇਹ ਨਿਮਰਤਾ ਦੇ ਸਹਿਤ। ਇਸ ਪ੍ਰਕਾਰ ਉਹ ਪਰਮੇਸ਼ਰ ਦੇ ਵਿੱਚ ਸਮਾ ਜਾਣਗੇ ਜਿਵੇਂ ਇਹ ਦੋਨੇ ਭਗਤ ਸਮਾਏ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਕਿਰਪਾ 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 ਕਰ ਹਰ ਜੀਉ,
ਤੇ ਹੇ ਹਰ ਪਰਮੇਸ਼ਰ ਜੀ ਕਿਰਪਾ ਦਇਆ ਕਰ, ਕਿਰਪਾ ਦਇਆ ਕਰ, ਕਿਰਪਾ ਦਇਆ ਕਰ, 3 ਵਾਰੀ ਕਹਿ ਕੇ ਨਿਸ਼ਚੈ ਵਾਚਕ ਸ਼ਬਦ ਬਣਾਏ। ਹੇ ਪਰਮੇਸ਼ਰ ਜੀ ਤੂੰ ਕਿਰਪਾ ਦੀ ਆਕਰ ਖਾਣੀ ਹੈ, ਕਿਰਪਾ ਕਿਰਪਾਲੂ ਸਰੂਪ ਤੇ ਕਿਰਪਾ ਮਿਹਰ ਕਰਨ ਵਾਲਾ ਹੈ, ਇਸ ਲਈ ਮੇਰੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕਰ ਕਰਕੇ ਮੈਨੂੰ ਆਪਣੇ ਨਾਮ ਦੇ ਵਿੱਚ ਮਹਾਰਾਜ ਲਾਉਣਾ ਕਰੋ। ਅੱਗੇ ਦੱਸਦੇ ਹਨ,
ਕਰ ਕਿਰਪਾ ਨਾਮ ਲਗਾਵੇ ਗੋ,
ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪਣੇ ਨਾਮ ਵਿੱਚ ਲਗਾਵੇ ਗੋ, ਲਗਾਉਣਾ ਕਰੋ। ਜਿਹਨਾਂ ਉੱਤੇ ਤੂੰ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣੇ ਨਾਮ ਵਿੱਚ ਲਗਾਉਂਦਾ ਹੈ, ਜਿਹਨਾਂ ਉੱਤੇ ਅੱਗੇ ਕਿਰਪਾ ਕਰੇਗਾ ਉਹਨਾਂ ਨੂੰ ਆਪਣੇ ਨਾਮ ਵਿੱਚ ਲਗਾ ਲੈਣਾ ਕਰੇਗਾ।
ਕਰ ਕਿਰਪਾ ਸਤਿਗੁਰੂ ਮਿਲਾਵੋ,
ਹੇ ਪਰਮੇਸ਼ਰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਸਤਿਗੁਰੂ ਸੱਚੇ ਗੁਰੂਆਂ ਦੇ ਨਾਲ ਮਿਲਾਵੋ, ਮਿਲਾ ਦੇਣਾ ਕਰੋ।
ਮਿਲ ਸਤਿਗੁਰ ਨਾਮ ਧਿਆਵੇ ਗੋ,
ਜੋ ਮੈਂ ਸਤਿਗੁਰੂ ਸੱਚੇ ਗੁਰੂ ਨਾਲ ਮਿਲ ਕਰਕੇ ਤੇਰਾ ਨਾਮ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕਰਾਂ। ਪਿਛਲੇ ਭਗਤ ਜਨ ਸੱਚੇ ਗੁਰੂ ਨਾਲ ਮਿਲ ਕੇ ਤੇਰੇ ਨਾਮ ਨੂੰ ਧਿਆਵੇ ਗੋ ਧਿਆਉਂਦੇ ਸਨ, ਹੁਣ ਧਿਆ ਰਹੇ ਨ, ਅੱਗੇ ਨੂੰ ਧਿਆਉਣਾ ਕਰਨਗੇ।
ਜਨਮ ਜਨਮ ਕੀ ਹਉਮੈ ਮਲ ਲਾਗੀ,
ਜੀਵਾਂ ਨੂੰ ਜਨਮ ਜਨਮਾਤਰਾਂ ਦੇ ਜਨਮਾਂ ਜਨਮਾਂ ਦੇ ਹਉਮੈ ਹੰਗਤਾ ਰੂਪੀ ਮੈਲ ਲੱਗੀ ਹੈ, ਪਾਪਾਂ ਰੂਪੀ ਮੈਲ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਇਸ ਪ੍ਰਕਾਰ ਦੀ ਹਾਲਤ ਹੈ।
ਮਿਲ ਸੰਗਤ ਮਲ ਲਹਿ ਜਾਵੇ ਗੋ,
ਇਹ ਮੈਲ ਹੋਰ ਥਾਂ ਕਿਤੇ ਨਹੀਂ ਉਤਰਦੀ, ਆਹ ਟਿਕਾਣਾ ਹੈ ਜਿੱਥੇ ਬੈਠੇ ਹਾਂ ਆਪਾਂ। ਗੁਰਾਂ ਦੀ ਸੰਗਤ ਸਤਸੰਗ ਦੇ ਵਿੱਚ ਮਿਲ ਮਿਲਾਪ ਕਰਕੇ, ਮਿਲਾਪ ਕਰਨ ਦੇ ਨਾਲ ਉਹ ਹੰਗਤਾ ਰੂਪੀ ਮਲ ਮੈਲ ਲਹਿ ਉਤਰ ਜਾਵੇਗੀ, ਤੇ ਇਸ ਕਰਕੇ ਤੇ ਕੁਝ ਨਾਮ ਅਭਿਆਸੀਆਂ ਦਾ ਇਹ ਐਸਾ ਵੀ ਵਿਚਾਰ ਹੈ, ਸੁਣਿਆ ਗਿਆ, ਬਹੁਤ ਸਾਰੇ ਲੋਕ ਕਹਿੰਦੇ ਹੈ, ਕਹਿੰਦੇ ਜੀ ਜਿਹੜਾ ਨਾਮ ਜਪਦਾ ਉਹਨੂੰ ਸੰਗਤ ਕਰਨ ਦੀ ਕੀ ਲੋੜ ਹੈ। ਸੰਗਤ ਦੇ ਵਿੱਚ ਉਹੀ ਪ੍ਰੇਰਨਾ ਮਿਲੀ ਹੈ ਵੀ ਨਾਮ ਜਪੋ, ਨਾਮ ਉਹ ਜਪ ਰਿਹਾ ਹੈ। ਸਤਸੰਗ ਜੀ ਇਹ ਸਮਝਣ ਵਾਲੀ ਬਾਤ ਹੈ, ਗੁਰਮਤ ਦੇ ਵਿੱਚ ਕਿਉਂ ਸਤਸੰਗ ਤੇ ਨਿਸ਼ਚਾ ਕਰਾਇਆ। ਗੁਰੂ ਨਾਨਕ ਸਾਹਿਬ ਨੇ ਬ੍ਰਹਮ ਗਿਆਨ ਕਰਾ ਦਿੱਤਾ ਬਾਬੇ ਬੁੱਢੇ ਸਾਹਿਬ ਨੂੰ, 12 ਵਰਿਆਂ ਦੀ ਉਮਰ ਸੀ, ਫਿਰ ਵੀ ਉਹ 125 ਵਰੇ ਤੱਕ ਸੰਗਤ ਕਿਉਂ ਕਰਦੇ ਰਹੇ। ਇਹਦੇ ਪਿੱਛੇ ਗੁਰਮਤ ਦਾ ਸਿਧਾਂਤ ਬੜਾ ਸਪਸ਼ਟ ਹੈ, ਕੋਈ ਓਹਲੇ ਵਾਲੀ ਬਾਤ ਨਹੀਂ। ਦਸਤਾਨ ਦੇ ਕੇ ਸਮਝਾਇਆ ਮਹਾਰਾਜ ਨੇ, ਕਹਿੰਦੇ ਵੀ ਜਿਹੜਾ ਬਿਰਸ਼ ਨਦੀ ਦੇ ਕਿਨਾਰੇ ਤੇ ਖੜਾ ਹੋਵੇ, ਉਹਦੀਆਂ ਜੜਾਂ ਜਿਹੜੀਆਂ ਬੜੀ ਸਿੱਲ ਦੇ ਵਿੱਚ ਨੇ, ਉਹਦੀਆਂ ਜੜਾਂ ਚ ਪਾਣੀ ਪਾਉਣ ਦੀ ਤਾਂ ਲੋੜ ਨਹੀਂ ਪੈਂਦੀ, ਕਿਉਂਕਿ ਉਹਦੀਆਂ ਜੜਾਂ ਤਾਂ ਖੁਦ ਹੀ ਹੇਠਾਂ ਪਾਣੀ ਦੇ ਵਿੱਚ ਨੇ ਨਾ। ਪਰ ਪਾਣੀ ਦੀ ਲੋੜ ਹੈ ਉਹਨੂੰ, ਕਿਸ ਤਰ੍ਹਾਂ ਦੀ ਲੋੜ ਹੈ, ਉਹਦੇ ਪੱਤਿਆਂ ਦੇ ਉੱਤੇ ਗਰਦ ਜੰਮ ਜਾਂਦੀ ਹੈ, ਉਹਦੇ ਪੱਤਿਆਂ ਦੇ ਮੱਕੜੀ ਜਾਲੇ ਤਾਣ ਦਿੰਦੀ ਹੈ, ਤੇ ਉਹਨੂੰ ਪਾਣੀ ਦੀ ਲੋੜ ਹੈ ਉੱਪਰੋਂ, ਬੱਦਲ ਦਾ ਮੀਂਹ ਭਰੇਗਾ, ਜੇ ਮੀਂਹ ਨਾ ਪਵੇ ਦੀ ਹਾਲਤ ਵਿਗੜ ਜਾਂਦੀ ਹੈ, ਮੀਂਹ ਪੈ ਕੇ ਉਹਦੇ ਪੱਤੇ ਸਾਫ਼ ਹੋ ਜਾਂਦੇ ਨੇ, ਜਾਲਾ ਟੁੱਟ ਜਾਂਦਾ ਹੈ। ਇਸ ਤਰ੍ਹਾਂ ਸਾਧਨਾ ਦੀ ਇੱਕ ਸੂਖਮ ਹੰਗਤਾ ਪੈਦਾ ਹੁੰਦੀ ਹੈ, ਇਹ ਗਰਦ ਹੈ ਵੀ ਮੈਂ ਇੰਨਾ ਸਾਧਨ ਕਰ ਰਿਹਾ, ਜਦੋਂ ਸੰਗਤ ਵੀ ਆਉਂਦਾ ਇਹ ਗਰਦ ਝੜ ਜਾਂਦੀ ਹੈ ਫਿਰ, ਕਿਉਂਕਿ ਬੜੇ ਬੜੇ ਭਗਤਾਂ ਦੇ ਨਾਂ ਆਉਣੇ ਨੇ, ਬੜੇ ਬੜੇ ਨਾਮੀ ਅਭਿਆਸੀਆਂ, ਫਿਰ ਕਹਿੰਦਾ ਉਹ ਮੈਂ ਤਾਂ ਕਿਸੇ ਗਿਣਤੀ 'ਚ ਵੀ ਨਹੀਂ ਹਾਂ, ਗਰਦ ਲੈ ਗਈ ਆਪੇ। ਫਿਰ ਜਿਹੜਾ ਮੋਹ ਹੈ, ਦੇਹ ਦਾ ਮੋਹ ਹੈ, ਤੇ ਜਾਂ ਸੰਬੰਧੀਆਂ ਦਾ ਮੋਹ ਹੈ, ਜਾਂ ਜਿਹੜਾ ਨਾਮ ਅਭਿਆਸੀ ਹੈ ਉਹਨੂੰ ਆਪਣੇ ਸੇਵਕਾਂ ਦਾ ਮੋਹ ਹੋ ਜਾਂਦਾ। ਮੋਹ ਤਾਂ ਮੋਹ ਹੀ ਹੈ ਕਿਸੇ ਚੀਜ਼ ਦਾ ਹੋਵੇ, ਗ੍ਰਿਸਤੀ ਨੂੰ ਬੱਚਿਆਂ ਦਾ ਹੋ ਗਿਆ, ਤੇ ਨਾਮ ਅਭਿਆਸ ਕਰਨ ਵਾਲੇ ਦੀ ਮੰਨਤਾ ਹੋਣ ਲੱਗ ਗਈ, ਤੇ ਉਹਨੂੰ ਚੇਲੀ ਚੇਲੀਆਂ ਦਾ ਹੋ ਗਿਆ। ਇਹ ਮੋਹ ਦਾ ਜਾਲ ਵੀ ਸੰਗਤ ਵਿੱਚ ਆ ਕੇ ਟੁੱਟੇਗਾ, ਇਸ ਕਰਕੇ ਸੰਗਤ ਕਿਸੇ ਹਾਲਤ ਵਿੱਚ ਛੱਡਣ ਦੀ ਆਗਿਆ ਹੀ ਨਹੀਂ ਮਹਾਰਾਜ ਦੀ। ਕਹਿੰਦੇ ਇਹ ਮੈਲ ਲਹੇਗੀ ਕਿਵੇਂ, ਦੁਬਾਰੇ ਬੋਲੋ ਜੀ। ਮਿਲ ਸੰਗਤ,
ਮਿਲ ਸੰਗਤ ਮਲ ਲਹਿ ਜਾਵੇ ਗੋ,
ਇਹ ਮੈਲ ਲਹੇਗੀ ਸੰਗਤ ਕਰਨ ਦੇ ਨਾਲ, ਜਨਮਾਂ ਜਨਮਾਤਰਾਂ ਦੀ। ਮਿਲ ਸੰਗਤ ਮਲ ਲਹਿ ਜਾਵੇ ਗੋ, ਇਹ ਜਿਹੜੀ ਮੈਲ ਹੈ ਮੋਹ ਰੂਪ ਦੇ ਵਿੱਚ ਹੈ, ਹੰਗਤਾ ਰੂਪ ਦੇ ਵਿੱਚ ਹੈ, ਇਹ ਮਲ ਲਹਿ ਜਾਵੇਗੀ ਸੰਗਤ ਵਿੱਚ। ਇਸ ਕਰਕੇ ਕਿਹਾ ਸੰਤ ਜਨਾ ਮਿਲ ਹਰ ਜਸ ਗਾਇਓ, ਕੋੜ ਜਨਮ ਕੇ ਦੁੱਖ ਗਵਾਇਓ।
ਜੋ ਲੋਹਾ ਤਰਿਓ ਸੰਗ ਕਾਸ਼ਟ
ਜਿਉ ਜਿਵੇਂ। ਹੁਣ ਦੇਖੋ ਪ੍ਰਮਾਣ ਹੈ, ਬੜਾ ਸੌਖਾ ਜਿਹਾ ਪ੍ਰਮਾਣ ਹੈ। ਜਿਉ ਜਿਵੇਂ ਕਾਸ਼ ਨਾ ਮੈਂ ਲੱਕੜ ਦਾ, ਲੱਕੜ ਦੀ ਬਣਾ ਲਈ ਬੇੜੀ, ਤੇ ਬੇੜੀ ਦੇ ਸੰਗ ਨਾਲ ਉਹਦੇ ਵਿੱਚ ਲੋਹੇ ਦੇ ਬੜੇ ਬੜੇ ਗਾਡਰ ਰੱਖ ਕੇ ਵੀ ਲੈ ਜਾਂਦੇ ਨੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ। ਉਹ ਸੂਈ ਵੀ ਸਿੱਟ ਤੋ ਉਹ ਵੀ ਡੁੱਬ ਜੂ, ਲੋਹੇ ਦਾ ਸੁਭਾਅ ਹੀ ਡੁੱਬਣਾ। ਜਿਸ ਤਰ੍ਹਾਂ ਬੇੜੀ ਦੀ ਸੰਗਤ ਕਰਕੇ, ਕਾਠ ਦੀ ਸੰਗਤ ਕਰਕੇ ਲੋਹਾ ਦਰਿਆ ਤੋਂ ਪਾਰ ਤਰਿਓ ਲੰਘ ਜਾਂਦਾ ਹੈ। ਤੇ ਅੱਗੇ ਦੱਸਦੇ ਹਨ ਜੇ
ਲਗ ਸ਼ਬਦ ਗੁਰੂ ਹਰ ਪਾਵੈ ਗੋ,
ਜਿਵੇਂ ਗੁਰੂ ਸਤਿਗੁਰੂ ਜੀ ਸ਼ਬਦ ਉਪਦੇਸ਼ ਦੇ ਕੇ, ਉਪਦੇਸ਼ ਦੇ ਨਾਲ ਲੱਗ ਜੁੜ ਕੇ ਹਰ ਪਰਮੇਸ਼ਰ ਨੂੰ ਪਾਵੇ ਕੋ ਪਾਉਣਾ ਕਰੀਦਾ। ਉਹਦੇ ਸਾਰੇ ਦ੍ਰਿਸ਼ਟਾਂਤ ਨੂੰ ਟਿਕਾਉਣ ਵਾਸਤੇ ਲੋਹੇ ਦੀ ਨਿਆਈ ਪਾਪਾਂ ਕਰਕੇ ਭਾਰਾ ਤੇ ਜੀਵ ਸਤਸੰਗਤ ਰੂਪੀ ਬੇੜੀ ਦੇ ਨਾਲ ਮਿਲ ਜਾਵੇ, ਤੇ ਫਿਰ ਗੁਰ ਉਪਦੇਸ਼ ਦੇ ਨਾਲ ਲੱਗ ਜਾਏਗਾ। ਜਦੋਂ ਉਹ ਪਰਮੇਸ਼ਰ ਨੂੰ ਪਾ ਲਵੇਗਾ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਮਨ ਦਾ ਸੁਭਾਅ ਹੈ ਜਿਵੇਂ ਲੋਹਾ ਕਾਲਾ ਹੁੰਦਾ ਹੈ, ਇਹ ਪਾਪਾਂ ਕਰਕੇ ਕਾਲਾ ਹੈ। ਜਿਵੇਂ ਲੋਹਾ ਜਿਹੜਾ ਸਖਤ ਹੁੰਦਾ, ਹੰਗਤਾ ਕਰਕੇ ਸਖਤ ਹੈ ਇਹ, ਤੇ ਪਾਰ ਹੋ ਜਾਂਦਾ ਸਾ। ਜਿਵੇਂ ਲੋਹਾ ਪਾਰ ਹੋ ਗਿਆ, ਇਸੇ ਤਰ੍ਹਾਂ ਇਹ ਜੀਵ ਪਾਰ ਹੋ ਜਾਂਦਾ ਹੈ। ਲਗ ਸ਼ਬਦ ਗੁਰੂ ਹਰ ਪਾਵੈ ਗੋ, ਇਹ ਸੰਗਤ ਦਾ ਹੀ ਪ੍ਰਤਾਪ ਹੈ। ਗੁਰੂ ਦੇ ਸੰਗ ਲੱਗ ਕੇ ਗੁਰੂ ਦੇ ਸ਼ਬਦ ਦੁਆਰਾ ਇਉਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।
ਸੰਗਤ ਸੰਤ ਮਿਲੋ ਸਤ ਸੰਗਤ,
ਜਿਵੇਂ ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਸੰਗਤ ਹੈ, ਉਹ ਸਤਸੰਗ ਚ ਮਿਲੋ, ਮਿਲਣਾ ਕਰੋ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ। ਹੇ ਸੰਗਤ ਜੀ, ਸੰਤ ਮਹਾਤਮਾ ਜਨਾਂ ਦੀ ਸਤਸੰਗ ਚ ਮਿਲੋ, ਮਿਲਣਾ ਕਰੋ। ਜਦੋਂ ਤੁਸੀਂ ਸੰਗਤ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਮਿਲਣਾ ਕਰੋਗੇ,
ਮਿਲ ਸੰਗਤ ਹਰ ਰਸ ਆਵੈ ਗੋ,
ਤੇ ਤਦੋਂ ਫਿਰ ਤੁਹਾਡੇ ਤਾਈ ਹਰ ਪਰਮੇਸ਼ਰ ਦੀ ਪ੍ਰਾਪਤੀ ਰਸ ਆਨੰਦ ਆਵੇਗਾ। ਤੁਹਾਨੂੰ ਪ੍ਰਭ ਦੀ ਪ੍ਰਾਪਤੀ ਵਾਲਾ ਰਸ ਪ੍ਰੇਮ ਆਵੇਗਾ, ਜੋ ਪ੍ਰਾਪਤ ਹੋ ਜਾਵੇਗਾ ਫਿਰ।
ਬਿਨ ਸੰਗਤ ਕਰਮ ਕਰੈ ਅਭਿਮਾਨੀ,
ਜਿਹੜਾ ਪੁਰਖ ਸਤਸੰਗਤ ਕੀਤੀ ਤੋਂ ਬਿਨ ਬਗੈਰ ਅਭਿਮਾਨੀ ਹੰਗਤਾ ਦੇ ਸਹਿਤ ਕਰਮ ਕਰੇ ਕਰਦਾ ਹੈ।
ਕੱਢ ਪਾਣੀ ਚੀਕੜ ਪਾਵੈ ਗੋ,
ਉਹ ਤਾਂ ਇਉਂ ਵਿਅਰਥ ਹੈ ਜਿਵੇਂ ਕੋਈ ਪਾਣੀ ਖੂਹ ਵਿੱਚੋਂ ਪਾਣੀ ਕੱਢੀ ਜਾਵੇ, ਉਹ ਚਿੱਕੜ ਚਲੇ ਚ ਸਿੱਟੀ ਜਾਵੇ ਪਾਣੀ ਨੂੰ, ਉਹਦਾ ਕੋਈ ਫਾਇਦਾ ਤਾਂ ਨਹੀਂ ਹੈ। ਤੇ ਇਸ ਕਰਕੇ ਜੋ ਜੀਵ ਪਾਣੀ ਪੱਤ ਉੱਜਲ ਸਾਧਨ ਕਰਕੇ ਮਾਣ ਕਰਦਾ ਹੈ, ਇਹ ਚਿੱਕੜ ਵਿੱਚ ਸਾਧਨ ਪਾ ਦਿੱਤੇ, ਪਾਣੀ ਰੂਪ ਸਾਧਨ ਪਾਣੀ ਉਹਦੇ ਚਿੱਕੜ ਚ ਪਾ ਦਿੱਤੇ, ਜਿਵੇਂ ਸਾਫ ਪਾਣੀ ਨੂੰ ਕੋਈ ਆਦਮੀ ਗਾਰੇ ਵਿੱਚ ਪਾ ਦਿੰਦੇ। ਕਿਉਂ? ਪਾਣੀ ਪੱਤ ਉੱਜਲ ਚੰਗੇ ਸਾਧਨ ਕਰਕੇ ਮਗਰੋਂ ਪਦਾਰਥਾਂ ਦੀ ਇੱਛਾ ਕਰਨੀ, ਇਹ ਸਾਧਨ ਨੂੰ ਚਿੱਕੜ ਵਿੱਚ ਪਾਉਣਾ ਹੈ, ਆਪਣੇ ਆਪ ਨੂੰ ਵਿਸ਼ਿਆਂ ਪਦਾਰਥਾਂ ਰੂਪੀ ਚਿੱਕੜ ਵਿੱਚ ਪਾ ਲੈਣਾ, ਇਉਂ ਫਿਰ ਉਹ ਪਾਣੀ ਚਿੱਕੜ ਵਿੱਚ ਪੈ ਗਿਆ ਹੈ।
ਭਗਤ ਜਨਾ ਕੇ ਹਰ ਰਖਵਾਰੇ,
ਉਹ ਭਗਤ ਜਨਾਂ ਦੇ ਹਰੀ ਪਰਮੇਸ਼ਰ ਰੱਖਿਆ ਕਰਨ ਵਾਲੇ ਹਨ।
ਜਨ ਹਰ ਰਸ ਮੀਠ ਲਗਾਵੈ ਗੋ,
ਜਿਨ੍ਹਾਂ ਹਰ ਪਰਮੇਸ਼ਰ ਦੇ ਜਨਾਂ ਨੂੰ ਪਰਮੇਸ਼ਰ ਦਾ ਨਾਮ ਰਸ ਗੁਰਾਂ ਨੇ ਮੀਠ ਮਿੱਠਾ ਪਿਆਰਾ ਲਗਾਵੇ ਗੋ ਲਗਾਉਣਾ ਕੀਤਾ ਹੈ। ਪਰਮੇਸ਼ਰ ਦੇ ਜਨਾਂ ਨੂੰ ਹਰੀ ਦਾ ਨਾਮ ਰਸ ਪਿੱਛੇ ਵੀ ਮਿੱਠਾ ਲਗਾਉਣਾ ਕੀਤਾ ਸੀ।
ਖਿਨ ਖਿਨ ਨਾਮ ਦੇਹ ਵਡਿਆਏ,
ਜਨ ਜਨ ਤੇ ਫੇਰ ਬੋਲ ਦੋ, ਜਨ ਹਰ,
ਜਨ ਹਰ ਰਸ ਮੀਠ ਲਗਾਵੈ ਗੋ,
ਪਰਮੇਸ਼ਰ ਦੇ ਜਨਾਂ ਨੂੰ ਹਰੀ ਦਾ ਨਾਮ ਰਸ ਪਿੱਛੇ ਵੀ ਮਿੱਠਾ ਲਗਾਇਆ ਸੀ ਪਰਮੇਸ਼ਰ ਨੇ, ਹੁਣ ਵੀ ਲਗ ਆਉਂਦਾ, ਮਿੱਠਾ ਲੱਗ ਰਿਹਾ, ਅੱਗੇ ਨੀ ਹੋਰਨਾਂ ਅਧਿਕਾਰੀਆਂ ਪੁਰਖਾਂ ਨੂੰ ਮਿੱਠਾ ਲੱਗ ਆਵੇਗਾ।
ਖਿਨ ਖਿਨ ਨਾਮ ਦੇਹ ਵਡਿਆਏ,
ਜਿਨ੍ਹਾਂ ਨੂੰ ਖਿਨ ਖਿਨ ਛਿਨ ਛਿਨ ਕਾਲ ਸਮੇਂ ਦੇ ਰੱਤੀ ਰੱਤੀ ਕਾਲ ਸਮੇਂ ਦੇ ਪਰਮੇਸ਼ਰ ਆਪਣੇ ਨਾਮ ਦੀ ਵਡਿਆਈ ਮਹਿਮਾ ਬਖਸ਼ ਦਿੰਦਾ ਹੈ।
ਸਤਿਗੁਰ ਉਪਦੇਸ਼ ਸਮਾਵੈ ਗੋ,
ਉਹ ਸਤਿਗੁਰ ਸੱਚੇ ਗੁਰਾਂ ਦੇ ਉਪਦੇਸ਼ ਨੂੰ ਕਮਾ ਕੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦੇ ਨੇ, ਸਮਾ ਗਏ ਨੇ, ਪਿਛਲੇ ਸਮਾ ਗਏ ਸੀ, ਹੁਣ ਸਮਾ ਰਹੇ ਨੇ, ਅੱਗੇ ਨੂੰ ਭਵਿੱਖ ਕਾਲ ਵੀ ਸਮਾਉਣਗੇ।
ਭਗਤ ਜਨਾ ਕੋ ਸਦਾ ਨਿਭ ਰਹੀ ਹੈ,
ਤੇ ਜਿੰਨੀ ਦੇਰ ਤੱਕ ਪਰਮਾਤਮਾ ਜੇ ਪ੍ਰਤੱਖ ਪ੍ਰਾਪਤ ਹੀ ਨਹੀਂ ਹੋਇਆ, ਚਾਹੇ ਪ੍ਰਾਪਤ ਵੀ ਹੋ ਜਾਏ ਤਾਂ ਸਾਧਨ ਤਾਂ ਵੀ ਕਰਨ ਵਾਲਾ। ਕਹਿੰਦੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਅੱਗੇ ਸਦਾ ਹੀ ਹੈਂਕੜ ਨਾ ਦਿਖਾਈਏ, ਹਮੇਸ਼ਾ ਨਿਵ ਨਿਮਰਤਾ ਦੇ ਨਾਲ ਰਹੀਏ, ਹਲੀਮੀ ਦੇ ਨਾਲ ਰਹਿਣਾ ਚਾਹੀਦਾ ਹੈ।
ਜਨ ਨਿਵਹਿ ਤਾਂ ਫਲ ਗੁਣ ਪਾਵੈ ਗੋ,
ਤੇ ਜਿਹੜਾ ਕੋਈ ਭਗਤ ਜਨਾਂ ਦੇ ਅੱਗੇ ਨਿਵੇਗਾ ਤਾਂ ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਸ਼ੁਭ ਗੁਣਾਂ ਦੀ ਪ੍ਰਾਪਤੀ ਰੂਪੀ ਫਲ ਪ੍ਰਾਪਤ ਪਾਵੇਗਾ, ਪਾ ਲਵੇਗਾ। ਸਤ ਸੰਤੋਖ ਰੂਪੀ ਗੁਣ ਤੇ ਬ੍ਰਹਮ ਗਿਆਨ ਰੂਪੀ ਫਲ ਪਾ ਲਵੇਗਾ।
ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ,
ਜਿਹੜਾ ਦੁਸ਼ਟ ਭੈੜੇ ਸੁਭਾਅ ਵਾਲਾ, ਦੋ ਦਵੈਤ, ਦਵੈਤ ਦੇ ਨਾਲ ਇਸ਼ਟ ਪਿਆਰ ਕਰਨ ਵਾਲਾ, ਇਸ਼ਟ ਨਾਮ ਪਿਆਰ ਦਾ ਹੁੰਦਾ, ਇਹਦੇ ਵਿੱਚੋਂ ਅਰਥ ਕੱਢਿਆ ਹੈ, ਤੇ ਦਵੈਤ ਨਾਲ ਪਿਆਰ ਕਰਨ ਵਾਲਾ ਪੁਰਖ ਭਗਤਾਂ ਦੀ ਜਿਹੜਾ ਨਿੰਦਾ ਅਪਕੀਰਤੀ ਕਰੇ ਕਰਦਾ ਹੈ, ਉਹਦਾ ਹਾਲ ਦੱਸ ਦੇਣ ਕੀ ਹੋਵੇਗਾ।
ਹਰਨਾਕਸ ਜਿਉਂ ਪਚ ਜਾਵੇ ਗੋ,
ਉਹ ਹਰਨਾਕਸ ਜਿਉਂ ਉਹਦੇ ਹਰਨਾਕਸ ਦੀ ਨਿਆਈ ਪਚ ਸੜ ਜਾਵੇਗਾ। ਜਿਵੇਂ ਹਰਨਾਕਸ ਮੁਲਤਾਨ ਦੇ ਵਿੱਚ ਇਹਦੀ ਰਾਜਧਾਨੀ ਸੀ, ਨਰਸਿੰਘ ਨੇ ਨੌਵਾਂ ਨਾਲ ਹੀ ਪਾੜ ਦਿੱਤਾ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ। ਆ ਪਿੱਛੇ ਪ੍ਰਹਲਾਦ ਦੀ ਸਾਰੀ ਭਾਈ ਗੁਰਦਾਸ ਦੀ ਕਥਨੀ ਦੁਆਰਾ ਸੁਣੇ ਲਈ ਆ ਵਿਚਾਰ, ਤੇ ਇਉਂ ਫਿਰ ਪੁਰਖ ਨਰਕਾਂ ਵਿੱਚ ਪੈ ਕੇ ਪਚ ਕੇ ਐ ਸੜੇਗਾ ਫਿਰ ਉੱਥੇ। ਉਹਦਾ ਤਾਂ ਫਿਰ ਵੀ ਹਰਨਾਕਸ਼ ਦਾ ਤਾਂ ਆਧਾਰ ਹੋ ਗਿਆ, ਕਿਉਂਕਿ ਭਗਵਾਨ ਨੇ ਆਪਣੇ ਹੱਥੀ ਉਹਨੂੰ ਨੌਹਾਂ ਨਾਲ ਪਾੜਿਆ। ਕਹਿੰਦੇ ਨਿੰਦਕ ਦਾ ਆਧਾਰ ਵੀ ਨਹੀਂ ਹੋਣਾ, ਨਿੰਦਕ ਕੀ ਗਤਕਾ ਤੂੰ ਹੋਣਾ ਹੀ, ਇਹਦੀ ਨਹੀਂ ਗਤੀ ਕਿਤੇ ਆਉਂਦੀ। ਖਸਮੈ ਇਹ ਵੇ ਪਾਉਣਾ, ਇਹ ਰੱਬ ਨੂੰ ਪਾਉਂਦਾ ਹੈ। ਚੋਰ ਯਾਰ ਯੁਆਰ ਤੇ ਬੁਰਾ ਅਨਹੁੰਦਾ ਭਾਰ, ਨਿੰਦਕ ਸਿਰ ਧਰਾ। ਇਸ ਕਰਕੇ ਨਿੰਦਾ ਜਿਹੜੀ ਹੈ, ਤੇ ਭਗਤ ਜੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਹੈ ਵੀ ਪਾਪੀ ਨਰਕ 'ਚ ਜਾਂਦਾ, ਨਿੰਦਕ ਦਾ ਉਧਾਰ ਨਹੀਂ ਹੁੰਦਾ। ਸੋ ਇਸ ਕਰਕੇ ਨਾ, ਜੇ ਉਹ ਦੁਆਦਸ ਸਿਲਾ ਪਜਾਵੈ, ਦੇਵਦਸ ਕੂਪ ਤਟਾ ਦਿਵਾਵੈ, ਅਖੀਰ ਦੇ ਵਿੱਚ ਕੀ ਕਹਿੰਦੇ ਰਹੇ ਇਸ ਸ਼ਬਦ, ਕਹਿੰਦੇ ਕਰੈ ਨਿੰਦ ਸਭ ਬਿਰਥਾ ਜਾ, ਅਖੀਰ ਦੇ ਕਹਿੰਦੇ ਸਾਧਕਾ ਨਿੰਦ ਕੈਸੇ ਤਰ੍ਹਾਂ, ਸਰ ਪਰ ਜਾਣੋ ਨਰਕ ਹੀ ਪਰ, ਇਹ ਤਾਂ ਜ਼ਰੂਰੀ ਹੈ, ਨਰਕ ਦੇ ਵੀ ਜਾਵੇਗਾ।
ਬ੍ਰਹਮ ਕਮਲ ਪੁੱਤ ਮੀਨ ਬਿਆਸਾ,
ਹੁਣ ਨਾਮ ਦਾ ਪ੍ਰਤਾਪ ਦੱਸਦੇ ਹੋਏ ਉਦਾਹਰਨਾਂ ਦਿੰਦੇ ਨੇ ਮਹਾਰਾਜ, ਤੇ ਪੁੱਤ ਪਦ ਭਾਈ ਦੇਹੜੀ ਦੀਪਕ ਹੈ, ਇਸ ਕਰਕੇ ਇਹ ਦੋਨਾਂ ਪਾਸੇ ਲੱਗ ਜਾਂਦਾ ਹੈ, ਪੁੱਤ ਮੀਨ ਵਿਆਸਾ ਤੇ ਕਮਲ ਪੁੱਤ ਹੈ, ਇਹ ਦੋਨੇ ਪਾਸੇ ਲੱਗੂਗਾ। ਤੇ ਫਿਰ ਆਮ ਕਰਕੇ ਚਲੋ ਪਾਠ ਦੀ ਚਾਲ ਦੇ ਅਨੁਸਾਰ ਬ੍ਰਹਮ ਕਮਲ ਪੁੱਤ ਮੀਨ ਵਿਆਸਾ ਇਸ ਤਰ੍ਹਾਂ ਲਾ ਲੈਣਾ। ਬ੍ਰਹਮਾ ਜੀ ਕਮਲ ਕੌਲ ਦੇ ਪੁੱਤ ਪੁੱਤਰ ਸਨ, ਕਿਉਂਕਿ ਜਨਮ ਉੱਥੋਂ ਹੋਇਆ, ਕੋਈ ਬ੍ਰਾਹਮਣੀ ਤਾਂ ਉੱਥੇ ਤਾਂ ਹੈ ਹੀ ਨਹੀਂ ਸੀ ਸਰੀਰ ਕੋਈ, ਫਿਰ ਕਮਲ ਦੀ ਨਾਭੀ ਦੇ ਵਿੱਚੋਂ ਪੈਦਾ ਹੋਏ ਸੀ, ਤੇ ਦੂਸਰਾ ਮੀਨ ਵਿਆਸਾ, ਮੀਨ ਮੱਛੀ ਦਾ ਨਾਮ ਹੈ, ਮਸ਼ੋਦਰੀ ਦੇ ਪੁੱਤਰ ਵਿਆਸ ਜੀ ਰਿਖੀ ਹੋਏ ਨੇ, ਮੀਨ ਮਸ਼ੋਦਰੀ ਤੋਂ ਵਿਆਸ ਜੀ ਰਿਖੀ ਪੈਦਾ ਹੋਏ, ਤੇ ਕਮਲ ਦੇ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ। ਪਰ ਦੇਖੋ ਦੋਨਾਂ ਦਾ ਪ੍ਰਤਾਪ ਕਿਵੇਂ ਫੈਲਿਆ।
ਤਪ ਤਾਪਨ ਪੂਜ ਕਰਾਵੇ ਗੋ,
ਇਹਨਾਂ ਨੇ ਚਿੱਤ ਦੀ ਇਕਾਗਰਤਾ ਨਾਲ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ ਹੈ, ਪਰਸਰੀ ਜੀ ਨੇ ਕਿਹਾ ਤਪ ਤਪਾਂ ਨੂੰ ਤਾਪਣ ਤੇ ਤਪਾਉਣ ਕਰਕੇ ਆਪਣੀ ਪੂਜ ਪੂਜਾ ਕਰਾਵੇ ਕੋ ਕਰਾਉਣੀ ਕੀਤੀ ਹੈ ਬ੍ਰਹਮਾ ਨੇ। ਤੇ ਕਿੰਨੀ ਦੇਰ ਤੱਕ, ਤੇ ਜਿਨ੍ਹਾਂ ਦਾ ਸਮੇਂ ਦਾ ਅਹਿਸਾਸ ਨਹੀਂ, ਅੰਦਾਜ਼ੇ ਲਾਏ ਆ ਗ੍ਰੰਥਾਂ ਦੇ ਵਿੱਚ, ਬਹੁਤ ਵੱਡਾ ਤਪ ਕੀਤਾ ਹੈ, ਕਿਉਂਕਿ ਇਹਨੂੰ ਹੰਕਾਰ ਹੋ ਗਿਆ ਸੀ ਮੈਂ ਕਮਲ ਤੋਂ ਨਹੀਂ ਪੈਦਾ ਹੋ ਸਕਦਾ, ਮੈਂ ਸਵਯੰ ਹਾਂ, ਤੇ ਕਮਲ ਦੀ ਨਾਲੀ ਖੁੱਲੀ ਵੀ ਛੱਡਿਆ, ਛੱਤੀ ਜੋ ਘੁੰਮਦਾ ਰਿਹਾ 18 ਹੇਠੋਂ 18 ਉੱਪਰ ਨੂੰ ਆਉਣ ਨੂੰ, ਫਿਰ ਆਕਾਸ਼ਬਾਣੀ ਹੋਈ ਬ੍ਰਹਮਾ ਜੇ ਹੰਕਾਰ ਨਾ ਕਰਦਾ ਤੈਨੂੰ ਸ੍ਰਿਸ਼ਟੀ ਸਾਜਣ ਵਾਸਤੇ ਸ਼ਕਤੀ ਦਿੱਤੀ ਸੀ, ਤੇਰੀ ਨਸ਼ਟ ਹੋ ਗਈ। ਕਹਿੰਦੇ ਜੀ ਹੁਣ ਕਿਵੇਂ ਕਰਾਂ, ਕਹਿੰਦੇ ਤਪ ਕਰ ਤਪ ਕਰ ਤਪ ਕਰ, ਫਿਰ 10 ਲੱਖ ਵਾਰਾ ਤਪ ਕਰਕੇ ਫਿਰ ਕਿਤੇ ਜਾ ਕੇ ਇਹ ਸ੍ਰਿਸ਼ਟੀ ਸਾਜਣ ਦੇ ਯੋਗ ਹੋਇਆ ਸੀ। ਤੇ ਇਸ ਕਰਕੇ ਮਹਾਰਿਸ਼ੀ ਵਿਆਸ ਜੀ ਕਿੰਨਾ ਤਪ ਕੀਤਾ ਹੈ, ਤਪ ਤਾਪਣੇ ਕਰਕੇ ਇਹ ਆਪਣੇ ਪੂਜ ਹੋ ਗਏ ਲੋਕਾਂ ਦੇ ਵਿੱਚ, ਤਪ ਦੇ ਤਾਪਣ ਤਪਾਉਣੇ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਪੂਜਣ ਯੋਗ ਬਣਾ ਦਿੱਤੇ ਨੇ ਇਹ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਨਾ ਕੀਤਾ ਹੈ ਉਹਨਾਂ ਦੀ ਵੀ ਅੱਗੇ, ਜਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵੇ, ਜੋ ਰੱਬ ਦੀ ਪੂਜਾ ਕਰਦਾ ਉਹਦੀ ਪੂਜਾ ਸੰਸਾਰ ਕਰਦਾ ਹੈ। ਸੋ ਇਸ ਕਰਕੇ ਪ੍ਰਮਾਣ ਦਿੱਤੇ ਨੇ ਭਾਈ ਇਹ ਭਜਨ ਦਾ ਪ੍ਰਤਾਪ ਹੈ। ਬ੍ਰਹਮਾ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ, ਬ੍ਰਾਹਮਣੀ ਉਹਦੀ ਮਾਂ ਤਾਂ ਹੈ ਨਹੀਂ ਬ੍ਰਾਹਮਣੀ, ਕਮਲ ਕੋਈ ਬ੍ਰਾਹਮਣੀ ਤਾਂ ਹੁੰਦੀ ਨਹੀਂ, ਇਹ ਪ੍ਰਤਾਪ ਨਾਮ ਦਾ ਹੈ, ਇਸ ਕਰਕੇ ਸ਼ੁੱਧ ਹੋ ਗਿਆ ਹੈ। ਅੱਗੇ ਦੱਸਦੇ ਹਨ,
ਜੋ ਜੋ ਭਗਤ ਹੋਏ ਸੋ ਪੂਜੋ,
ਜਿਹੜੇ ਜਿਹੜੇ ਵੀ ਪਰਮੇਸ਼ਰ ਦੇ ਭਗਤ ਹੋਏ ਹੋਵੇ, ਚਾਹੇ ਉਹ ਕਿਸੇ ਧਰਮ ਦਾ ਹੋਵੇ, ਉਸ ਨੂੰ ਸਾਰੇ ਰਲ ਕੇ ਪੂਜੋ, ਪੂਜਣਾ ਕਰੋ।
ਪਰਮਨ ਭਰਮ ਚੁਕਾਵੇ ਗੋ,
ਕਿਉਂਕਿ ਪ੍ਰਭੂ ਦੀ ਭਗਤੀ ਕਰਨ ਵਾਲੇ ਭਗਤਾਂ ਦਾ ਪੂਜਣ, ਭਰਮਣ ਭਰਮਾਉਣ ਵਾਲਾ ਜਿਹੜਾ ਭਰਮ ਹੈ ਨਾ ਦਿਲ ਦੇ ਵਿੱਚੋਂ, ਚੁਕਾਵੇ ਚੁੱਕ ਦਿੰਦੇ ਹੈ। ਇਹ ਸੇਵਾ ਚ ਇੰਨਾ ਇਸ ਪੂਜਾ ਦੇ ਵਿੱਚ ਬਲ ਹੈ, ਜੋ ਭਰਮ ਕਰਕੇ ਭਰਮਣਾ ਹੈ, ਇਹ ਨੀਚ ਜਾਤੀ ਦਾ ਹੈ, ਇਹ ਉੱਚੀ ਜਾਤੀ ਹੈ, ਇਹਨੂੰ ਚੁਕਾ ਦੇਣਾ ਕਰੋ। ਜੂਨਾਂ ਚ ਭਰਮਾਉਣ ਵਾਲੇ ਭਰਮ ਨੂੰ ਦਿਲੋਂ ਚੁੱਕ ਦੇਣਾ ਕਰੋ।
ਜਾਤ ਨਜਾਤ ਦੇਖ ਮਤ ਭਰਮ ਹੋ,
ਤੇ ਇਸ ਕਰਕੇ ਉੱਚੀ ਜਾਤ ਜਾਤੀ ਤੇ ਨਜਾਤ ਨਾਮ ਹੁੰਦਾ ਨੀਵੀਂ ਜਾਤੀ ਦਾ, ਇਹਨੂੰ ਜਾਤਨ ਜਾਤ ਨਹੀਂ ਕਰਨਾ, ਇਸ ਤਰ੍ਹਾਂ ਇਹ ਗਲਤ ਹੋ ਜਾਊਗਾ ਪਾਠ। ਜਾਤ ਨਜਾਤ ਇਹ ਪਾਠ ਦੀ ਥੋੜੀ ਜਿਹੀ ਕੁੰਡੀ ਹੈ। ਇਉਂ ਇਹ ਜਾਤ ਉੱਤਮ ਜਾਤੀ ਨਿਜਾਤ ਨੀਵੀਂ ਜਾਤੀ ਦੇਖ ਕਰਕੇ ਮਤ ਮਤਾਂ ਪਰਮਣਾ ਕਰੋ ਕਿ ਬ੍ਰਾਹਮਣ ਜਾਤੀ ਦਾ ਹੈ। ਤੇ ਦੇਖੋ ਸੁਖਦੇਵ ਜੀ ਕੈਸੇ ਨ ਅੱਗੇ ਦੱਸਦੇ ਨੇ ਅਗਲੀ ਪੰਕਤੀ ਚ, ਸੁਖ
ਸੁਖ ਜਨਕ ਪਗੀ ਲਗ ਧਿਆਵੈ ਗੋ।
ਤੇ ਦੇਖੋ ਸੁਖਦੇਵ ਜੀ ਕੈਸੇ ਨੇ, ਉਹ ਤਾਂ ਬ੍ਰਾਹਮਣ ਦੇ ਪੁੱਤਰ ਨ, ਕਿਉਂਕਿ ਮਾਂ ਰਿਸ਼ੀ ਵਿਆਸ ਦੇ ਪੁੱਤਰ ਨ, ਛੱਤਰੀ ਰਾਜਿਆਂ ਦੇ ਚੋਂ ਰਾਜਾ ਜਨਕ ਹੈ। ਤੇ ਉਹ ਛੱਤਰੀ ਰਾਜੇ ਦੇ ਪੱਗੀ ਚਰਨੀ ਲਾ ਕੇ ਪਰਮੇਸ਼ਰ ਨੂੰ ਧਿਆਵੇਗਾ, ਧਿਆਉਣ ਵਾਲੇ ਹੋ ਗਏ। ਸੁਖਦੇਵ ਮੁਨੀ ਨੇ ਜਾ ਕੇ ਮਹਾਰਾਜੇ ਜਨਕ ਨੂੰ ਗੁਰੂ ਧਾਰਨ ਕੀਤਾ ਸੀ। ਇਸ ਕਰਕੇ ਜੋ ਹੰਗਤਾ ਛੱਡ ਕੇ ਸੁਖਦੇਵ ਵਾਂਗ ਪਰਮੇਸ਼ਰ ਨੂੰ ਧਿਆਵੇਗਾ ਧਿਆਵੇਗਾ, ਉਹ ਨਿਹਾਲ ਹੋ ਜਾਏਗਾ। ਇੱਥੇ ਥੋੜੀ ਜਿਹੀ ਵਿਚਾਰ ਆਪਾਂ ਨੂੰ ਸਮਝਣ ਦੀ ਵੀ ਲੋੜ ਹੈ। ਇਹ ਰਾਜਾ ਜਨਕ ਬਹੁਤ ਵੱਡੇ ਧਰਮਾਤਮਾ ਰਾਜੇ ਹੋਏ ਹੈ, ਰਾਜਾ ਨਿੰਮੀ ਹੋਇਆ, ਜਿੱਥੋਂ ਉਹਨਾਂ ਦੀ ਸਾਧ ਸੰਗਤ ਇਸ ਤਰ੍ਹਾਂ ਦੀ ਪਤੀ ਹੈ। ਇੱਕ ਉਹ ਗ੍ਰੰਥ ਹੈ, ਤੇ ਜਿਹੜੇ ਗ੍ਰੰਥ ਨੂੰ ਸਾਧ ਸੰਗਤ ਲਿਖਣ ਵਾਲੇ ਜਿਹੜੇ ਨੇ ਉਹ ਪੰਡਿਤ ਬੜਾ ਵਿਦਵਾਨ ਸੀ, ਰਵਿੰਦਰ ਸਿੰਘ ਜੀ ਐਸਾ ਉਹਦਾ ਦਾ ਨਾਮ ਸੀ। ਤੇ ਉਹਨਾਂ ਨੇ ਸੰਸਕ੍ਰਿਤ ਦਾ ਗ੍ਰੰਥ ਲਿਖਿਆ ਹੈ, ਦਸ ਗੁਰ ਜੋਤ ਦਿਵਾਕਰ। ਤੇ ਉਹ ਜਿਹੜਾ ਨਾ ਉਹਦੇ ਵਿੱਚ ਸਾਧ ਸਿੰਘ ਜੀ ਉਹਨਾਂ ਨੇ ਬੜਾ ਇਹ ਖੋਲ ਕੇ ਲਿਖਿਆ ਵੀ ਇਹ ਜਿਹੜਾ ਜਨਕ ਸੀ ਜਿਹਦੀ ਧੀ ਸੀਤਾ ਜਿਹੜੀ ਹੈ ਰਾਮ ਚੰਦਰ ਨੂੰ ਵਿਆਹੀ ਗਈ ਹੈ, ਉਹਨੇ ਲਿਖਿਆ ਵੀ ਇਹ ਚਰੰਜਵਾਂ ਸੀ, ਕਿਤੇ ਚੌਹੱਤਰਵਾਂ ਵੀ। ਸਾਧ ਸਿੰਘ ਐਸੇ ਇਹਨਾਂ ਦੀ ਹੈਗੀ ਕੁਛ ਥੋੜੀ ਬਹੁਤ ਅੰਤਰਾ, ਤੇ ਇਸ ਤਰ੍ਹਾਂ ਦਾ ਹੈ ਵੀ ਇਹ ਚਰੰਜਵਾਂ ਜਨਕ ਲਿਖਿਆ ਹੈ ਵੀ ਚਰੰਜਵਾਂ ਸੀ ਇਹ। ਤੇ ਜਿਸ ਨੇ ਪੰਡਿਤ ਰਵਿੰਦਰ ਸਿੰਘ ਜੀ ਉਹਨਾਂ ਦਾ ਨਾਂ ਹੈ, ਦਸ ਗੁਰਦੇਵ ਦਿਵਾਕਰ ਗ੍ਰੰਥ ਹੈ ਜਿਹਦੇ ਵਿੱਚ ਲਿਖਿਆ ਵਾ, ਉਹ ਕਹਿੰਦੇ ਵੀ ਇਹ ਚਰੰਜਵਾਂ ਸੀ ਜਨਕ ਜਿਹੜੀ ਹੈ। ਇਹ ਜਨਕ ਅਸਲ ਚ ਗੱਦੀ ਹੈ, ਜਿਹੜਾ ਇਹਦੇ ਤੇ ਬੈਠਦਾ ਸੀ ਉਹ ਜਨਕ ਕਹਾਉਂਦਾ ਸੀ ਆਪਣੇ ਆਪ ਨੂੰ। ਫਰਕ ਇਮਿਆ ਉਹ ਨਿੰਮੀ ਜਨਕ ਸੀ ਜਿੱਥੋਂ ਸ਼ੁਰੂਈ, ਇਹ ਜਨਕ ਵਿਦੇਹੀ ਸੀ, ਇਹ ਬ੍ਰਹਮ ਗਿਆਨੀ ਸੀ, ਇਹ ਅੰਤਰਾ ਹੈ। ਸੋ ਇਸ ਕਰਕੇ ਕਿਹਾ ਵੀ ਐਸਾ ਜਿਹੜਾ ਇਹ ਮਹਾਰਾਜਾ ਜਨਕ ਹੈ, ਤੇ ਮਹਾਰਾਜਾ ਜਨਕ ਜਿਹੜਾ ਉਹਦੀ ਬਾਬਤ ਇਸ ਤਰ੍ਹਾਂ ਵੀ ਲਿਖਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ। ਤੇ ਇਹ ਤੋਂ ਇਲਾਵਾ ਵੀ ਹੋਰ ਬੜੇ ਪ੍ਰਮਾਣ ਮਿਲਦੇ ਹੈ। ਇੱਕ ਜਵਾ ਗੰਧਰਵਾਂ ਦੀ ਸਭਾ ਹੋਈ ਸਵਰਗ ਦੇ ਵਿੱਚ, ਉਹ ਸਭਾਪਤੀ ਬਣਾਉਣ ਵਾਸਤੇ ਵੀ ਨਿਰਪੱਖਸ਼ ਕੋਈ ਨਿਰਵੈਰ ਪੁਰਖ ਚਾਹੀਦਾ। ਕਹਿੰਦੇ ਜੀ ਐਸਾ ਤਾਂ ਮਾਤਲੋਕ ਦੇ ਵਿੱਚ ਫਿਰ ਮਹਾਰਾਜਾ ਜਨਕ ਹੈ। ਕਹਿੰਦੇ ਜੀ ਨਿਮੰਤਰਣ ਦਿਓ ਉਹਨੂੰ। ਮਹਾਰਾਜਾ ਜਨਕ ਨੂੰ ਨਿਮੰਤਰਣ ਦੇ ਦਿੱਤਾ, ਨਿਮੰਤਰਣ ਦਿੱਤਾ ਤਾਂ ਉਹ ਪਹਿਲਾਂ ਤਾਂ ਸਵੀਕਾਰ ਨਹੀਂ ਸੀ ਕਰਦਾ, ਉਹਨੇ ਮਿੰਨਤਾਂ ਕੀਤੀ ਦੇਵਤਿਆਂ ਨੇ, ਕਹਿੰਦੇ ਜੀ ਜ਼ਰੂਰ ਚੱਲੋ, ਕਹਿੰਦੇ ਚ ਕੋਈ ਗੱਲ ਨਹੀਂ, ਜੇ ਤੁਹਾਡਾ ਇੰਨਾ ਹੀ ਹੈ। ਉਹ ਫਿਰ ਜਿਹੜੇ ਸੀ ਰਾਮਗਣ ਲੈਣ ਵਾਸਤੇ ਆਏ। ਮਹਾਰਾਜਾ ਜਨਕ ਜਾਂਦਾ ਜਾਂਦਾ ਇੱਕ ਪਾਸੇ ਨੂੰ ਰਸਤਾ ਜਾਂਦਾ ਜੀ, ਕਹਿੰਦੇ ਭਾਈ ਆਹ ਰਸਤਾ ਕਿੱਧਰ ਨੂੰ ਜਾਂਦਾ ਹੈ? ਕਹਿੰਦੇ ਜੀ ਇਹ ਕਹਿੰਦੇ ਇੱਧਰ ਨਰਕਾਂ ਨੂੰ ਜਾਂਦਾ। ਕਹਿੰਦੇ ਵੀ ਆਏ ਆ, ਕਹਿੰਦੇ ਮੜ ਜਾ ਦੇਖ ਕੇ ਚੱਲੀਏ, ਦਿਖਾ ਲਿਆ ਉਹ ਕੇ। ਕਹਿੰਦੇ ਸਤ ਭਜਨ, ਉਹ ਅੱਗੇ ਗਏ ਤਾਂ ਕੁਰਲਾਟ ਮਚਿਆ ਪਿਆ, ਜੀਵ ਇੰਨੇ ਕਹਿੰਦੇ ਰੌਲਾ ਕਿਉਂ ਪੈਂਦਾ ਹੈ? ਕਹਿੰਦੇ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਇਹ ਤਾਂ ਹੈ ਹੀ ਕਰਨਗੇ, ਪਾਪ ਕਰਮ ਕੀਤੇ ਨੇ ਮਹਾਰਾਜ। ਤੇ ਜਦੋਂ ਮਹਾਰਾਜਾ ਜਨਕ ਅੱਗੇ ਹੋਏ, ਸਾਰਾ ਨਰਕ ਠੰਡਾ ਹੋ ਗਿਆ, ਉਹ ਨਰਕ ਠੰਡੇ ਹੋ ਗਏ। ਕਹਿੰਦੇ ਹੁਣ ਇਹ ਕੀ ਗੱਲ ਹੋ ਗਈ, ਸ਼ਾਂਤ ਹੋ ਗਏ? ਕਹਿੰਦੇ ਜੀ ਤੁਹਾਡੇ ਨਾਮ ਦੇ ਪ੍ਰਤਾਪ ਕਰਕੇ। ਉਹ ਜੀਵਾਂ ਨੇ ਫਿਰ ਬੇਨਤੀਆਂ ਕੀਤੀਆਂ, ਮਹਾਰਾਜ ਜਾਂ ਤਾਂ ਆਉਂਦੇ ਹੀ ਨਾ, ਅਸੀਂ ਦੁੱਖਾਂ ਦੇ ਜਿਵੇਂ ਸੀ ਕੱਟ ਰਹੇ ਸੀ, ਤੁਹਾਡੇ ਆਉਣ ਦੇ ਨਾਲ ਜਿਹੜਾ ਹੁਣ ਸਾਨੂੰ ਤਨਕ ਮਾਤਰ ਸੁੱਖ ਮਿਲਿਆ ਹੈ, ਹੁਣ ਇਹ ਸੁੱਖ ਸਾਨੂੰ ਦੁੱਖ ਦਿੰਦਾ ਰਹੂਗਾ, ਵੀ ਇਹੋ ਜਿਹਾ ਸੁੱਖ ਮਿਲਣਾ ਚਾਹੀਦਾ ਸੀ ਹਰ ਵੇਲੇ। ਮਹਾਰਾਜਾ ਜਨਕ ਨੂੰ ਦਇਆ ਆ ਗਈ, ਉਹਨਾਂ ਨੂੰ ਕਹਿੰਦਾ ਵੀ ਮੈਂ ਤਾਂ ਨਹੀਂ ਜਾਣਾ, ਜਾ ਕੇ ਆਪਣੇ ਧਰਮਰਾਜ ਨੂੰ ਕਹਿ ਦਿਓ ਮੈਂ ਦਿੱਤੀ ਰਹੂੰ। ਧਰਮਰਾਜ ਨੂੰ ਜਾ ਕੇ ਕਹਿਤਾ, ਕਹਿੰਦੇ ਜੀ ਉਹ ਤਾਂ ਦੇਖਣ ਗਏ ਸੀ ਉੱਥੇ ਅਟਕ ਗਏ। ਧਰਮਰਾਜ ਨੰਗੇ ਪੈਰੀ ਨੱਠਿਆ, ਮਹਾਰਾਜ ਇਹ ਕੀ ਕਰਨ ਲੱਗੇ ਹੋ ਤੁਸੀਂ ਇੱਥੇ? ਕਿਉਂ ਤੁਹਾਡਾ ਤਾਂ ਕੰਮ ਹੀ ਨਹੀਂ ਕੋਈ ਇੱਥੇ? ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਵੀ ਸਾਡਾ ਭਵਨ ਪਵਿੱਤਰ ਕਰ ਦਿੱਤਾ ਮਹਾਰਾਜ, ਤੁਸੀਂ ਇੱਥੇ ਕਿਉਂ? ਕਹਿੰਦੇ ਵੀ ਮੈਂ ਤਾਂ ਹੁਣ ਇਹਨਾਂ ਜੀਵਾਂ ਤੇ ਮੈਨੂੰ ਤਰਸ ਆ ਗਿਆ ਵੀ ਜਾਂ ਤਾਂ ਇਹਨਾਂ ਨੂੰ ਵੀ ਕੱਢੋ ਸਾਰਿਆਂ ਨੂੰ ਤਾਂ ਜਾਊਂਗਾ ਨਹੀਂ ਤਾਂ ਫਿਰ ਮੈਂ ਇੱਥੇ ਰਹੂੰ। ਉਹ ਕਹਿੰਦਾ ਜੀ ਫਿਰ ਮੇਰਾ ਤਾਂ ਛੁਟਕਾਰਾ ਦੋਨੇ ਗੱਲਾਂ ਕਰਕੇ ਨਹੀਂ, ਜਿਵੇਂ ਕੋਈ ਅਫਸਰ ਫਸ ਜਾਵੇ ਉਹ ਕਹਿੰਦਾ ਜੇ ਮੈਂ ਇਉਂ ਕਰਦਾ ਤਾਂ ਵੀ ਫਸ ਗਿਆ, ਨਹੀਂ ਕਰਦਾ ਤਾਂ ਵੀ ਫਸ ਗਿਆ। ਜੇ ਮੁਜ਼ਰਮ ਨੂੰ ਛੱਡਦਾ ਥਾਣੇਦਾਰ ਕਹਿੰਦਾ ਫਿਰ ਮੈਂ ਸਸਪੈਂਡ ਹੁੰਦਾ, ਜੇ ਨਹੀਂ ਛੱਡਦਾ ਤਾਂ ਤੂੰ ਵੀ ਸ਼ਕਤੀਸ਼ਾਲੀ ਹੈ, ਦੱਸੋ ਮੈਂ ਕੀ ਕਰਾਂ। ਤੇ ਉਸ ਵੇਲੇ ਧਰਮਰਾਜ ਕਹਿਣਗੇ ਮਹਾਰਾਜ ਇੱਕ ਹੋ ਸਕਦਾ, ਦੋਨੇ ਗੱਲਾਂ ਰਹਿ ਜਾਣਗੀਆਂ ਤੇ ਮੇਰੀ ਵੀ ਰਹਿ ਜੂਗੀ ਤੇ ਜਿਹੜੀ ਜਿਸ ਥਾਂ ਤੇ ਮੈਨੂੰ ਪਦਵੀ ਤੇ ਲਾਇਆ ਹੋਇਆ ਪਰਮੇਸ਼ਰ ਨੇ ਤੁਹਾਡੀ ਗੱਲ ਵੀ ਰਹਿ ਜੂ। ਕਹਿੰਦੇ ਦੱਸੋ। ਕਹਿੰਦੇ ਜੀ ਤੁਸੀਂ ਐਂ ਕਰੋ, ਇਹ ਸਾਰੇ 18 ਪ੍ਰਕਾਰ ਦੇ ਨਰਕ ਦੇ ਵਿੱਚ ਜਿਹੜੇ ਜੀਵ ਤੜਫਦੇ ਹੈ, ਇਹਨਾਂ ਦੇ ਜਿੰਨੇ ਪਾਪ ਨੇ ਉਹਨਾਂ ਦਾ ਬਦਲਾ ਪਰਮਾਤਮਾ ਦੇ ਹੁਕਮ ਵਿੱਚ ਮੈਂ ਦਵਾ ਰਿਹਾ ਇਹਨਾਂ ਨੂੰ, ਇਹਨਾਂ ਦੇ ਪਾਪਾਂ ਦੇ ਬਦਲੇ ਤੁਸੀਂ ਪੁੰਨ ਦੇ ਦਿਓ। ਤੇ ਕਹਿੰਦੇ ਠੀਕ ਹੈ, ਕਲਪਨਾ ਕਰ ਲਈ। ਕਹਿੰਦੇ ਆ ਤੱਕੜੀ ਦੇ ਇੱਕ ਪਲੜੇ ਚ ਸਾਰੇ ਪਾਪ ਪਾ ਲਏ, ਸ਼ਕਤੀ ਦੀ ਤੱਕੜੀ ਬਣਾਤੀ। ਕਹਿੰਦੇ ਲਓ ਜੀ ਸਾਰੇ ਪਾਪਾਂ ਦਾ ਸੰਕਲਪ ਕਰਕੇ ਉਹਦੇ ਪਲੜੇ ਪਾ ਤੇ। ਕਹਿੰਦੇ ਲਓ ਜੀ ਪਲੜਾਇਆ ਹੇਠਾਂ ਲੱਗਿਆ, ਇਹਨੂੰ ਬਰਾਬਰ ਕਰ ਦਿਓ ਤੇ ਲੈ ਜਾਓ ਛੁਡਾ ਕੇ। ਕਹਿੰਦੇ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ। ਵਿਵੇਕ ਬਿਬ ਏਕ, ਦੋ ਤੋਂ ਇੱਕ ਹੋਣ ਵਾਲਾ ਸਿਮਰਨ ਜਿਹੜਾ ਜੀਵੀ ਇਸਦੀ ਏਕਤਾ ਵਾਲਾ। ਏਕ ਘੜੀ ਕੇ ਕਾਰਨੇ ਪਾਪੀ ਤਰੇ ਅਨੇਕ, ਇੱਕ ਘੜੀ ਸਿਮਰਨ ਕੀਤਾ ਹੈ ਇਸ ਕਰਕੇ ਕਿਹਾ। ਕਹਿੰਦੇ ਜਿਸ ਵੇਲੇ ਉਹਨੂੰ ਕਿਹਾ ਵੀ ਪਾ ਤੱਕੜੀ ਦੇ ਵਿੱਚ ਇੱਕ ਘੜੀ ਦਾ ਸਿਮਰਨ ਪਾ, ਮੇਰੀ ਸਤਸੰਗ ਦਾ ਫਲ ਪਾ ਦੇ। ਜਦ ਪਾਇਆ ਪਲੜਾ ਪਾਪਾਂ ਵਾਲਾ ਜਿਹੜਾ ਸੀ ਉਹ ਹਲਕਾ ਪੈ ਗਿਆ, ਉਹ ਧਰਤੀ ਨੂੰ ਲੱਗ ਗਿਆ, ਉਹਦੇ ਬਰਾਬਰ ਨਹੀਂ ਹੋ ਸਕਿਆ, ਪਾਸਕ ਵੀ ਨਹੀਂ ਹੋ ਸਕੇ। ਉਹਨੇ ਹੱਥ ਜੋੜਤੇ। ਇਸ ਗੱਲ ਨੂੰ ਭਾਈ ਗੁਰਦਾਸ ਜੀ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ। ਕਾਹਦੇ ਵਾਸਤੇ ਚੱਲਿਆ ਸੀ? ਗਣ ਗੰਧਰਵ ਸਭਾ ਸੁਖਵਾਸੀ, ਜੰਮ ਪਰ ਗਿਆ ਪੁਕਾਰ ਸੁਣ, ਬਿਲਲਾਵਨ ਜੀ ਨਰਕ ਨਿਵਾਸੀ। ਧਰਮ ਰਾਜ ਨੂੰ ਆਖੇ ਉਹਨੇ ਸਭਨਾਂ ਦੀ ਕਰ ਬੰਦ ਖਲਾਸੀ, ਛੱਡ ਦੇਣਾ। ਉਹ ਕਹਿੰਦਾ ਮੈਂ ਛੱਡ ਨਹੀਂ ਸਕਦਾ। ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕਰ ਅਵਨਾਸੀ, ਮੈਂ ਤਾਂ ਰੱਬ ਦਾ ਸੇਵਕ ਹਾਂ, ਮਾਰਿਆ ਮਾਰਿਆ ਜਾਊਂਗਾ ਜੇ ਅਕਣ ਛੱਡ ਦਿੱਤੇ। ਤੁਹਾਡਾ ਅੱਖਾਂ ਵੀ ਨਹੀਂ ਮੈਂ ਮੋੜ ਸਕਦਾ, ਤੁਸੀਂ ਰੱਬ ਦੇ ਭਗਤ ਹੋ। ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕਰ ਅਵਨਾਸੀ। ਕਹਿੰਦੇ ਆਹ ਗੱਲ ਹੋ ਸਕਦੀ ਹੈ, ਗਹਿਣੇ ਧਰਿਆ ਨੇ ਇੱਕ ਨਾਂ, ਪਾਪਾ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਂ ਅਤੁੱਲ ਨਾ ਤੁਲਾਸੀ, ਨਰਕੋਂ ਛੁੱਟੇ ਜੀ ਜੰਤ ਕੱਟੀ, ਗਲੋਂ ਸਿਲਕ ਜਮ ਫਾਸੀ, ਮੁਗਤ ਜੁਗਤ ਨਾਵੇਂ ਕੀ ਦਾਸੀ। ਇਸ ਕਰਕੇ ਸਾਸ ਜੀ, ਤਾਂ ਤੇ ਸਿਮਰਨ ਜਿਹੜਾ ਹੈ ਉਹ ਸਤਪੁਰਸ਼ਾਂ ਨੇ ਕਿਹਾ, ਜਗ ਵਿੱਚ ਸਿਮਰਨ ਸਾਰ ਹੈ, ਬਿਸਰੇ ਘੜੀ ਨਾ ਏਕ, ਇੱਕ ਘੜੀ ਬਿਨਾ ਬਿਸਰੇ। ਮਹਾਰਾਜਾ ਜਨਕ ਐਡਾ ਵੱਡਾ ਪ੍ਰਤਾਪੀ ਸੀ, ਇਸ ਕਰਕੇ ਉਹਦੇ ਪ੍ਰਤਾਪ ਕਰਕੇ ਐਵੇਂ ਨਹੀਂ ਫਿਰ ਬੜੇ ਬੜੇ ਜਿਹੜੇ ਮੁਨੀ ਸਨ ਉਹ ਆ ਕੇ ਸਿੱਖਿਆ ਪ੍ਰਾਪਤ ਕਰਨ ਵਾਸਤੇ ਆਏ। ਉਹਨਾਂ ਦਾ ਵੇਰਵਾ ਅੱਗੇ ਦਿੰਦੇ ਨੇ ਮਹਾਰਾਜ ਸਾਹਿਬ ਅਗਲੀ ਤੁਕ ਵਿੱਚ।
ਜੂਠਨ ਜੂਠ ਪਈ ਸਿਰ ਉਪਰ,
ਜੂਠਨ ਰਸੋਈ ਦੀ ਜੂਠ, ਭਾਂਡਿਆਂ ਦੀ ਜੂਠ, ਪਤਲਾਂ ਹੁੰਦੀਆਂ ਸੀ ਢੱਕਦੀਆਂ, ਬੜੀ ਮਣੀਆਂ ਬਣਾਈਆਂ ਹੋਈਆਂ ਥਾਲਾਂ ਵਰਗੀਆਂ, ਪਤਲਾਂ ਆਦਿ ਦੀ ਜੂਠ ਸੁਖਦੇਵ ਮੁਨੀ ਦੇ ਸਿਰ ਦੇ ਉੱਪਰ ਉੱਤੇ ਪਈ ਸੀ। ਉਹਦਾ ਮੈਂ ਅੱਗੇ ਹੀ ਗੱਲ ਕਰ ਦਿੰਦਾ, ਆਪਣਾ ਇਹਦੀ ਤੁਕ ਦੇ ਅਰਥ ਕਰ ਲਓ, ਉਦੋਂ ਬਾਅਦ ਇਹ ਵਿਚਾਰ ਬਾਅਦ ਚ ਕਰ ਲੈਂਦੇ ਹਾਂ। ਸੋ ਇਸ ਕਰਕੇ ਫਿਰ ਉਹ ਜੂਠ ਸਿਰ ਦੇ ਉੱਤੇ ਪੈਣ ਦੇ ਬਾਵਜੂਦ ਵੀ
ਖਿਨ ਮਨੁਆ ਤਿਲ ਨਾ ਡੁਲਾਵੇ ਗੋ,
ਸੁਖਦੇਵ ਮੁਨੀ ਨੇ ਖਿਨ ਛਿਨ ਮਾਤਰ ਵੀ ਤਿਲ ਰੰਚਕ ਮਾਤਰ ਵੀ ਆਪਣੇ ਮਨ ਚਿੱਤ ਨੂੰ ਡੁਲਾਇਆ ਨਹੀਂ ਸੀ। ਫਿਰ ਉਹ ਵਾਰਤਾ ਇਸ ਤਰ੍ਹਾਂ ਹੈ, ਗੁਰਬਾਣੀ ਦੀ ਇਹ ਜਿਹੜੀ ਤੁਕ ਹੈ ਨਾ, ਇਹਦਾ ਖੁਲਾਸਾ ਜਿਹੜੇ ਪੁਰਾਣਾਂ ਦੀਆਂ ਕਥਾ ਹਨ, ਗ੍ਰੰਥਾਂ ਦੀਆਂ ਕਥਾ, ਉਹਦੇ ਵਿੱਚ ਇਸ ਤਰ੍ਹਾਂ ਹੈ। ਵਿਆਸ ਰਿਸ਼ੀ ਦੇ ਘਰ ਸੁਖਦੇਵ ਮੁਨੀ ਜੀ ਦਾ ਜਨਮ ਹੋਇਆ। ਇਹਦਾ ਸੁੱਕ ਨਾਮ ਤਾਂ ਹੈ, ਸੁੱਕਿਆ ਹੋਇਆ ਅੰਡਾ ਸੀ। ਜਦੋਂ ਪਾਰਵਤੀ ਨੂੰ ਕਥਾ ਸੁਣਾਈ ਅਮਰਨਾਥ, ਤਾਂ ਉਹ ਹਰਾ ਹੋ ਕੇ, ਉਹਦਾ ਇੱਕ ਨਿਯਮ ਸੀ ਸ਼ਿਵ ਜੀ ਦਾ, ਉਹ ਕਹਿੰਦੀ ਮੈਨੂੰ ਅਮਰ ਕਰੋ, ਕਿਤੇ ਕਲੇਸ਼ ਤਾਂ ਨਾਰਦ ਦਾ ਹੀ ਛੇੜਿਆ ਵਾ ਸੀ। ਇਹਨੂੰ ਕਹਿੰਦਾ ਮਾਤਾ ਤੈਨੂੰ ਪਤਾ ਹੈ ਵੀ ਇਹ ਭਗਵਾਨ ਸ਼ਿਵਾਂ ਦੇ ਗਲ ਚ ਜਿਹੜੀ ਮਾਲਾ ਪਾਈ ਆ ਕਾਹਦੀ ਆ? ਕਹਿੰਦੇ ਅਖੇ ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਤੇਰੇ ਸਿਰਾਂ ਦੀ ਹੈ, ਰੁੰਡ ਮੁੰਡ ਤੇਰੇ ਰੁੰਡ ਮੁੰਡਾਂ ਦੀ ਮਾਲਾ ਹੈ ਨਾ? ਕਹਿੰਦੀ ਹਾਂ। ਕਹਿੰਦੇ ਤੂੰ ਇਹ ਅਮਰ ਹੈ, ਤੈਨੂੰ ਨਹੀਂ ਅਮਰ ਕਰਦਾ ਇਹ, ਤੇਰੇ ਨਾਲ ਦਵੈਸ਼ ਕੀਤੀ ਹੈ। ਉਹ ਕਹਿੰਦੀ ਵੀ ਅਮਰ ਕਿਸ ਤਰ੍ਹਾਂ ਕਰਦਾ? ਕਹਿੰਦੀ ਇਹਦੇ ਕੋਲ ਅਮਰ ਕਥਾ ਹੈ। ਪਾਰਵਤੀ ਕਹਿੰਦੀ ਮੈਨੂੰ ਅਮਰ ਕਰ, ਕਥਾ ਸੁਣਾ। ਕਹਿੰਦੇ ਪਾਰਵਤੀ ਜੀ ਦੇ ਕਰਮਾਂ ਚ ਨਾ ਹੋਵੇ ਹੋ ਨਹੀਂ ਸਕਦੀ ਹੁੰਦੀ। ਕਹਿੰਦੇ ਨਾ ਜੀ ਟਾਲਦੇ ਹੋ, ਜਿੱਦ ਕਰੀ। ਕਹਿੰਦੇ ਚੰਗਾ ਤੂੰ ਮੇਰੀ ਸੁਪਤਨੀ ਹੈ, ਪਹਿਲਾਂ ਸਵੇਤ ਦੀਪ, ਕਰੌਂਚ ਦੀਪ, ਉੱਥੇ ਸੌਂਦੀ ਦੋਨੇ ਥਾਂ, ਫਿਰ ਅਮਰਨਾਥ ਉੱਥੇ ਸੁਣਾਉਣ ਲੱਗੀ। ਕਹਿੰਦਾ ਹੁਣ ਤੀਸਰੀ ਵਾਰ ਹੈ, ਇੱਕ ਵਾਰੀ ਤਾਂ ਮੱਛ ਸੁਣ ਗਿਆ, ਪਿੱਛੇ ਇੱਕ ਹੋਰ ਸਾਸ ਜੀ ਇਸ ਤਰ੍ਹਾਂ ਦੇ ਕਥਾ ਆਉਂਦੇ, ਪਹਿਲਾਂ ਸਮੇਤ ਸੀ ਸੁਣਾਈ ਤੇ ਸੌਂ ਗਈ, ਤੇ ਕਹਿਣ ਲੱਗੇ ਵੀ ਬੜੀ ਮਾੜੀ ਗੱਲ ਹੋਈ ਹੈ। ਇਹਦਾ ਸਵਾਲ ਸੀ, ਇਹ ਅੱਖਾਂ ਬੰਦ ਕਰਕੇ ਕਥਾ ਕਰਦਾ ਸੀ, ਅੱਖਾਂ ਖੋਲ ਕੇ ਨਹੀਂ ਕਰਦਾ। ਉਹ ਕਹਿੰਦਾ ਵੀ ਮੈਨੂੰ ਪਤਾ ਲੱਗ ਜੂ ਵੀ ਤੂੰ ਸੁਣਦੀ ਹੰਗੂਰਾ ਦੇ ਜਾਈ। ਉਹ ਹੂੰ ਹੂੰ ਕਰਦੀ, ਉੱਥੇ ਮੱਛ ਨੇ ਹੰਗੂਰਾ ਦਿੱਤਾ, ਉੱਥੇ ਮਛਿੰਦਰ ਨਾਥ ਹੋਇਆ। ਅੱਗੇ ਸਾਸ ਜੀ ਉਹ ਤੋਤਾ ਜਿਹੜਾ ਸੀ ਉਹਨੂੰ ਮਹਾਰਾਜ ਨੇ ਸ਼ਕਤੀ ਕਥਾ ਦੀ ਪ੍ਰਗਟ ਕਰਨੀ ਸੀ ਪਰਮੇਸ਼ਰ ਨੇ, ਨਹੀਂ ਕਾਹਨੂੰ ਹੁੰਦਾ ਇਸ ਤਰ੍ਹਾਂ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ, ਪਰ ਰੱਬ ਦੇ ਨਿਯਮਾਂ ਅਨੁਸਾਰ ਹੋ ਜਾਂਦਾ। ਉਹ ਹੂੰ ਹੂੰ ਕਰਨ ਲੱਗ ਗਿਆ। ਜਦ ਖੋਲੀਆਂ ਅੱਖਾਂ ਪਾਰਵਤੀ ਸੁੱਤੀ ਪਈ। ਉਹ ਕਹਿਣਗੇ ਪਾਰਵਤੀ ਇਹ ਹੰਗੂਰਾ ਗਾਉਣ ਦਿੰਦਾ ਸੀ, ਤੂੰ ਤਾਂ ਸੁੱਤੀ ਪਈ ਆ। ਕਹਿੰਦੀ ਹਾਂਜੀ ਮੈਨੂੰ ਤਾਂ ਨੀਂਦ ਆ ਗਈ। ਕਹਿੰਦੀ ਉਹੀ ਗੱਲ ਹੋ ਗਈ ਨਾ, ਫਿਰ ਮੇਰੀ ਤਾਂ ਕਥਾ ਕੋਈ ਸੁਣ ਗਿਆ ਹੋਰ। ਜਦ ਦੇਖਿਆ ਉਹ ਤੋਤਾ, ਕਹਿਣ ਲੱਗਿਆ ਵੀ ਹੁਣ ਛੱਡਣਾ ਨਹੀਂ ਇਹਨੂੰ, ਮੈਂ ਸੁਣਾਉਣੀ ਸੀ ਘਰ ਵਾਲੀ ਨੂੰ ਕਥਾ। ਇਹ ਸੁਣ ਗਿਆ ਤੋਤਾ ਦੇ ਮਗਰ ਭੱਜ ਲਿਆ, ਉਹ ਮੂਹਰੇ ਉਹ ਪਿੱਛੇ। ਦੇਖੋ ਗੁਰੂ ਨਾਨਕ ਦੇ ਘਰ ਚ ਹੈ ਕੋਈ ਇਹੋ ਜਿਹੀ ਕਹਾਣੀ ਵੀ ਇਹ ਕਥਾ ਕਿਉਂ ਸੁਣ ਗਿਆ, ਮੈਂ ਇਹਨੂੰ ਮਾਰੇ ਦਿਆਂ ਵੀ ਇਹਨੇ ਕਥਾ ਕਿਉਂ ਸੁਣ ਲਈ। ਇੱਥੇ ਤਾਂ ਹੋਕਾ ਦਿੱਤਾ ਜਾਂਦਾ। ਚਲੋ ਕੁਛ ਵੀ ਹੈ, ਪੁਰਾਣ ਕਥਾ ਹੈ। ਉਹਦੇ ਚ ਹੁਣ ਸ਼ਕਤੀ ਕਥਾ ਸੁਣ ਕੇ ਆ ਗਈ ਸੀ, ਸੂਖਮ ਰੂਪ ਧਾਰਨ ਕਰਕੇ। ਤੇ ਮਹਾਰਿਸ਼ੀ ਵਿਆਸ ਜਿਹੜਾ ਸੀ ਉਹਦੇ ਘਰ ਵਾਲੇ ਲੱਗੀ ਅਵਾਸੀ ਲੈਣ, ਉਹਦੇ ਪੇਟ ਚ ਜਾ ਵੜਿਆ। ਕਹਿੰਦਾ ਲੈ ਮਾਰ ਲੈ ਮੈਨੂੰ। ਤੇ ਰਿਖੀ ਦੇ ਘਰ ਵਾਲੀ ਨੂੰ ਤਾਂ ਮਾਰਨ ਤੇ ਰਿਹਾ, ਬਹਿ ਗਿਆ ਉੱਥੇ। ਕਹਿੰਦਾ ਛੱਡੂ ਤੈਨੂੰ ਮਾਰ ਕੇ ਇੱਥੇ ਬੈਠਾ। 12 ਸਾਲ ਬੈਠਾ ਰਿਹਾ। ਭਗਵਾਨ ਜੀ ਨੇ ਨਾਰਦ ਨੂੰ ਪ੍ਰੇਰਿਆ ਵੀ ਬੜਾ ਕੰਮ ਗਲਤ ਹੋ ਗਿਆ, ਵੀ ਜਾ ਤੂੰ ਜਾ ਕੇ ਕੁਛ ਕਰਕੇ ਆ, ਵੀ ਤੈਂ ਹੀ ਕੰਮ ਛੇੜਿਆ ਇਹ, ਹੁਣ ਠੀਕ ਵੀ ਤੂੰ ਹੀ ਕਰ। ਤੈਂ ਹੀ ਕਿਹਾ ਸੀ ਪਾਰਵਤੀ ਨੂੰ ਕਥਾ, ਕਥਾ ਨੇ ਆ ਕੇ ਕਹਾਂ ਕਲੇਸ਼ ਛੇੜਤਾ। ਨਾਰਦ ਆ ਕੇ ਨਾਰਾਇਣ ਨਾਰਾਇਣ ਨਾਰਾਇਣ, ਕਹਿੰਦੇ ਆਓ ਜੀ ਰਾਜ। ਭਗਵਾਨ ਜੀ ਤੁਸੀਂ ਕਿੱਥੇ ਬੈਠੇ ਹੋ? ਸ਼ਿਵ ਜੀ ਕਹਿੰਦਾ ਵੀ ਮੇਰਾ ਦੁਸ਼ਮਣ ਹੈ ਇੱਥੇ। ਕਹਿੰਦੇ ਕਿੱਥੇ? ਕਹਿੰਦਾ ਇਹ ਬੀਬੀ ਦੇ ਪੇਟ ਚ ਵੜ ਗਿਆ ਸੂਖਮ ਰੂਪ ਧਾਰਨ ਕਰਕੇ। ਕਹਿੰਦੇ ਕੀ ਹੋ ਗਿਆ? ਕਹਿੰਦੇ ਮੇਰੀ ਕਥਾ ਸੁਣ ਗਿਆ। ਅੱਛਾ ਜੀ। ਕਹਿੰਦੇ ਫਿਰ ਕਥਾ ਦਾ ਮਹਾਤਮ ਕੀ ਹੈ? ਕਹਿੰਦਾ ਜੀ ਕਥਾ ਦਾ ਮਹਾਤਮਾ ਅਮਰ ਹੋ ਜਾਂਦਾ। ਕਹਿੰਦੇ ਫੇਰ ਕਿਵੇਂ ਮਰੇਗਾ ਤੂੰ? ਕਹਿੰਦਾ ਓਹੋ ਮੈਂ ਤਾਂ ਖਿਆਲ ਹੀ ਨਹੀਂ ਕਰਿਆ, ਇਹ ਨਹੀਂ ਮਰਨਾ ਹੁਣ। ਉਸੇ ਵੇਲੇ ਤੁਰ ਪਿਆ। ਫਿਰ ਉਹ ਭਗਵਾਨ ਨੇ ਕਿਹਾ ਵੀ ਹੁਣ ਤਾਂ ਜਨਮ ਲੈ। ਕਹਿੰਦਾ ਜੀ ਹੁਣ ਮੈਨੂੰ ਡਰ ਹੈ ਵੀ ਬਾਹਰ ਆ ਕੇ ਮਾਇਆ ਪੈ ਜੂਗੀ, ਤੁਸੀਂ ਇੱਕ ਛਿਨ ਮਾਇਆ ਰੋਕ ਲਓ ਆਪਣੀ, ਮੈਂ ਜਨਮ ਲੈ ਲੈਂਦਾ। ਤੇ ਉਸ ਵੇਲੇ ਜਿਹੜੀ ਇੱਕ ਛਿਨ ਦੇ ਵਿੱਚ ਜਾਂ ਇੱਕ ਘੜੀ ਦੇ ਵਿੱਚ 84 ਬੱਚੇ ਜੰਮੇ ਸੀ ਉੱਥੇ ਮੁਲਕ ਦੇ ਵਿੱਚ, ਉਹ ਜਿਹੜੇ 84 ਜੰਮੇ 84 ਉਹ ਸਿੱਧ ਹੋਏ ਫਿਰ ਉਹ, ਕਿਉਂਕਿ ਮਾਇਆ ਰੋਕੀ ਹੋਈ ਸੀ। ਇਹਨੇ ਜਨਮ ਲਿਆ ਤੇ ਇਸ ਕਰਕੇ ਗਏ 12 ਬਰੇ ਗਰਭਾਸ ਵਸ ਜੰਮਦੇ ਹੀ ਸੁੱਖ ਲਈ ਉਦਾਸੀ। ਤੇ ਉਹਦਾ ਸਾਸ ਜੀ ਜਿਸ ਵੇਲੇ ਇਹਨੇ ਕਿਹਾ ਵੀ ਤਪੱਸਿਆ ਹੀ ਕਰਨੀ ਹੈ ਹੁਣ। ਤਪੱਸਿਆ ਕਰਨ ਵਾਸਤੇ ਘਰ ਤੋਂ ਚਲੇ ਗਿਆ। ਕਹਿੰਦੇ ਪਿਤਾ ਵੀ ਮੇਰੇ ਨਾਲ ਮੋਹ ਨਹੀਂ ਕਰਨ ਦੀ ਲੋੜ। ਕਹਿਣ ਲੱਗੇ ਕਿਉਂ? ਕਹਿੰਦੇ ਮੈਨੂੰ 100 ਜਨਮਾਂ ਦਾ ਗਿਆਨ ਹੈ, ਕਿਤੇ ਬਿੱਲਾ ਬਣਿਆ ਕਿਤੇ ਕੁੱਤਾ ਬਣਿਆ, ਇੱਕ ਇੱਕੜੀਆਂ ਕਹਾਣੀਆਂ ਸੁਣਾਈਆਂ ਉਹਨੇ, ਉਹ ਸਾਰੀਆਂ ਲਿਖਤ ਦੇ ਵਿੱਚ ਆਈਆਂ ਨੇ ਵੀ ਇਸ ਤਰ੍ਹਾਂ ਦਾ ਮੈਨੂੰ ਤਾਂ ਡਰ ਲੱਗ ਰਿਹਾ, ਮੈਂ ਨਹੀਂ ਮੋਹ ਕਰਨਾ ਹੁਣ। ਤੂੰ ਪੁੱਤਰ ਸਮਝ ਕੇ ਮੋਹ ਨਾ ਕਰ, ਮੈਂ ਮਾਂ ਪਿਓ ਸਮਝ ਕੇ ਮੋਹ ਨਹੀਂ ਕਰਨਾ। ਜੰਗਲ ਚਲਿਆ ਗਿਆ, 10 ਦੁਆਰ ਸਵਾਸ ਚੜਾ ਲਏ, ਬੈਠ ਗਿਆ ਸਮਾਧੀ ਲਾ ਕੇ, ਜੜਾਵਾਂ ਸਿਰ ਦੇ ਉੱਤੇ ਸਾਸ ਨਹੀਂ ਹੈ ਸੀ। 10 ਦੁਆਰ ਵਾਲੇ ਤਾਂ ਜੁਗਾਂ ਤੱਕ ਬੈਠੇ ਰਹਿੰਦੇ ਨੇ। ਕਈ ਸ਼ੰਕਾਵਾਦੀ ਕਹਿੰਦੇ ਆ ਜੀ ਉਹਨੂੰ ਪਤਾ ਹੀ ਨਹੀਂ ਲੱਗਿਆ ਇਹਨਾਂ ਗੱਲਾਂ ਦਾ ਜਿਹੜੀ ਗਾਹਾਂ ਵਾਲੀ ਆ ਰਹੀ। ਉਹ ਜੜਾਵਾਂ ਵਾਲੇ ਜਿਹੜੇ ਫੈਲੀਆਂ ਹੋਈਆਂ ਸੀ, ਚਿੜੀਆਂ ਜਾਨਵਰਾਂ ਦਾ ਇਹੋ ਜਿਹਾ ਸੁਭਾਅ ਹੈ, ਜਿੱਥੇ ਵੀ ਮੌਕਾ ਮਿਲੇ ਉੱਥੇ ਹੀ ਆਪਣੇ ਬੱਚੇ ਪੈਦਾ ਕਰਨ ਵਾਸਤੇ ਆਂਡੇ ਦੇ ਦਿੰਦੀਆਂ। ਉਹ ਨਰ ਤੇ ਮਾਦਾ ਦੋ ਪੰਛੀ ਨੇ ਆਲਣਾ ਬਣਾ ਲਿਆ ਉੱਥੇ, ਵੀ ਆਹ ਵਧੀਆ ਜਗ੍ਹਾ ਹੈ। ਤੇ ਜਿਸ ਵੇਲੇ ਆਲਣੇ ਬਣਾਏ, ਉਹਦੇ ਵਿੱਚ ਮਾਦਾ ਨੇ ਕਿਹਾ ਵੀ ਹੁਣ ਆਂਡੇ ਦੇਣ ਦਾ ਸਮਾਂ ਹੋ ਗਿਆ, ਵੀ ਬੱਚਿਆਂ ਨੂੰ ਜਨਮ ਦੇਣਾ ਹੈ। ਉਹ ਕਹਿਣ ਲੱਗੇ ਵੀ ਇੱਥੇ ਦੇ ਲੈ, ਇਹਦੇ ਕੀ ਫਰਕ ਹੈ? ਕਹਿੰਦੀ ਨਾ ਨਾ, ਉਦੋਂ ਕਿਤੇ ਉਹਦੀ ਸਮਾਧੀ ਖੁੱਲੀ ਹੋਈ ਸੀ, 10 ਦੁਆਰ ਤੋਂ ਪ੍ਰਾਣ ਚੜਾਏ ਹੋਏ ਹੇਠਾਂ ਤਾਰੇ ਸੀ, ਚੌਂਕੜਾ ਅਜੇ ਖੋਲਿਆ ਨਹੀਂ। ਉਹ ਕਹਿੰਦੀ ਨਾ ਨਾ, ਇਹ ਨਗੋਰਾ ਬੰਦਾ ਹੈ, ਜੇ ਇਹਦੇ ਸਿਰ ਦੇ ਬੱਚੇ ਪੈਦਾ ਕਰਦੇ ਆਪਣੇ ਬੱਚਿਆਂ ਦੀ ਕਲਿਆਣ ਨਹੀਂ ਹੋਣੀ, ਇੱਥੋਂ ਉੱਡ ਕੇ ਉਹ ਕਿਸੇ ਹੋਰ ਥਾਂ ਆਲਣਾ ਬਣਾ ਲਓ ਹੁਣ, ਇਹ ਤਾਂ ਨਿਗੋਰਾ ਹੈ, ਨਿਗੋਰਾ ਬਹੁਤ ਮਾੜਾ ਹੁੰਦਾ। ਪੰਛੀ ਤਾਂ ਉੱਡ ਗਏ, ਜਾਂ ਪਰਮਾਤਮਾ ਨੇ ਇਹਨੂੰ ਸਿੱਖਿਆ ਦੇਣ ਵਾਸਤੇ ਪੰਛੀਆਂ ਦਾ ਰੂਪ ਧਾਰ ਕੇ ਇਹਨੂੰ ਸਿੱਖਿਆ ਦੇ ਦਿੱਤੀ, ਆਵਾਜ਼ ਦੇ ਦਿੱਤੀ, ਜਾਂ ਇਹਨੇ ਪੰਛੀਆਂ ਦੀ ਆਵਾਜ਼ ਸਮਝੀ, ਕੁਛ ਵੀ ਹੋਵੇ, ਪਰ ਇਉਂ ਹੈ। ਇਹ ਧਾਹਾਂ ਵਾਰਦਾ ਆਇਆ ਆਪਣੇ ਬਾਪ ਕੋਲ। ਪਿਤਾ ਜੀ ਕਹਿੰਦੇ ਰੋਣਾ, ਤੂੰ ਤਾਂ ਕਹਿੰਦਾ ਸੰਸਾਰ ਛੱਡਤਾ। ਕਹਿੰਦਾ ਜੀ ਮੈਂ ਤਾਂ ਨਿਗੁਰਾ, ਨਿਗੁਰੇ ਦੀ ਕਲਿਆਣ ਨਹੀਂ ਹੁੰਦੀ, ਪੰਛੀਆਂ ਨੇ ਵੀ ਮਿਹਣੇ ਮਾਰਤੇ ਮੈਨੂੰ ਤਾਂ। ਕਹਿੰਦੇ ਫਿਰ ਤੂੰ ਕਿਹੜਾ ਮੇਰੀ ਸੁਣੀ ਹੈ, ਤੂੰ ਤਾਂ ਕਹਿੰਦਾ ਮੈਂ ਤਾਂ ਉਹ ਤੋਂ ਰਹਿਤ ਹੋ ਗਿਆ। ਕਹਿੰਦਾ ਜੀ ਮੈਨੂੰ ਸਿੱਖਿਆ, ਕਹਿੰਦੇ ਮੇਰੀ ਸਿੱਖਿਆ ਨੇ ਕਾਟ ਨਹੀਂ ਕਰਨੀ, ਤੂੰ ਮੈਨੂੰ ਬਾਪ ਸਮਝਦਾ ਰਹੇਗਾ, ਫਿਰ ਕੀ ਕਰਾਂ। ਕਹਿੰਦੇ ਮਹਾਰਾਜਾ ਜਨਕ ਹੈ, ਸਿੱਖਿਆ ਦੇ ਉੱਥੇ ਜਾ। ਕਹਿਣ ਲੱਗੇ ਠੀਕ ਹੈ, ਮਹਾਰਾਜਾ ਜਨਕ ਦੇ ਚਲਿਆ ਗਿਆ। ਮਹਾਰਾਜਾ ਜਨਕ ਉਸ ਵੇਲੇ ਰਣਵਾਸ ਹੁੰਦਾ ਸੀ ਜਿੱਥੇ ਰਾਣੀਆਂ ਦੇ ਵਿੱਚ ਮਹਾਰਾਜਾ ਹੋਵੇ। ਆ ਮਹਾਰਾਜੇ ਪਟਿਆਲੇ ਦਾ ਜਾ ਕੇ ਦੇਖ ਸਕਦੇ ਹੋ, ਉੱਥੇ ਕਿਲੇ ਦੇ ਵਿੱਚ ਹੈ ਰਣਵਾਸ ਵੱਖਰਾ ਬਣਿਆ ਹੋਇਆ। ਉਹ ਰਣਵਾਸ ਦੇ ਵਿੱਚ ਰਾਣੀਆਂ ਜਿਹੜੀਆਂ, ਕੋਈ ਚਰਨ ਕੁੱਟਦੀ ਹੈ, ਕੋਈ ਬਾਹਾਂ ਕੁੱਟਦੀ ਹੈ, ਕੋਈ ਪੱਖਾ ਚੱਲ ਰਹੀ ਹੈ, ਕੋਈ ਚੌਰ ਕਰਦੀ ਹੈ। ਤੇ ਉਹ ਕਹਿੰਦੇ ਜੀ ਮੁਨੀ ਆਇਆ ਬਾਹਰ, ਮਹਾਰਾਜ ਦਾ ਹੁਕਮ ਸੀ ਜੇ ਕੋਈ ਸੰਤ ਆ ਵੀ ਰੋਕਣਾ ਨਹੀਂ, ਤੁਰਤ ਪਤਾ ਕਰੋ, ਮੈਂ ਜਿੱਥੇ ਮਰਜ਼ੀ ਹਾਂ। ਦਰਬਾਨ ਜੀ ਨੇ ਦੂਰ ਤੋਂ ਆਵਾਜ਼ ਦਿੱਤੀ, ਮਹਾਰਾਜ ਜੀ ਬਾਹਰ ਕੋਈ ਮੁਨੀ? ਕਹਿੰਦੇ ਅੰਦਰ ਹੀ ਲਾਇਆ ਉਹ, ਜਦ ਆਇਆ ਅੰਦਰ ਕਹਿੰਦਾ ਓਹੋ ਮੈਂ ਤਾਂ ਕਿਹਾ ਕਿਤੇ ਬ੍ਰਹਮ ਗਿਆਨੀ ਹੋਊਗਾ। ਕਹਿੰਦਾ ਇਹ ਤਾਂ ਘਰ ਵਾਲੀਆਂ ਤੇ ਲੱਤਾਂ ਘਟਾਈ ਜਾਂਦਾ, ਆਖੇ ਘਰ ਵਾਲੀਆਂ ਤੇ ਮੁੱਠੀ ਚਾਪੀ ਕਰਾਈ ਜਾਂਦਾ, ਇਹ ਮੈਨੂੰ ਬ੍ਰਹਮ ਗਿਆਨ ਕਿੱਥੇ ਦੇ ਦੂਗਾ? ਸੋਨੇ ਦੇ ਮਹਿਲ, ਸੋਨੇ ਦੇ ਥਮਰੇ ਦੇ ਰਾਜ ਗਾਇਜ, ਨਾ ਨਾ ਨਾ, ਇਹ ਤਾਂ ਇਸ ਤਰ੍ਹਾਂ ਦੀ ਸ਼ੰਕਾ ਕਰਕੇ ਵਾਪਸ ਮੁੜ ਗਿਆ। ਤੇ ਜਦੋਂ ਵਾਪਸ ਆਇਆ, ਨਾਰਦ ਮੁਨੀ ਹਜੇ ਕੰਮ ਬਹੁਤ ਜਾਣਦਾ, ਜਦੋਂ ਵਾਪਸ ਆਇਆ, ਵਾਪਸ ਆਉਣ ਦੇ ਨਾਲ ਨਾਰਦ ਮੁਨੀ ਨੇ ਇਹੋ ਜਿਹੀ ਖੇਡ ਰਚਦੀ, ਦੂਰ ਤੇ ਆਉਂਦੇ ਦੇਖ ਕੇ ਇੱਕ ਟੋਕਰੀ, ਇੱਕ ਕਹੀ ਚੱਕੀ ਹੈ, ਰੇਤਾ ਭਰਦਾ ਟੋਕਰੀ, ਦਰਿਆ ਚ ਸਿੱਟੀ ਜਾਂਦਾ। ਕੋਲ ਆ ਕੇ ਪੁੱਛਦਾ, ਕਹਿੰਦੇ ਨਾਰਦ ਜੀ ਇਹ ਕੀ ਕਰਨ ਲੱਗ ਗਏ ਅੱਜ ਤੁਸੀਂ? ਅੱਗੇ ਤਾਂ ਬੀਣਾ ਹੀ ਵਜਾਉਂਦੇ ਦੇਖਦੇ, ਨਾਰਾਇਣ ਨਾਰਾਇਣ ਕਰੀ ਮਿਲਦੇ ਹੋ, ਤੇ ਅੱਜ ਟੋਕਰੀਆਂ ਢੋਣ ਲੱਗੇ। ਕਹਿੰਦੇ ਭਾਈ ਕੀ ਕਰੀਏ, ਸੰਤਾਂ ਨੂੰ ਪਰਉਪਕਾਰ ਵੀ ਤਾਂ ਕਰਨਾ ਚਾਹੀਦਾ, ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਹੈ, ਦੂਰ ਦੀ ਘੁੰਮ ਕੇ ਆਉਣਾ ਪੈਂਦਾ। ਕਹਿੰਦੇ ਮੈਂ ਪੁਲ ਬੰਨਣਾ। ਉਹ ਹੱਥ ਦੇ ਹੱਥ ਮਾਰ ਕੇ ਕਹਿੰਦਾ ਸੁਖਦੇਵ ਮੁਨੀ, ਕਹਿੰਦਾ ਜੀ ਰੇਤਿਆਂ ਦੇ ਪੁਲ ਵੀ ਬੰਨ ਹੁੰਦੇ ਨੇ? ਤੁਸੀਂ ਰੇਤਾ ਸਿੱਟਦੇ ਹੋ, ਹੜਾ ਕੇ ਲੈ ਜਾਂਦਾ, ਪਾਣੀ ਤੇਜ਼ ਚੱਲਦਾ। ਭਗਾ ਕੇ ਟੋਕਰੀ ਮਾਰੀ, ਕਹੀ ਸਿੱਟਦੀ, ਕਹਿੰਦਾ ਮੈਂ ਕੋਈ ਇਸ ਕੰਮਾਂ ਦਾ ਠੇਕਾ ਨਹੀਂ ਲਿਆ ਹੋਇਆ ਵੀ ਪੁਲ ਬਣਾਉਣ ਦਾ, ਮੈਂ ਤਾਂ ਤੇਰੇ ਕੋਲੋਂ ਹੀ ਕਹਾਉਣੀ ਸੀ ਆਹ ਗੱਲ। ਕਹਿੰਦੇ ਜੇ ਰੇਤਿਆਂ ਦੇ ਪੁਲ ਨਹੀਂ ਬੱਝਦੇ ਤਾਂ ਗੁਰੂ ਤੇ ਸ਼ੰਕਾ ਕਰਨ ਵਾਲਿਆਂ ਦੀ ਕਲਿਆਣ ਵੀ ਕਦੇ ਨਹੀਂ ਹੋਈ। ਫਿਰ ਆ ਫਿਰ ਐਂ ਚੋਟ ਮਾਰੀ ਵੀ ਲੋਹਾ ਗਰਮ ਹੈ। ਕਹਿੰਦਾ ਗੱਲ ਸੁਣ ਲੈ, 16 ਕਲਾਂ ਸੰਪੂਰਨ ਹੁੰਦਾ ਵਿਰਾਗ, ਤੇਰੀਆਂ 12 ਕਲਾਂ ਖਤਮ ਹੋ ਗਈਆਂ ਵਿਰਾਗ ਦੀਆਂ, ਕਿਉਂਕਿ ਗੁਰੂ ਤੇ ਸ਼ੰਕਾ ਕੀਤੀ ਹੈ। ਜਿਹੜਾ ਗੁਰੂ ਤੇ ਸ਼ੰਕਾ ਕਰੇ ਉਹਦੇ ਵਿਰਾਗ ਖਤਮ ਹੋ ਜਾਂਦਾ। ਕਹਿੰਦਾ ਅੱਛਾ ਜੀ, ਤੇ ਹੁਣ ਤਾਂ ਮੁੜਨਾ ਵੀ ਔਖਾ, ਗਿਆ ਆਪਣੇ ਪਿਤਾ ਕੋਲ ਗਿਆ, ਫਿਰ ਉਹਨੇ ਵੀ ਇਹੀ ਗੱਲ ਕਹੀ। ਕਹਿੰਦਾ ਜੀ ਹੁਣ ਕੀ ਕਰਾਂ? ਕਹਿੰਦੇ ਮਹਾਰਾਜ ਨੇ ਗੁਰਬਾਣੀ ਚ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵੀ ਵੇਖੀਆਂ ਜਾਏ, ਅਨੇਕਾਂ ਜੂਨਾਂ ਚ ਭਰਮ ਕੇ ਆ ਜਾਵੇ, ਚਾਹੇ ਪਹਿਲਾਂ ਹੀ ਆ ਜਾਵੇ, ਆਉਣਾ ਤਾਂ ਪਊਗਾ। ਕਹਿੰਦੇ ਜਾਓ ਉੱਥੇ, ਕਲਿਆਣ ਉੱਥੇ ਹੋ। ਚਲਿਆ ਗਿਆ ਡੂੜੀ ਬਰਦਾਰ ਨੇ ਜਾ ਕੇ ਫੇਰ ਕਿਹਾ ਮਹਾਰਾਜ ਜੀ ਵੀ ਉਹ ਫੇਰ ਆਇਆ ਜਿਹੜਾ ਉਹ ਜੋਗੀ ਆਇਆ ਸੀ ਮੁਨੀ। ਕਹਿੰਦੇ ਉਹਨੂੰ ਕਹਿ ਦੋ ਜਿਹੜਾ ਕੁਛ ਕੋਲ ਹੈ ਵੀ ਉਹ ਨਾਲ ਨਾ ਲੈ ਕੇ ਆਵੇ, ਡੂੜੀ ਚ ਰੱਖ ਦੇਵੇ, ਆਪ ਆ ਜਾਵੇ ਅੰਦਰ। ਕਹਿੰਦੇ ਜੀ ਤੁਹਾਡੇ ਕੋਲ? ਕਹਿੰਦਾ ਜੀ ਮੇਰੇ ਕੋਲ ਕੀ ਹੈ, ਇੱਕ ਫੌੜੀ ਹੈ, ਬਰਾਗਣ ਜਿਹੜੀ ਹੈ ਇਸ ਤਰ੍ਹਾਂ ਲਾ ਕੇ ਬੈਠਦੇ ਸਹਾਰਾ ਸਮਾਧੀ ਲਾਉਣ ਵਿੱਚ, ਇੱਕ ਤੂੰਬੀ ਆ ਪਾਣੀ ਵਾਕ। ਕਹਿੰਦੇ ਜੀ ਕੁਛ ਵੀ ਹੈ, ਮਹਾਰਾਜ ਦਾ ਹੁਕਮ ਹੈ, ਵੇਤੀ ਰੱਖ ਦਿਓ। ਕਹਿੰਦਾ ਲਓ ਜੀ ਰੱਖਤੀ। ਗਏ ਅੱਗੇ, ਕਹਿੰਦਾ ਹਾਂ ਜੀ ਦੱਸੋ। ਕਹਿੰਦੇ ਜੀ ਉਪਦੇਸ਼ ਲੈਣਾ ਹੈ। ਕਹਿੰਦੇ ਪਹਿਲਾਂ ਮੁੜ ਗਿਆ ਸੀ ਤੂੰ ਆ ਕੇ, ਮੈਂ ਉਹੀ ਹਾਂ, ਹੁਣ ਕੋ ਹੋਰ ਹੋ ਗਿਆ ਮੈਂ? ਕਹਿੰਦੇ ਜੀ ਨਹੀਂ, ਮੇਰੇ ਕੋਲੋਂ ਥੋੜਾ ਜਿਹਾ ਇਸ ਤਰ੍ਹਾਂ ਹੋ ਗਿਆ। ਕਹਿੰਦੇ ਸਿੱਧਾ ਹੋ ਕੇ ਦੱਸ ਕੀ ਹੋ ਗਿਆ? ਕਹਿੰਦੇ ਜੀ ਗਲਤੀ ਹੋ ਗਈ ਮੇਰੇ ਕੋਲ, ਮੈਨੂੰ ਉਹਦੀ ਵੀ ਮਾਫੀ ਦਿਓ। ਮੈਂ ਸੋਚਿਆ ਵੀ ਇਹ ਸੋਨੇ ਦੇ ਮਹਿਲ, ਸੋਨੇ ਦੇ ਥੰਭਲੇ, ਇਹ ਰਾਣੀਆਂ ਮਹਾਰਾਜੀਆਂ, ਇਹ ਸਾਰਾ ਕੁਛ ਕੀ ਹੈ, ਵੀ ਇਹ ਮੈਨੂੰ ਬ੍ਰਹਮ ਗਿਆਨ ਕਿੱਥੇ ਦਿਓ? ਕਹਿੰਦੇ ਧਰਤੀ ਦੇ ਉੱਤੇ ਨੇ, ਮੇਰੇ ਹਿਰਦੇ ਚ ਨਹੀਂ। ਆਹ ਜਿਹੜੇ ਕਿੱਲ ਠੋਕੇ ਉਹਨਾਂ ਥੰਭਲਿਆਂ ਦੇ ਵਿੱਚ ਚਾਨਣੀਆਂ ਬੰਨੀਆਂ, ਸੋਨੇ ਦੀਆਂ ਹੀਰੇ ਮੋਤੀ ਲੱਗੇ ਹੈ, ਇਹ ਮੇਰੇ ਹਿਰਦੇ ਚ ਕੁਛ ਵੀ ਨਹੀਂ ਹੈ, ਇਹ ਮੇਰੇ ਹਿਰਦੇ ਤੋਂ ਬਾਹਰ ਹੈ। ਕਹਿੰਦੇ ਜੀ ਇਸ ਤਰ੍ਹਾਂ ਵੀ ਹੁੰਦਾ? ਕਹਿੰਦੇ ਹਾਂ ਹੁੰਦਾ। ਇੰਨੇ ਨੂੰ ਸਾਧ ਸੰਗੀ ਮਹਾਰਾਜ ਨੇ ਸੋਚਿਆ ਵੀ ਇਹਨੇ ਮੇਰੀ ਪਰਖਣਾ ਕੀਤੀ ਹੈ, ਮੈਂ ਵੀ ਤਾਂ ਪਰਖਾਂ ਵੀ ਚੇਲਾ ਬਣਨ ਦੇ ਲਾਇਕ ਹੈ ਕਿ ਨਹੀਂ। ਮਾਇਆ ਵੀ ਸ਼ਕਤੀ ਨਾਲ ਅੱਗ ਲਾ ਦਿੱਤੀ, ਮਾਇਆ ਵੀ ਸ਼ਕਤੀ ਸੀ, ਕੁਛ ਨਹੀਂ ਸੀ ਉਹ। ਡਿਊਟੀ ਨੱਠਿਆ ਉਹਨਾਂ ਦਾ, ਕਹਿੰਦੇ ਜੀ ਸ਼ਹਿਰ ਨੂੰ ਅੱਗ ਲੱਗ ਗਈ, ਭਾਂਬੜ ਮੱਚਦੇ ਆ। ਕਹਿੰਦਾ ਮੱਚ ਜਾਣ ਦੇ ਉਹਦੇ ਹੁਕਮ ਦੇ ਵਿੱਚ। ਤੇ ਮੁੜ ਕੇ ਫੇਰ ਆ, ਕਹਿੰਦੇ ਜੀ ਡਿਊਟੀ ਨੂੰ ਵੀ ਲੱਗ ਗਈ ਅੱਗ। ਕਹਿੰਦੇ ਮੱਚ ਜਾਣ ਦਿਓ, ਆਪੇ ਪਾਪਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰੱਖੇ ਕਵਨ, ਜਿਵੇਂ ਕਬੀਰ ਸਾਹਿਬ ਨੇ, ਮੱਚ ਜਾਣ ਦਿਓ ਸਭ ਕੁਛ। ਕਹਿੰਦੇ ਜੀ ਵਿੱਚੇ ਮੱਝੂ ਸਭ, ਕਹਿੰਦੇ ਵਿੱਚੇ ਮੱਝ ਜਾਣ ਦਿਓ। ਉਹ ਸਾਧ ਤਾਂ ਨਟ ਕੇ ਕਹਿੰਦਾ ਜੀ ਮੇਰਾ ਤੁੰਬੀ ਫੋੜੀ ਪਈ ਆ, ਕਿਤੇ ਇਹ ਨਾ ਛੱਡ ਜਾਵੇ। ਨੱਠਣ ਲੱਗਿਆ, ਬਾਂਹ ਤੋਂ ਫੜ ਲਿਆ, ਬੈਠ ਇੱਥੇ। ਕਹਿੰਦੇ ਹਾਂ ਜੀ। ਕਹਿੰਦੇ ਦਸ ਤਿਆਗੀ ਤੂੰ ਹੈ ਕਿ ਮੈਂ ਹੈ? ਤਿਆਗ ਤਿਆਗ ਹੁੰਦਾ, ਕਹਿੰਦੇ ਮੋਹ ਮੋਹ ਹੁੰਦਾ, ਚਾਹੇ ਤੇਰਾ ਤੁੰਬੀ ਦੇ ਵਿੱਚ ਹੈ, ਤੇਰਾ ਫੌੜੀ ਦੇ ਵਿੱਚ ਹੀ ਹੈ, ਤੂੰ ਤਿਆਗੀ ਨਹੀਂ। ਇਸ ਕਰਕੇ ਮੇਰਾ ਗਿਆਨ ਪ੍ਰਾਪਤ ਕਰਕੇ ਮੇਰੀ ਬਦਨਾਮੀ ਕਰਾਏਗਾ? ਜਦ ਚਲਾ ਜਾ ਜਿੱਥੋਂ ਆਇਆ ਤੂੰ। ਫੇਰ ਤਾਂ ਪੈਰੀਂ ਡਿੱਗ ਪਿਆ, ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰ ਦਿਓ। ਕਹਿੰਦਾ ਅੱਗੋਂ ਕੁਛ ਨਹੀਂ ਸੀ, ਤੇਰੀ ਪਰਖਣਾ ਕੀਤੀ ਸੀ। ਕਹਿੰਦਾ ਜੀ ਫਿਰ ਉਪਦੇਸ਼ ਦਿਓ। ਕਹਿੰਦੇ ਹਾਲੇ ਨਹੀਂ, ਇੰਨਾ ਸਸਤਾ ਨਹੀਂ ਉਪਦੇਸ਼, ਤੂੰ ਪਹਿਲਾਂ ਠੀਕ ਰਹਿੰਦਾ ਤੈਨੂੰ ਉਪਦੇਸ਼ ਦਿੰਦੇ, ਵੀ ਹੁਣ ਇੱਕ ਪਰਖਣਾ ਤੇਰੀ ਕਰੂੰਗਾ ਮੈਂ। ਕਹਿੰਦੇ ਜੀ ਕਰੋ। ਕਹਿੰਦੇ ਆ ਥਾਲੀ ਭਰ ਕੇ ਤੈਨੂੰ ਦਿੰਦੇ ਆ, ਬਈ ਜਿਹੜੇ ਦਿਨ ਤੈਨੂੰ ਕਹਾਂਗੇ ਉਸ ਦਿਨ ਤਾਂ ਇੱਕ ਚੱਕਰ ਕੱਟਣਾ ਸਾਰੇ ਸ਼ਹਿਰ ਦਾ, ਜਨਕਪੁਰੀ ਦਾ। ਕਹਿੰਦੇ ਠੀਕ ਹੈ। ਮਹਾਰਾਜ ਨੇ ਖੇਡ ਰਚ ਦਿੱਤੀ। ਮਹਾਰਾਜ ਦਾ ਹੁਕਮ ਸੀ ਥਾਂ ਥਾਂ ਤਮਾਸ਼ੇ, ਥਾਂ ਥਾਂ ਕਿਤੇ ਕੋਈ ਤਮਾਸ਼ਾ, ਕਿਤੇ ਪੁਤਲੀਆਂ ਦਾ, ਕਿਤੇ ਕੁਛ ਨਾ, ਇਹ ਥਾਂ ਥਾਂ ਤਮਾਸ਼ੇ ਮੇਲਾ ਭਰਾ ਦਿੱਤਾ। ਕਹਿੰਦੇ ਆ ਥਾਲੀ ਲੈ ਜਾ, ਇਹਦਾ ਤੇਲ ਜੇ ਇੱਕ ਬੂੰਦ ਵੀ ਡੁੱਲ ਗਈ ਨਾ, ਤੈਨੂੰ ਮੈਂ ਉਪਦੇਸ਼ ਨਹੀਂ ਦੇਣਾ। ਜੇ ਥਾਲੀ ਦੇ ਵਿੱਚ ਤੇਲ ਹੈ ਜਿਹੜਾ ਸਾਬਤ ਰਹਿ ਗਿਆ, ਫਿਰ ਤੈਨੂੰ ਉਪਦੇਸ਼ ਦਿਓ। ਉਹ ਵਿਚਾਰਾ ਐਂ ਤੁਰੇ ਹੌਲੀ 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 ਹੌਲੀ, ਕਿਤੇ ਕੋਈ ਵਿੱਚ ਮਾੜਾ ਜਿਹਾ ਲੱਗੇ ਤਾਂ ਵੀ ਉਹ ਤੋਂ ਬਚਾਵੇ, ਸਾਰੇ ਚੱਕਰ ਕੱਢ ਕੇ। ਕਹਿੰਦਾ ਲਓ ਜੀ। ਕਹਿੰਦੇ ਡੁੱਲਿਆ ਤਾਂ ਨਹੀਂ? ਕਹਿੰਦਾ ਨਾ ਜੀ, ਇੱਕ ਬੂੰਦ ਵੀ ਡੁੱਲ ਨਾ ਦਿੱਤੀ। ਕਹਿੰਦੇ ਤਮਾਸ਼ੇ ਹੋ ਰਹੇ ਸੀ, ਉਹ ਦੇਖਿਆ, ਕਹਿੰਦਾ ਜੀ ਇਹ ਤਮਾਸ਼ੇ ਦੇ ਤਾਂ ਫਿਰ ਥਾਲੀ ਡੁੱਲ ਜਾਣੀ ਸੀ, ਫਿਰ ਤੇਲ ਨਹੀਂ ਸੀ ਰਹਿੰਦਾ, ਫਿਰ ਤਾਂ ਸਾਰਾ ਡੁੱਲ ਜਾਂਦਾ। ਕਹਿੰਦੇ ਸਹੀ ਕਹਿ? ਕਹਿੰਦਾ ਹਾਂ ਜੀ। ਕਹਿੰਦੇ ਜਿਸ ਤਰ੍ਹਾਂ ਤੈਂ ਤੇਲ ਨਹੀਂ ਡੁੱਲਣ ਦਿੱਤਾ, ਮੇਲੇ ਚ ਫਿਰਦੇ ਨੇ, ਮੈਂ ਰਾਜ ਦੇ ਕੰਮਾਂ ਦੇ ਵਿੱਚ ਆਪਣਾ ਮਨ ਨੂੰ ਇਹਨਾਂ ਪਦਾਰਥਾਂ ਵਿੱਚ ਡੁੱਲਣ ਨਹੀਂ ਦਿੰਦਾ, ਮੈਂ ਡੋਲਣ ਨਹੀਂ ਦਿੰਦਾ। ਕਹਿੰਦੇ ਮੈਂ ਐਕਣ ਇਸ ਤਰ੍ਹਾਂ, ਇਹ ਤੇਰਾ ਜਵਾਬ ਦਿੱਤਾ ਤੇਰੀ ਗੱਲ ਦਾ। ਕਹਿੰਦਾ ਜੀ ਫਿਰ ਹੁਣ ਤਾਂ ਉਪਦੇਸ਼ ਦਿਓ। ਕਹਿੰਦੇ ਹੁਣ ਮੈਂ ਜੱਗ ਕਰਨਾ, ਜੱਗ ਤੋਂ ਬਾਅਦ ਤੈਨੂੰ ਉਪਦੇਸ਼ ਦਿਆਂਗਾ, ਮੈਨੂੰ ਅਜੇ ਵਿਹਲ ਹੀ ਨਹੀਂ ਹੈ, ਤੇ ਉਸ ਵੇਲੇ ਤੈਨੂੰ ਉਪਦੇਸ਼ ਦਿਆਂਗੇ। ਕਹਿਣ ਲੱਗਿਆ ਜੀ ਠੀਕ ਹੈ, ਫਿਰ ਤੁਹਾਡੀ ਮਰਜ਼ੀ ਹੈ। ਕਹਿੰਦੇ ਐਂ ਕਰ, ਕਿਲੇ ਦੇ ਅੰਦਰ ਇੱਕ ਸਾਧ ਸਿੰਘ ਜੀ, ਛੋਟੇ ਮਹਿਲਾਂ ਦੀ ਕੰਧ ਸੀ, ਉਹਨੂੰ ਕਹਿੰਦਾ ਕੰਧ ਦੇ ਪਰਲੇ ਪਾਸੇ ਖੜ੍ਹ ਜਾਓ, ਇੱਥੇ ਨਹੀਂ ਖੜ੍ਹਨਾ ਹੁਣ ਤਾਂ, ਇੱਥੇ ਰਿਸ਼ੀ ਮੁਨੀ ਆਉਣਗੇ। ਉਹ ਸਾਰਿਆਂ ਨੂੰ ਜਦੋਂ ਜੱਗ ਕੀਤਾ, ਬਹੁਤ ਇਕੱਠ ਹੋਇਆ, ਉਹ ਢੱਕ ਦੇ ਪੱਤਿਆਂ ਦੀਆਂ ਪਤਲਾਂ ਬਣਾਈਆਂ ਹੁੰਦੀਆਂ। ਮਹਾਰਾਜਾ ਜਨਕ ਕਹਿੰਦਾ ਨੌਕਰਾਂ ਨੂੰ ਇੱਥੇ ਹੀ ਸੱਟਣਾ, ਇੱਕ ਥਾਂ ਤੇ ਇੱਥੇ ਹੀ ਸੱਟਣੀਆਂ ਸਾਰੇ। ਕਹਿੰਦੇ ਇੱਥੇ ਹੀ ਸੱਟਾਂਗੇ। ਉੱਥੇ ਖੜਾ ਸੀ ਸੁਖਦੇਵ, ਜਿਉਂ ਲੱਗਿਆ ਢੇਰ ਲੱਗਿਆ, ਵਿੱਚ ਹੀ ਲੁਕ ਗਿਆ, ਖੜਾ ਰਿਹਾ ਉੱਥੇ, ਬੁੱਢੋ ਲਿਆ ਨਹੀਂ ਫਿਰ। ਤੇ ਫਿਰ ਉਸ ਵੇਲੇ ਮਹਾਰਾਜਾ ਜਨਕ ਜਦੋਂ ਸਾਰੇ ਵਿਹਲਾ ਹੋ ਗਿਆ, ਕਹਿੰਦੇ ਵੀ ਉਹ ਇੱਕ ਆਇਆ ਸੀ ਮੁਨੀ ਉਪਦੇਸ਼ ਦੇਣ, ਕਹਿੰਦੇ ਜੀ ਉਹ ਤਾਂ ਕੰਧ ਉਹਲੇ ਕਿਹਾ ਸੀ ਖੜੋ। ਕਹਿੰਦੇ ਉਹ, ਕਹਿੰਦੇ ਦੇਖੋ ਤਾਂ ਕਿੱਥੇ ਆ। ਕਹਿੰਦੇ ਜੀ ਤਾਂ ਪਤਲਾਂ ਦਾ ਢੇਰ ਪਿਆ। ਕਹਿੰਦੇ ਕੱਢਿਆ ਵਿੱਚੋਂ ਨਿਕਲਿਆ ਫਿਰ। ਕਹਿੰਦੇ ਫਿਰ ਤੇਰਾ ਬਈ ਮਨ ਡਲਾਇਆ ਨਹੀਂ ਸੀ ਇਸਨੇ। ਤੇ ਮਹਾਰਾਜ ਸਾਹਿਬ ਜੀ ਉਹਦਾ ਸੁੱਖ ਜਨਕ ਪਗੀ ਲੱਗ ਧਿਆਵਾ ਗੋ, ਇਸ ਪ੍ਰਕਾਰ ਫਿਰ ਡੋਲਿਆ ਨਹੀਂ ਸੀ। ਅਗਲੀ ਪੰਕਤੀ ਦੀ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਹਨ,
ਜੂਠਨ ਜੂਠ ਪਈ ਸਿਰ ਉਪਰ,
ਰਸੋਈ ਦੀ ਜੂਠ, ਪਤਲਾਂ ਦੀ ਜੂਠ ਇਹਦੇ ਉਪਰ ਪਈ, ਪਰ ਇਸ ਨੇ
ਖਿਨ ਮਨੁਆ ਤਿਲ ਨਾ ਡੁਲਾਵੇ ਗੋ,
ਇਹਨੇ ਖਿਨ ਮਾਤਰ ਵੀ ਮਨੁਆ ਮਨ ਜਿਹੜਾ ਨਾ ਡੁਲਾਇਆ ਨਹੀਂ। ਤੇ ਇਸ ਕਰਕੇ ਇਸ ਪ੍ਰਕਾਰ ਦਾ ਸਾਧ ਸੰਗਤ ਜੀ ਇਹ ਪ੍ਰਸੰਗ ਜਿਹੜਾ ਆਉਂਦਾ, ਕੁਛ ਪ੍ਰਸੰਗ ਐਸੇ ਨੇ ਜਿਹੜੇ ਫਿਰ ਵਿਸਥਾਰ ਨਾਲ ਹੀ ਕਹਿਣੇ ਪੈਂਦੇ। ਹਾਂਜੀ ਅੱਗੇ ਚਲੋ ਹੁਣ।
ਜਨਕ ਜਨਕ ਬੈਠੇ ਸਿੰਘਾਸਨ,
ਜਨਕ ਰਾਜੇ ਸਿੰਘਾਸਨ ਤਖ਼ਤ ਦੇ ਉੱਤੇ ਬੈਠੇ ਵਿਰਾਜਮਾਨ ਹੁੰਦੇ ਸਨ। ਉਹ ਜਨਕੀ ਰਾਜ ਭਾਗ ਦੀ ਹੰਗਤਾ ਛੱਡ ਕੇ, ਐਸਾ ਸੀ ਇਹ ਮਹਾਰਾਜਾ ਜਿਹੜਾ ਜਨਕ ਵਿਦੇਹੀ ਸੀ।
ਨੌ ਮੁਨੀ ਧੂਰ ਲੈ ਲਾਵੇ ਗੋ,
ਨੌ ਮੁਨੀ ਮਨਨਸ਼ੀਲ ਪੁਰਖਾਂ ਦੀ ਚਰਨ ਧੂੜੀ ਲੈ ਕੇ ਮੱਥੇ ਨੂੰ ਲਾਉਂਦਾ ਸੀ, ਇੰਨੀ ਨਿਮਰਤਾ ਸੀ, ਇੰਨੀਆਂ ਸ਼ਕਤੀਆਂ ਦਾ ਮਾਲਕ ਹੈ। ਤੇ ਜਿਹਦੇ ਕੋਲ ਸੁਖਦੇਵ ਮੁਨੀ ਵਰਗੇ ਆ ਕੇ ਸਿੱਖਿਆ ਲਈ, ਨੌ ਮੁਨੀਆਂ ਦੀ ਸੰਗਤ ਕੀਤੀ ਸੀ, ਉਹਨਾਂ ਦੀ ਚਰਨ ਧੂੜ ਆਪਣੇ ਮੱਥੇ ਨੂੰ ਲਾ ਕੇ ਨਿਹਾਲ ਹੋਇਆ ਸੀ ਇਹ ਨੌ ਮੁਨੀ ਰਾਜੇ ਜਨਕ ਦੀ ਸਭਾ ਦੇ ਵਿੱਚ ਸਾਸ ਜੀ, ਤੇ ਉਹਨੂੰ ਉਪਦੇਸ਼ ਦਿੱਤਾ ਸੀ। ਤੇ ਇਸ ਪ੍ਰਕਾਰ ਜਿਹੜਾ ਇਹ ਵਿਦੇਹੀ ਰਾਜਾ ਜਨਕ ਹੋਇਆ, ਨਿੰਮੀ ਰਾਜੇ ਤੋਂ ਸ਼ੁਰੂ ਹੋਇਆ ਜਨਕ ਵਿਦੇਹੀ, ਤੇ ਸਿੰਘਾਸਨ ਤਖ਼ਤ ਦੇ ਉੱਤੇ ਵਿਰਾਜਮਾਨ ਹੋਏ ਸਨ। ਫਿਰ ਨੌ ਮੁਨੀਆਂ ਦੀ ਪੁਰਖਾਂ ਦੀ ਧੂੜ ਇਹਨਾਂ ਨੇ ਆਪਣੇ ਮੱਥੇ ਨੂੰ ਲਾਈ ਸੀ। ਨੌ ਮੁਨੀਆਂ ਦਾ ਸਾਧ ਸਿੰਘ ਜੀ ਗ੍ਰੰਥਾਂ ਵਿੱਚ ਜੋ ਨਾਮ ਆਉਂਦਾ ਹੈ, ਇੱਕ ਮੁਨੀ ਸੀ ਪਹਿਲਾ ਸੀ ਕਵੀ ਨਾਮੇ ਮੁਨੀ, ਦੂਜਾ ਮੁਨੀ ਸੀ ਹਰੀ ਨਾਮੇ, ਚੌਥਾ ਮੁਨੀ ਸੀ ਕਰਭਾਂਜਣ ਨਾਮੇ, ਇਹਦਾ ਮੁਨੀ ਦਾ ਨਾਮ ਸੀ ਕਰਭਾਂਜਣ ਨਾਮੇ ਨੂੰ ਵੀ ਸੀ ਜਿਹੜਾ ਤੀਸਰਾ, ਚੌਥਾ ਸੀ ਅੰਤਰਿਖ ਨਾਮੇ, ਪੰਜਵਾਂ ਮੁਨੀ ਸੀ ਚਸ਼ਮ ਨਾਮੇ, ਛੇਵਾਂ ਜਿਹੜਾ ਮੁਨੀ ਸੀ ਉਹ ਤੇ ਆਵਰ ਹੋਤਾ ਨਾਮੇ, ਇਹਦਾ ਨਾਮ ਸਾਧ ਸਿੰਘ ਜੀ ਲਿਖਿਆ।
ਸੱਤਵਾਂ ਮੁਨੀ ਸੀ ਪ੍ਰਬੁੱਧ ਨਾਮ ਦਾ, ਅੱਠਵਾਂ ਸੀ ਪਿਪਲਾ ਨਾਮੇ ਤੇ ਨੌਵਾਂ ਸੀ ਦੁਮਲਾ ਨਾਮੇ। ਇਉਂ ਸਾਰੇ ਨੌ ਮੁਨੀਆਂ ਦੀ ਇਹਨਾਂ ਦੀ ਚਰਨ ਧੂੜ ਜਿਹੜੀ ਸੀ ਉਹ ਲਾਉਣਾ ਕੀਤੀ ਸੀ ਇਸਨੇ।
ਨਾਨਕ ਕਿਰਪਾ ਕਿਰਪਾ ਕਰ ਠਾਕੁਰ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਠਾਕੁਰ ਸਵਾਮੀ ਪ੍ਰਭੂ ਜੀ ਮੇਰੇ ਉੱਤੇ ਆਪਣੀ ਕਿਰਪਾ ਕਿਰਪਾ ਕਰੋ, ਕਿਰਪਾ ਮਿਹਰ ਕਰੋ, ਹੇ ਕਿਰਪਾ ਮਿਹਰ ਦੀ ਆਕਰ ਖਾਣੀ, ਕਿਰਪਾ ਠਾਕੁਰ ਸਵਾਮੀ ਜੀ ਮੇਰੇ ਤੇ ਮਿਹਰ ਕਰੋ ਜੀ।
ਮੈਂ ਦਾਸਨ ਦਾਸ ਕਰਾਵੇ ਗੋ,
ਮੈਨੂੰ ਦਾਸਾਂ ਦਾ ਦਾਸ ਬਣਾ ਲਿਓ ਮਹਾਰਾਜ, ਇਸ ਕਰਕੇ ਮੇਰੇ ਉੱਪਰ ਆਪਣੀ ਕਿਰਪਾ ਮਿਹਰ ਕਰੋ, ਕਿਰਪਾ ਮਿਹਰ ਕਰੋ, ਹੇ ਕਿਰਪਾ ਦੇ ਮਿਹਰ ਦੀ ਆਕਰ ਖਾਣੀ, ਕਿਰਪਾ ਕਿਰਪਾਲੂ ਠਾਕੁਰ ਸਵਾਮੀ ਜੀ ਮੇਰੇ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ। ਮੈਨੂੰ ਆਪਣੇ ਦਾਸਨ ਦਾਸ ਸੇਵਕਾਂ ਦਾ ਵੀ ਸੇਵਕ ਮੈਂ ਕਹਾਵਾਂ, ਬਣਾਉਣਾ ਕਰੋ ਮੈਨੂੰ, ਲੋਕ ਥੋੜੇ ਸੇਵਕਾਂ ਦਾ ਸੇਵਕ ਕਹਿਣ, ਜਿਵੇਂ ਪਿਛਲੇ ਗੁਰਮੁਖ ਜਨਾਂ ਨੂੰ ਆਪਣੇ ਸੇਵਕਾਂ ਦਾ ਸੇਵਕ ਬਣਾਉਣਾ ਕੀਤਾ ਸੀ, ਹੁਣ ਉਸੇ ਤਰ੍ਹਾਂ ਮੈਨੂੰ ਵੀ ਮਨ ਵਾਣੀ ਸਰੀਰ ਕਰਕੇ ਆਪਣੇ ਦਾਸਾਂ ਦਾ ਦਾਸ ਬਣਾਉਣਾ ਕਰੋ ਜੀ।
ਕਾਨੜਾ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਹੁਣ ਕਾਨੜ ਰਾਗ ਦੇ ਅੰਦਰ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ।
ਮਨ ਗੁਰਮਤ ਰਸ ਗੁਣ ਗਾਵੇ ਗੋ।
ਤੇ ਹੇ ਭਾਈ, ਜਿਸ ਦਾ ਮਨ ਚਿੱਤ ਗੁਰਮਤ ਗੁਰ ਸਿੱਖਿਆ ਦੁਆਰਾ ਰਸ ਪ੍ਰੇਮ ਦੇ ਨਾਲ, ਪ੍ਰੇਮ ਪਰਮੇਸ਼ਰ ਜਿਹੜਾ ਵਾਹਿਗੁਰੂ ਉਹਦੇ ਜਸ ਦੇ ਗੁਣਾਂ ਨੂੰ ਗਾਵੇ ਗੋ ਗਾਉਂਦਾ ਹੈ, ਉਹ ਫਿਰ ਉਹ ਉਸ ਨੂੰ ਕਹਿੰਦੇ ਨੇ ਮਨ ਗੁਰਮਤ ਰਸ ਗੁਣ ਗਾਵੇ ਗੋ, ਉਹ ਮੁਕਤ ਹੋ ਜਾਂਦਾ। ਗਾਵੇ ਗੋ ਅਸੀਂ ਗੋ ਬਾਣੀ ਦੁਆਰਾ ਕਥਨ ਕਰਦੇ ਹਾਂ, ਜੋ ਪਿੱਛੇ ਗੁਣ ਗਾਉਂਦੇ ਸੀ ਜਾਂ ਹੁਣ ਗਾਉਂਦੇ ਨੇ ਜਾਂ ਅੱਗੇ ਨੂੰ ਗਾਉਣਗੇ, ਸਾਰੇ ਨਿਹਾਲ ਹੋ ਜਾਣਗੇ। ਉਹ ਹਰ ਵਕਤ ਹੀ ਉਹ ਬੇਨਤੀ ਕਰਦਾ ਰਹਿੰਦਾ ਫਿਰ ਜਦੀ ਅਵਸਥਾ ਇਹ ਹੋਵੇ।
ਜਿਹਾ ਏਕ ਹੋਏ ਲੱਖ ਕੋਟੀ।
ਹੇ ਪਰਮੇਸ਼ਰ, ਮੇਰੀ ਇੱਕ ਜੀਵਾ ਦੇ ਨਾਲ ਕੰਮ ਸਰਦਾ ਨਹੀਂ, ਇੰਨੀ ਭਾਵਨਾ ਹੋ ਜਾਂਦੀ ਹੈ, ਸੰਪਤ ਕੋ ਉਪਾਸ਼ਨਾ ਕਹਿੰਦੇ ਨੇ, ਬਹੁਤੀ ਸਮੱਗਰੀ ਇਕੱਠੀ ਕਰ ਲੈਣੀ, ਮੈਂ ਇੱਕ ਜੀਵ ਤੋਂ ਮੇਰੀ ਲੱਖ ਹੋ ਜਾਵੇ। ਜੀਵਾ ਏਕ ਇੱਕ ਹੈ, ਹੋਏ ਲੱਖ ਕੋਟੀ, ਪਹਿਲਾਂ ਲੱਖ ਹੋ ਜਾਵੇ ਫਿਰ ਕਰੋੜ ਹੋ ਜਾਵੇ, ਕਰੋੜਾਂ ਜੀਵਾ ਜਦ ਮੇਰੀਆਂ ਹੋ ਜਾਣ ਫਿਰ
ਲੱਖ ਕੋਟੀ ਕੋਟ ਤੇ ਆਵੇ ਗੋ।
ਉਹਨਾਂ ਲੱਖਾਂ ਕੋਟੀ ਕਰੋੜਾਂ ਜਵਾਨਾਂ ਨਾਲ ਮੈਂ ਕੋਟ ਕਰੋੜਾਂ ਵਾਰੀ ਤੇਰੇ ਨਾਮ ਨੂੰ ਧਿਆਵੇ ਗੋ, ਧਿਆਉਣਾ ਕਰਾਂ। ਇਹ ਸੰਪਤ ਉਪਾਸ਼ਨਾ ਪ੍ਰਿਥੂ ਰਾਜੇ ਨੇ ਕੀਤੀ ਸੀ ਸਾਧ ਸੰਗ ਜੀ। ਉਹ ਜਦੋਂ ਨਾਮ ਜਪ ਕੇ ਪ੍ਰਵਾਨ ਹੋਇਆ, ਭਗਵਾਨ ਜੀ ਆਏ, ਕਹਿੰਦੇ ਬ੍ਰਹਮੂ ਬਰ ਮੰਗ ਬਈ ਕੀ ਤੇਰੀ ਇੱਛਾ ਹੈ। ਕਹਿੰਦਾ ਜੀ ਮੈਨੂੰ ਹੋਰ ਤਾਂ ਕੁਛ ਨਹੀਂ ਚਾਹੀਦਾ, ਮੇਰੀ ਜੀਵ ਇੱਕ ਹੈ, ਇਹ ਮੇਰੀ ਇੱਕ ਜੀਵ ਤੋਂ ਹਜ਼ਾਰ ਕਰ ਦਿਓ। ਉਹ ਹਜ਼ਾਰ ਨਾਲ ਜਪੀ ਗਿਆ ਤੇ ਫਿਰ ਭਗਵਾਨ ਜੀ ਆਏ, ਕਹਿੰਦੇ ਹੁਣ ਕਹਿੰਦੇ ਜੀ ਲੱਖ ਕਰ ਦਿਓ, ਫਿਰ ਲੱਖ ਕਰ ਦਿੱਤੀ। ਕਹਿੰਦੇ ਬਈ ਹੁਣ, ਕਹਿੰਦਾ ਜੀ ਹੁਣ ਕਰੋੜ ਕਰ ਦਿਓ। ਤੇ ਭਗਵਾਨ ਜੀ ਕਹਿਣ ਲੱਗੇ ਵੀ ਫਿਰ ਹੁਣ ਤਾਂ ਇਸ ਤਰ੍ਹਾਂ ਕਰ ਵੀ ਹੁਣ ਤੂੰ ਮੇਰੇ ਸਰੂਪ ਚ ਲੀਨ ਹੋ ਜਾ। ਇੱਕ ਦੋ ਜੀਭਾਂ ਲੱਖ ਹੋਏ, ਲੱਖ ਹੋਇਆ ਲੱਖ ਬੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇਹ ਤਰ੍ਹਾਂ ਹੈ ਪਤ ਪੜੀਆ ਚੜਿਆ ਹੋਇਆ ਅਕੀਸ, ਇੱਕ ਹੋ ਗਿਆ। ਪ੍ਰਿਥੂ ਰਾਜੇ ਦੀ ਗੱਲ ਹੈ, ਇਹ ਸੰਪਤ ਉਪਾਸ਼ਨਾ ਦੀ ਗੱਲ ਕਹੀ ਹੈ ਵੀ ਬਹੁਲਤਾ ਦਿਖਾਈ ਹੈ ਵੀ ਇੰਨਾ ਮੇਰੇ ਅੰਦਰ ਭਾਵਨਾ, ਅਸਾ ਤੋਂ ਤਾਂ ਇੱਕ ਜੀਵ ਨਾਲ ਨਹੀਂ ਜਪ ਹੁੰਦਾ। ਤੇ ਇਸ ਕਰਕੇ ਇਹ ਉਹਨਾਂ ਭਗਤਾਂ ਦੀ ਜਿਨ੍ਹਾਂ ਦੀਆਂ ਗ੍ਰੰਥਾਂ ਦੇ ਅੰਦਰ ਇੰਨੀ ਮਹਾਨਤਾ ਦੱਸੀ ਗਈ ਹੈ ਉਹਨਾਂ ਦੀਆਂ ਗੱਲਾਂ ਨੇ, ਤੇ ਇਹ ਭਾਵਨਾ ਦਰਸਾਈ ਹੈ ਇੱਥੇ ਵੀ ਮੈਂ ਕਰੋੜਾਂ ਜਵਾਨਾਂ ਦੇ ਨਾਲ ਤੁਹਾਡਾ ਨਾਮ ਜਪਾਂ ਜੀ। ਦਰਸਾਈ ਦੇਖ ਕੇ ਫਰਮਾਨ ਕਰਦੇ ਹਨ,
ਸਹਿਸ ਫਨੀ ਜਪਿਓ ਸੇਖ ਨਾਗੈ।
ਹੇ ਪਰਮੇਸ਼ਰ, ਸਹਿਸ ਹਜ਼ਾਰ ਫਨੀ ਫਣਾ ਵਾਲਾ ਸ਼ੇਸ਼ ਨਾਗ ਹੈ, ਨਿਤ ਤੇਰੇ ਨਵੇਂ ਨਾਮ ਰੱਖਦਾ ਜਪਿਓ, ਨਿਤ ਨਵੇਂ ਨਾਮ ਰੱਖਦਾ ਜਿਹੜੇ ਅੱਜ ਰੱਖ ਕੇ ਕੱਲ ਨੂੰ ਨਹੀਂ ਰੱਖਦਾ ਹੈ, ਪਰ ਤੇਰੇ ਜਿਹੜੇ ਨਾਮ ਹਨ।
ਸਹਿਸ ਫਨੀ ਜਪਿਓ ਸੇਖ ਨਾਗੈ।
ਹੇ ਪਰਮੇਸ਼ਰ, ਸਹਿਸ ਹਜ਼ਾਰ ਫਨੀ ਫਣਾ ਵਾਲੇ ਸੇਖ ਨਾਗੈ ਸ਼ੇਸ਼ ਨਾਗ ਭਗਤ ਹੈ ਪਰਮਾਤਮਾ ਦਾ, ਉਹ ਨਿਤ ਤੇਰੇ ਨਵੇਂ ਨਾਮਾਂ ਨੂੰ ਜਪਿਓ ਜਪਣਾ ਕੀਤਾ ਹੈ ਉਸਨੇ।
ਹਰ ਜਪਤਿਆ ਅੰਤ ਨਾ ਪਾਵੇ ਗੋ।
ਪਰ ਹਰ ਪਰਮੇਸ਼ਰ ਤੇਰਾ ਨਾਮ ਜਪਦਿਆਂ ਜਪਦਿਆਂ ਉਹਨੇ ਹੁਣ ਤੱਕ ਤੇਰੇ ਨਾਮਾਂ ਦੇ ਅੰਤ ਨਹੀਂ ਪਾਇਆ, ਇਸ ਕਰਕੇ ਉਹ ਤੇਰੇ ਨਾਮਾਂ ਦਾ ਅੰਤ ਅਖੀਰ ਨਹੀਂ ਪਾਵੇਗਾ ਪਾਉਣਾ ਕੀਤਾ। ਤੇਰਾ ਨਾਮ ਜਪਣ ਵਾਲਿਆਂ ਨੇ ਤੇਰੇ ਨਾਮ ਦਾ ਅੰਤ ਨਹੀਂ ਪਾਉਣਾ ਕੀਤਾ, ਨਾ ਹੁਣ ਜਿਹੜੇ ਵਾਲੇ ਜਿਹੜੇ ਹੁਣ ਜਪਦੇ ਨੇ ਉਹਨਾਂ ਨੇ, ਤੇ ਨਾ ਪਿਛਲਿਆਂ ਨੇ ਪਾਉਣਾ ਕੀਤਾ ਤੇਰਾ ਨਾਮ ਦਾ ਅੰਤ, ਤੇ ਨਾ ਫਿਰ ਹੁਣ ਪਾਉਣਾ ਕੀਤਾ, ਨਾ ਅਗਲੇ ਪਾਉਣਗੇ। ਜਿਹੜੇ ਪਿਛਲੇ ਭਗਤ ਹੋਏ ਨੇ ਉਹਨਾਂ ਨੇ ਵੀ ਤੇਰੇ ਨਾਮਾਂ ਦਾ ਅੰਤ ਨਹੀਂ ਪਾਇਆ, ਜਿਹੜੇ ਹੁਣ ਜਪ ਰਹੇ ਉਹਨਾਂ ਨੇ ਵੀ ਅੰਤ ਨਹੀਂ ਪਾਇਆ, ਜਿਹੜੇ ਅੱਗੇ ਨੂੰ ਹੋਣਗੇ ਉਹ ਵੀ ਅੰਤ ਨਹੀਂ ਪਾਉਣਗੇ। ਸ੍ਰੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਸਾਹਿਬ ਨੇ ਕਿਹਾ ਹੈ ਵੀ ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੋਏ ਸਹੰਸ ਰਸਨਾ ਸੁਹਾਈ, ਰਟਤ ਅਵ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ, ਤੇਰਾ ਤਾਂ ਵੀ ਉਹਨੇ ਪਾਰ ਨਹੀਂ ਪਾਇਆ। ਏਕ ਜਿਹੀ ਗੁਣ ਕਵਨ ਬਖਾਨਾ ਹੈ, ਸਹਿਸ ਬਣੀ ਸੇਖ ਅੰਤ ਨਾ ਜਾਣੇ, ਸ਼ੇਸ਼ ਨਾਗ ਅੰਤ ਨਹੀਂ ਪਾ ਸਕਿਆ ਹੈ। ਇਸ ਕਰਕੇ ਇੱਥੇ ਪ੍ਰਮਾਣ ਦਿੱਤੇ ਨੇ,
ਤੂੰ ਅਥਾਹ ਹੋ ਅਤ ਅਗਮ ਅਗਮ ਹੈ।
ਹੇ ਪਰਮੇਸ਼ਰ, ਤੂੰ ਅਥਾਹ ਬੇਅੰਤ ਹੈ, ਭਾਵ ਸ਼ਕਤੀ ਬਿਰਤੀ ਕਰਕੇ ਤੇਰੀ ਥਾਂ ਨਹੀਂ ਪਾਈ ਜਾਂਦੀ। ਇਸ ਕਰਕੇ ਵੇਦਾਂ ਸ਼ਾਸਤਰਾਂ ਤੋਂ ਵੀ ਤੇ ਅਤ ਅਤਸੇ ਕਰਕੇ ਅਤਿਅੰਤ ਕਰਕੇ ਅਗਮ ਅਗਮ ਹੈ। ਤੂੰ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਹੀ ਨਹੀਂ ਹੈ, ਉਹਨਾਂ ਕਰਕੇ ਅਤਿਅੰਤ ਤੇ ਉਹਨਾਂ ਕਰਕੇ ਵੀ ਅਗਮ ਹੈ ਤੂੰ। ਹੇ ਪਰਮੇਸ਼ਰ, ਤੂੰ ਐਸਾ ਹੈ।
ਮਤ ਗੁਰਮਤ ਮਨ ਠਹਿਰਾਵੇ ਗੋ।
ਹੇ ਪਰਮੇਸ਼ਰ, ਮਤ ਬੁੱਧੀ ਵਿੱਚ ਗੁਰਮਤ ਗੁਰ ਸਿੱਖਿਆ ਧਾਰਨ ਕਰਨ ਨਾਲ ਮਨ ਚਿਤ ਪਦਾਰਥਾਂ ਵੱਲੋਂ ਹਟ ਕੇ ਤੇਰੇ ਸਰੂਪ ਵਿੱਚ ਜਾਂ ਤੁਰਿਆ ਪਦ ਵਿੱਚ ਠਹਿਰਾਵੇਗੋ। ਠਹਿਰਾਉਣਾ ਇਸਤਤ ਹੁੰਦਾ ਹੈ। ਹੇ ਪਰਮੇਸ਼ਰ, ਜੋ ਗੁਰ ਸਿੱਖਿਆ ਦੁਆਰਾ ਬੁੱਧੀ ਦੇ ਅੰਦਰ ਤੇਰੇ ਗੁਣਾਂ ਨੂੰ ਗਾਉਣਗੇ, ਉਹਨਾਂ ਦਾ ਮਨ ਤੁਰਿਆ ਪਦ ਵਿੱਚ ਠਹਿਰਨਾ ਕਰੇਗਾ ਤੇ ਨਿਹਾਲ ਹੋ ਜਾਵੇਗਾ। ਜੋ ਹੋਰਨਾਂ ਮਤਾਂ ਨੂੰ ਛੱਡ ਕੇ ਗੁਰਸਿੱਖਿਆ ਦੁਆਰਾ ਮਨ ਨੂੰ ਤੇਰੇ ਨਾਮ ਜਪਣਗੇ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਗੁਰਸਿੱਖਿਆ ਦੁਆਰਾ ਮਨ ਨੂੰ ਤੇਰੇ ਨਾਮ ਜਪਣ ਵਿੱਚ ਠਹਿਰਾਉਣਗੇ, ਟਿਕਾਉਣਾ ਕਰਨਗੇ, ਉਹਦਾ ਦਾ ਮਨ ਟਿਕੇਗਾ।
ਜਿਨ ਤੂੰ ਜਪਿਓ ਤੇਈ ਜਨ ਨੀਕੇ।
ਹੇ ਪਰਮੇਸ਼ਰ, ਜਿਨ੍ਹਾਂ ਨੇ ਤੈਨੂੰ ਜਪਣਾ ਕੀਤਾ ਉਹ ਜਨ ਪੁਰਖ ਨੀਕੇ ਹੱਛੇ ਚੰਗੇ ਜੀਵਨ ਵਾਲੇ ਬਣ ਗਏ ਹਨ।
ਹਰ ਜਪਤਿਆ ਹੋ ਕੋ ਸੁਖ ਪਾਵੇ ਗੋ।
ਹੇ ਹਰ ਪਰਮੇਸ਼ਰ, ਜੋ ਤੇਰੇ ਨਾਮ ਨੂੰ ਜਪਦੇ ਜਪਦੇ ਨੇ ਉਹ ਆਤਮਕ ਸੁਖ ਆਨੰਦ ਨੂੰ ਪਾਵੇਗੋ ਪਾਉਣਾ ਕਰਦੇ ਨੇ। ਜੋ ਹੁਣ ਤੇਰੇ ਨਾਮ ਨੂੰ ਜਪਦੇ ਨੇ ਸੁਖ ਪਾਉਂਦੇ ਨੇ, ਜੋ ਪਿੱਛੇ ਜਪਦੇ ਸੀ ਉਹਨਾਂ ਨੇ ਸੁਖ ਪਾਉਣਾ ਕੀਤਾ, ਜੋ ਅੱਗੇ ਨੂੰ ਜਪਣਗੇ ਉਹ ਵੀ ਸੁਖ ਪਾਉਣਾ ਕਰਨਗੇ।
ਬਿਦਰ ਦਾਸੀ ਸੁਤ ਸ਼ੋਕ ਸ਼ੋਹਰਾ।
ਦੇਖੋ, ਬਿਦਰ ਦਾਸੀ ਦਾ ਸੁਤ ਪੁੱਤਰ ਸੀ, ਸ਼ੋਕ ਸ਼ੂਤ ਕਰਨ ਵਾਲਾ ਭਾਵ ਸੂਦਰ ਤੇ ਸ਼ੋਹਰਾ ਬਾਲਕ ਭਾਵ ਦਾਸ ਸੀ, ਤੇ ਪੰਗਤ ਵਿੱਚੋਂ ਸ਼ੋਕ ਛੇਕਿਆ ਹੋਇਆ ਸ਼ੋਹਰਾ ਛੋਟਾ ਬੱਚਾ ਭਾਵ ਦਾਸ ਸੀ। ਬਿਦਰ ਨੂੰ ਸੂਦਰ ਜਾਣ ਕੇ ਇਸ ਨੂੰ ਪੰਗਤ ਵਿੱਚੋਂ ਤੇ ਉੱਚੇ ਥਾਂ ਤੇ ਨਾਲ ਨਹੀਂ ਸੀ ਬਿਠਾਉਂਦੇ, ਪਰ ਭਗਵਾਨ ਕ੍ਰਿਸ਼ਨ ਜੀ ਨੇ ਫਿਰ ਇਸ ਨੂੰ ਦੱਸ ਦੇਣ ਅੱਗੇ ਕ੍ਰਿਸ਼ਨ
ਅੰਕ ਗੱਲ ਲਾਵੇ ਗੋ।
ਕ੍ਰਿਸ਼ਨ ਭਗਵਾਨ ਜੀ ਨੇ ਅੰਕ ਪਿਆਰ ਨਾਲ ਭਗਵੰਤ ਸੰਬੰਧੀ ਬ੍ਰਹਮ ਗਿਆਨ ਦੀ ਦਾਤ ਦੇ ਕੇ ਬਚਨ ਸੁਣਾ ਕੇ ਆਪਣੀ ਗੱਲ ਕੰਠ ਦੇ ਨਾਲ ਲਾਵੇ ਗੋ ਲਗਾਉਣਾ ਕੀਤਾ। ਕ੍ਰਿਸ਼ਨ ਜੀ ਨੇ ਅੰਕ ਪੱਖ ਕਰਕੇ ਆਪਣੇ ਗਲੇ ਨਾਲ ਲਗਾਉਣਾ ਕੀਤਾ। ਇਸੇ ਪ੍ਰਕਾਰ ਕ੍ਰਿਸ਼ਨ ਜੀ ਦੀ ਨਿਆਈ ਸਾਖੀ ਚੇਤਨ ਪਰਮੇਸ਼ਰ ਉਸ ਨੂੰ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਾ ਲਵੇਗਾ, ਜਿਹਦੇ ਅੰਦਰੋਂ ਦਵੈਤ ਗਲ ਗਈ ਹੈ। ਤੋ ਇਸ ਕਰਕੇ ਇਹਦੀ ਸਾਸ ਜੀ ਬਿਦਰ ਦੀ ਵੀ ਸਾਖੀ ਹੈ, ਆਪਾਂ ਹੁਣ ਪਹਿਲਾਂ ਹੀ ਸਾਖੀ ਹੋ ਚੁੱਕੀ ਹੈ, ਇਹਦਾ ਫਿਰ ਇੰਨਾ ਹੀ ਸੁਣ ਲੈਣਾ ਜਿਹੜਾ ਭਾਈ ਗੁਰਦਾਸ ਨੇ ਲਿਖਿਆ, ਆਇਆ ਸੁਣਿਆ ਬਿਦਰ ਦੈ ਬੋਲੈ ਦੁਰਯੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ, ਭੀਸ਼ਮ ਦਰੋਣਾ ਕਰਨ ਤਾਂ ਸਵਾ ਸਿਗਾਰ ਵੱਡੇ ਮਾਨੁੱਖਾ, ਚੁਗੀ ਜਾਏ ਬੁਲਾਇਓਨ ਸਭਨਾਂ ਦੇ ਜੀ ਅੰਦਰ ਤੁਖਾ, ਹੱਸ ਬੋਲੇ ਭਗਵਾਨ ਜੀ ਸੁਣਹੋ ਰਾਜਾ ਹੋਏ ਸਨਮੁਖ, ਤੇਰੇ ਭਉ ਨ ਦਿਸੀ ਮੇਰੇ ਨਾਹੀ ਆਪ ਦਾ ਦੁੱਖ, ਭਉ ਜਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੁਖਾ, ਗੋਬਿੰਦ ਭਉ ਭਗਤ ਦਾ ਭੁੱਖਾ। ਇਹ ਜਣਾ ਦਿੱਤਾ ਵੀ ਪਰਮਾਤਮਾ ਨੂੰ ਕੇਵਲ ਭਗਤਾਂ ਦੇ ਪ੍ਰੇਮ ਦੀ ਉਹ ਭੁੱਖ ਲੱਗਦੀ ਹੈ, ਹੋਰ ਪਦਾਰਥਾਂ ਦੀ ਨਹੀਂ। ਜਦੋਂ ਪਾਂਡਵਾਂ ਨੂੰ ਪਾਂਡਵਾਂ ਦੀ ਤੇ ਕੈਰਵਾਂ ਦੀ ਸੁਲਾਹ ਕਰਾਉਣ ਲਈ ਪੰਜ ਪਿੰਡਾਂ ਦੀ ਗੱਲ ਸੀ, ਉਦੋਂ ਦੁਰਯੋਧਨ ਹਾਥੀਆਂ ਦੇ ਤਬੇਲੇ ਜਾ ਵੜਿਆ ਸੀ, ਮੈਨੂੰ ਉੱਠ ਕੇ ਖੜਾ ਨਾ ਹੋਵੇ, ਐਸਾ ਹੰਕਾਰੀ ਸੀ। ਉਦੋਂ ਭਗਵਾਨ ਜੀ ਬਿਦਰ ਦੀ ਕੁਟੀਆ ਵੀ ਚਲੇ ਗਏ ਸੀ। ਭਗਤਣੀ ਨੇ ਪ੍ਰੇਮ ਦੇ ਵੱਸ ਹੋ ਕੇ ਭਗਵਾਨ ਨੂੰ ਛਿੱਲੜੇ ਖਵਾ ਦਿੱਤੇ ਸੀ, ਗੁੱਦਾ ਪਰੇ ਛਿੜ ਦਿੱਤਾ ਸੀ, ਕਹਿੰਦਾ ਕਮਲੀਏ ਤੂੰ ਕੀ ਕੀਤਾ ਲਿਆ, ਮੈਂ ਹੁਣ ਭੋਜਨ ਬਣਾਊਂਗਾ, ਸਾਗ ਬਣਾਉਣ ਲੱਗਿਆ ਉਹਦੇ ਚ ਲੂਣ ਪਾਉਣਾ ਹੀ ਭੁੱਲ ਗਿਆ। ਭਗਵਾਨ ਜੀ ਉਸੇ ਤਰ੍ਹਾਂ ਛੱਕ ਗਏ। ਜਦੋਂ ਭਗਤ ਭਗਤਣੀ ਛਕਣ ਲੱਗੇ, ਹੱਸ ਪਈ ਭਗਤਣੀ, ਕਹਿੰਦੇ ਹੱਸਦੀ ਹੈ, ਕਹਿੰਦੇ ਮੈਨੂੰ ਤਾਂ ਕਹਿੰਦੇ ਸੀ ਆ ਪੁੱਠਾ ਕੰਮ ਕੀਤਾ, ਤੁਸੀਂ ਦੱਸੋ ਕਿਹੜਾ ਸਿੱਧਾ ਕੀਤਾ, ਲੂਣੇ ਨਹੀਂ ਪਾਇਆ ਸਾਗ ਵਿੱਚ। ਭਗਵਾਨ ਜੀ ਉਕਣੇ ਛੱਕ ਗਏ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਓ ਬਿਦਰ ਕੋ ਦੇਖਿਆ, ਉਹ ਗਰੀਬ ਮੋਹ ਭਾਵੈ, ਹੱਸਦੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੁੱਧ। ਉਹਨੇ ਕਿਹਾ ਮੈਂ ਦੁੱਧ ਬਣਾਇਆ ਸੀ ਤੁਹਾਡੇ ਵਾਸਤੇ। ਦੁਰਯੋਧਨ ਕਹਿੰਦਾ ਗਿਰੀ ਸ਼ੁਆਰੇ ਪਾਏ, ਕਹਿੰਦੇ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰਮਾਨ ਮਾਨਿਆ। ਕਹਿੰਦੇ ਜੀ ਖੀਰ ਬਣਾਈ ਸੀ ਪਿਸਤੇ ਆਦਿ ਪਾ ਕੇ, ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ। खीर दे विच लून नहीं हुंदा, उहदे विच वी लून नहीं सी। खीर समान साग मैं पाया, गुण गावत रहन बिहानी। तेरे कोल आउंदे राजनीति दीआं तां गल्लां करनी सी, ईरखा दवैश दीआं उत्थे गुण गाए आ। कबीर को स्वामी अनल विनोदी जात न कहूं की मानी। बस ए विस्तार समझ लेना। हां जी अगे चलो जी।
जल ते ओपत पई है कास्ट,
ते ओ जरा कहा सी ना बे भौज विहा बिदर दे होरी दे चित चौ ना चुगा गोविंद, भाव भगत दा भुखा। इस करके जिन्ना प्रेम आप रब नाल करांगे ते उन्ना ही साथ सी परमात्मा खुश होएगा। हां जी हुण बोलो। जल ते
ओपत पई है कास्ट,
जिवें जल पानी तो कास्ट लकड़ उत्पन्न हुंदी है। पानी तो बिना तां पौधा हुंदा ही नहीं ना, लकड़ पैदा ही नहीं हो सकदी। पानी कास्ट जिहड़ा है ना, ते ओ की करदा है, पानी है जिहड़ा ओ कास्ट लकड़ दा अंग पख करदा है। किवें करदा है? कास्ट अंग,
कास्ट अंग तरावै गो
पख करदा है। अंग पख करके उहनूं नदी च डुब्बण नहीं दिंदा, कहिंदा नहीं मेरा पैदा कीता वै, मेरी संतान है, मैं डुब्बणी नहीं। ਉਹ ਡੁੱਬਣ ਨਹੀਂ ਦਿੰਦਾ। ਇਸੇ ਪ੍ਰਕਾਰ ਫਿਰ ਕਈ ਸ਼ੰਕਾਵਾਦੀ ਕਹਿੰਦਾ ਜੀ ਫਿਰ ਜਿਹੜੀ ਤੋਈ ਦੀ ਲੱਕੜਾ ਉਹ ਕਦੇ ਡੁੱਬ ਜਾਂਦੀ ਹੈ? ਉਹ ਕਹਿੰਦੇ ਇਸ ਕਰਕੇ ਡੁੱਬਦੀ ਹੈ ਤੇ ਪਾਣੀ ਸੋਚਦਾ ਹੈ ਵੀ ਮੇਰੇ ਪੁੱਤ ਦੀ ਕੀਮਤ ਪਵੇ, ਇਸ ਕਰਕੇ। ਇਹਦਾ ਵੀ ਪ੍ਰਮਾਣ ਭਾਈ ਗੁਰਦਾਸ ਨੇ ਦਿੱਤਾ ਹੈ। ਇਹ ਅੰਤਰੀ ਵੀ ਸਮਝਣਾ। ਇਸੇ ਪ੍ਰਕਾਰ ਬ੍ਰਹਮ ਰੂਪੀ ਪਾਣੀ ਤੋਂ ਮਹਾਤਮਾ ਭਗਤ ਰੂਪ ਲੱਕੜੀ ਪੈਦਾ ਹੋਈ ਹੈ। ਬ੍ਰਹਮ ਚੇਤਨ ਰੂਪੀ ਪਾਣੀ ਮਹਾਤਮਾ ਭਗਤ ਰੂਪੀ ਲੱਕੜ ਦਾ ਪਹ ਕਰਕੇ ਸੰਸਾਰ ਰੂਪੀ ਨਦੀ ਜਾਂ ਦਰਿਆ ਤੋਂ ਪਾਰ ਤਰਾਉਣਾ ਕਰਦਾ ਹੈ। ਸੰਸਾਰ ਰੂਪੀ ਨਦੀ ਜਾਂ ਦਰਿਆ ਵਿੱਚ ਡੁੱਬਣ ਨਹੀਂ ਦਿੰਦਾ। ਸੰਸਾਰਿਕ ਨਦੀ ਦੀ ਨਿਆਈ ਹੈ।
ਰਾਮ ਜਨਾ ਹਰ ਆਪ ਸਵਾਰੇ,
ਇਸੇ ਪ੍ਰਕਾਰ ਰਾਮ ਰਮਿਆ ਹੋਇਆ ਹਰ ਪਰਮੇਸ਼ਰ ਆਪਣੇ ਸੰਤਾਂ ਭਗਤਾਂ ਦਾ ਪ੍ਰੇਮ ਭਗਤੀ ਬਖਸ਼ ਕੇ ਸਵਾਰੇ ਸਵਾਰਨਾ ਕਰਦਾ ਹੈ।
ਆਪਣਾ ਬਿਰਦ ਰਖਾਵੈ ਗੋ,
ਆਪਣਾ ਆਪ ਦਾ ਭਗਤ ਬੱਛਲ ਵਾਲਾ ਜਿਹੜਾ ਬਿਰਦ ਧਰਮ ਹੈ, ਰੱਖਿਆ ਕਰਨ ਵਾਲਾ ਧਰਮ ਹੈ, ਇਹ ਨੇਮ ਨੂੰ ਰੱਖਦਾ ਹੈ। ਹੁਣ ਰੱਖਦਾ, ਪਿੱਛੇ ਰੱਖਦਾ ਸੀ, ਅੱਗੇ ਇਹਨੂੰ ਰੱਖੇਗਾ।
ਹਮ ਪਾਥਰ ਲੋਹ, ਲੋਹ ਵੱਡ ਪਾਥਰ,
ਹਮ ਅਸੀਂ ਪੱਥਰਾਂ ਦੀ ਨਿਆਈ ਆ ਮਹਾਰਾਜ। ਹਮ ਅਸੀਂ ਪਾਥਰ, ਪੱਥਰ ਤੋਂ ਵੀ ਵੱਡ ਵੱਡੇ ਪੱਥਰ ਹਾਂ। ਇਹਦੇ ਵਿੱਚ ਦੋ ਵਾਰੀ ਲੋਹ ਬੜ ਪਾਥਰ, ਦੋ ਵਾਰੀ ਲੋਹ ਆ ਗਿਆ, ਦੋ ਵਾਰੀ ਪਾਥਰ ਆ ਗਿਆ। ਇਸ ਕਰਕੇ ਕਹਿੰਦੇ ਅਸੀਂ ਪੱਥਰਾਂ ਤੋਂ ਵੀ ਵੱਡੇ ਪੱਥਰ, ਭਾਰੀ ਪੱਥਰ, ਪਾਪਾਂ ਕਰਕੇ ਭਾਰੀ ਹਾਂ। ਤੇ ਇਸੇ ਤਰ੍ਹਾਂ ਲੋਹੇ ਵਿੱਚੋਂ, ਲੋਹੇ ਤੋਂ ਵੀ ਕਠੋਰ ਚਿੱਤ ਵਾਲੇ ਹਾਂ। ਤੇ ਪੱਥਰਾਂ ਵਰਗੇ ਪਾਪ ਕਰਮ ਕਰਕੇ ਭਾਰੇ ਲੋਹੇ ਵੱਤ ਲੋਭੀ ਹਾਂ, ਵੱਡੇ ਪੱਥਰਾਂ ਤੇ ਲੋਹੇ ਵੱਤ ਕਠੋਰ ਚਿੱਤ ਵਾਲੇ ਹਾਂ। ਤੇ ਪਰਮੇਸ਼ਰ ਕਿਰਪਾ ਕਰਕੇ ਸਾਨੂੰ, ਤੇ ਹਾਂਜੀ ਬੋਲਦੇ ਪੰਕਤੀ,
ਗੁਰ ਸੰਗਤ ਨਾਵ ਤਰਾਵੈ ਗੋ,
ਪਰਮੇਸ਼ਰ ਕਿਰਪਾ ਕਰਕੇ ਸਾਨੂੰ ਗੁਰ ਸਤਿਗੁਰਾਂ ਦੀ ਸੰਗਤ ਰੂਪੀ ਨਾਵ ਬੇੜੀ ਉੱਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਤਰਾਵੈ ਗੋ ਤਾਰ ਦੇਵੇਗਾ, ਗੁਰਾਂ ਦੀ ਸੰਗਤ ਰੂਪੀ ਬੇੜੀ ਤਾਰ ਦੇਵੇਗੇ।
ਜੋ ਸਤ ਸੰਗਤ ਤਰਿਓ ਦੁਲਾਹੋ,
ਹੁਣ ਭਗਤ ਦਾ ਪ੍ਰਮਾਣ ਦਿੰਦੇ ਆ ਗੁਰੂ ਸਾਹਿਬ ਜੀ, ਮੈਂ ਸਤਸੰਗਤ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸਤਸੰਗਤ ਕਰਕੇ ਭਗਤ ਕਬੀਰ ਸਾਹਿਬ ਜੋ ਜਲਾਹਿਆਂ ਦੇ ਘਰ ਜੰਮਿਆ, ਤਰਿਓ ਤਰ ਗਿਆ ਸੀ।
ਸੰਤ ਜਨਾ ਮਨ ਭਾਵੈ ਗੋ,
ਤੇ ਇਵੇਂ ਜੋ ਪੁਰਖ ਸੰਤ ਮਹਾਤਮਾ ਜਨਾਂ ਦੇ ਮਨ ਚਿੱਤ ਵਿੱਚ ਭਾਵੇ ਗੋ ਭਾ ਜਾਵੇਗਾ, ਉਹ ਵੀ ਮੁਕਤ ਹੋ ਜਾਵੇਗਾ। ਉਹ ਭਗਤ ਕਬੀਰ ਮਹਾਤਮਾ ਦੇ ਚਿੱਤ ਚ ਭਾਵੇ ਗੋ ਭਾਉਂਦਾ ਸੀ।
ਖਰੇ ਖਰੋਏ ਬੈਠਤ ਉਠਤ,
ਹੇ ਭਾਵੇ ਖਰੇ ਖੜੇ ਹੋਣ ਵੇਲੇ ਕਈ ਵਾਰ ਸਾਸ ਨੀ ਐਸਾ ਹੁੰਦਾ ਹੈ ਬਈ ਆਪਣੀ ਮਰਜ਼ੀ ਦੇ ਨਾਲ ਜੇ ਕੋਈ ਅਰਥ ਸਮਝ ਲਵੇ ਤੁਕ ਦਾ, ਉਹ ਫਿਰ ਜੀਵਨ ਕਈ ਵਾਰੀ ਨਾ ਗਲਤ ਰਸਤੇ ਤੁਰ ਪੈਂਦਾ। ਤੇ ਇਹਦੇ ਵਿੱਚ ਹੁਣ ਅੱਖਰਾਂ ਦੇ ਮਗਰ, ਜਿਵੇਂ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਅਖੇ ਜੀ ਮਾਘ ਦਾ ਮਹਾਤਮ ਤਾਂ ਮਹਾਰਾਜ ਨੇ ਲਿਖਿਆ। ਮਾਘ ਦੇ ਮਹੀਨੇ ਇੱਕ ਇੱਕ ਮਹੀਨਾ ਨਹਾਈ ਜਾਂਦੇ ਸੀ ਲੋਕ ਟੋਭਿਆਂ ਦੇ ਵਿੱਚ, 11 ਮਹੀਨੇ ਭਾਵੇਂ ਜੂਆਂ ਪੈ ਜਾਣਾ, 11 ਮਹੀਨੇ ਤਾਂ ਨਹੀਂ ਨਹਾਉਣਾ, ਇਹ ਕਿੱਥੋਂ ਦੀ ਦਾਨਿਸ਼ਬੰਦੀ ਹੈ? ਕਹਿੰਦੇ ਜੀ ਮਹਾਰਾਜ ਲਿਖਿਆ ਵੀ ਖੜੇ ਖਰੋਏ, ਮਤਲਬ ਇੱਕ ਦਾ ਖੜੇ ਹੋ ਕੇ, ਹੇ ਭਾਈ ਖਰੇ ਖੜੇ ਹੋਣ, ਇਹ ਗਲਤ ਹੈ। ਕਹਿੰਦੇ ਵੀ ਖੜੇ ਹੋ ਕੇ ਨਾਮ ਜਪੇ ਜੇ ਸੁਸਤੀ ਪੈਂਦੀ ਹੋਵੇ, ਜੇ ਫਿਰ ਠੀਕ ਹੋ ਜਾਵੇ ਫਿਰ ਬੈਠਦ ਬੈਠ ਜਾਵੇ, ਉਠਦ ਉੱਠਦਿਆਂ ਹੋਇਆਂ, ਰਸਤੇ ਜਾਂਦਿਆਂ ਹੋਇਆਂ। ਕਹਿੰਦੇ ਜੀ ਪੈ ਕੇ ਤਾਂ ਨਾਮ ਜਪਣ ਦੀ ਗੱਲ ਹੀ ਨਹੀਂ ਕਿਤੇ ਆਈ, ਇਸ ਕਰਕੇ ਪੈਣਾ ਨਹੀਂ ਚਾਹੀਦਾ। ਤੇ ਇੱਕ ਉਹ ਮਹਾਤਮਾ ਸੀ, ਉਹਨੇ ਸਾਰੀ ਜ਼ਿੰਦਗੀ ਨਾ ਮੰਜੇ ਨੂੰ ਪਿੱਠੇ ਨਹੀਂ ਲਾਈ, ਕਿਉਂਕਿ ਉਹ ਵਿਚਾਰੇ ਹਾਪ ਅਨਪੜ੍ਹ ਸੀ। ਉਹ ਦੱਸਦਾ ਕਿਸੇ ਨੇ ਵੀ ਇਹ ਤਾਂ ਪਿੱਠ ਲਾਉਣੀ ਤਾਂ ਕਿਤੇ ਲਿਖੀ ਹੋ ਨਹੀਂ ਹੈ। ਤੇ ਇਹ ਸਾਸ ਜੀ ਬਹੁਤ ਜਗ੍ਹਾ ਦੇ ਉੱਤੇ ਮਹਾਰਾਜ ਨੇ ਬੜੇ ਇਸ਼ਾਰੇ ਕੀਤੇ, ਇਹ ਤਾਂ ਉਹ ਅਵਸਥਾ ਹੈ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਹੇ ਭਾਈ, ਜੋ ਖਰੇ ਖੜੇ ਹੋਣ ਵੇਲੇ ਖਰੋਏ ਖੜੋਤੇ ਹੋਏ, ਭਾਵੇਂ ਖੜੇ ਹੋ, ਭਾਵੇਂ ਖੜੇ ਹੋਣ ਵੇਲੇ, ਭਾਵੇਂ ਬੈਠਦੇ ਬੈਠਦੇ ਆ, ਭਾਵੇਂ ਉਠਦ ਉਠਦੇ ਆ, ਮਾਰਗ ਰਸਤੇ ਦੀ ਚੱਲਦੇ ਆ। ਹਾਂਜੀ, ਮਾਰਗ ਪੰਥ,
ਮਾਰਗ ਪੰਥ ਧਿਆਵੇ ਗੋ,
ਮਾਰਗ ਰਸਤੇ ਚੱਲਦੇ ਆ, ਪੰਥ ਰਸਤੇ ਪਿੰਡਾਂ ਤਹਿ ਕਰਦੇ ਆ, ਪਰਮੇਸ਼ਰ ਨੂੰ ਧਿਆਵੇ ਗੋ, ਧਿਆਉਣਾ ਕਰਨਾ ਹਰ ਵੇਲੇ ਤਾਂ ਨਿਹਾਲ ਹੋ ਜਾਵੇ ਗੋ। ਜੋ ਖਰੋਏ ਖੜੋਤੇ ਆ, ਬੈਠਦੇ ਆ, ਉਠਦੇ ਆ, ਦੁਨੀਆਂ ਦੇ ਪੰਥ ਰਸਤਿਆਂ ਵਿੱਚੋਂ ਭਾਉ ਭਗਤੀ ਰੂਪੀ ਇਹਨੂੰ ਕਰੇ ਖਰੇ ਚੰਗੇ, ਇਹ ਆ ਚੰਗਾ ਮਾਰਗ, ਰਸਤੇ ਦੇ ਉੱਤੇ ਚੱਲ ਕੇ ਪਰਮੇਸ਼ਰ ਨੂੰ ਧਿਆਉਣਾ ਕਰੇਗਾ, ਉਹ ਨਿਹਾਲ ਹੋ ਜਾਵੇਗਾ।
ਸਤਿਗੁਰ ਬਚਨ, ਬਚਨ ਹੈ ਸਤਿਗੁਰ,
ਸਤਿਗੁਰ ਸੱਚਾ ਗੁਰੂ, ਬਚਨ ਬਾਣੀ ਸਰੂਪ ਹੈ, ਬਚਨ ਬਾਣੀ ਸਤਿਗੁਰ ਸੱਚਾ ਗੁਰੂ ਨਾਨਕ ਦੇਵ ਜੀ ਦਾ ਰੂਪ ਹੈ। ਇਸੇ ਕਰਕੇ ਜਿਹੜੇ ਬਚਨ ਗੁਰੂ ਦੇ,
ਬਹਾਦਰ ਮੁਕਤ ਜਨਾਵੇ ਗੋ,
ਇਸ ਕਰਕੇ ਗੁਰਾਂ ਦੇ ਬਚਨ ਮੁਕਤੀ ਦੀ ਪ੍ਰਾਪਤੀ ਵਾਲੇ ਗਿਆਨ ਭਗਤੀ ਰੂਪੀ ਪਾਦਰ ਪੱਧਰੇ ਖੁੱਲੇ ਰਸਤੇ ਨੂੰ ਜਣਾਉਣਾ ਕਰਦੇ ਆ। ਗੁਰਬਾਣੀ ਜਿਹੜੀ ਹੈ ਨਾ, ਗੁਰਬਾਣੀ ਹੀ ਮੁਕਤੀ ਦਾ ਪੱਧਰਾ ਰਸਤਾ ਹੈ। ਜੋ ਗੁਰਬਾਣੀ ਨਾਲ ਚਿੱਤ ਲਾਵੇਗਾ ਉਹ ਮੁਕਤ ਹੋ ਜਾਵੇਗਾ। ਜਿਸ ਨੇ ਪਿੱਛੇ ਚਿੱਤ ਲਾਇਆ ਉਹ ਮੁਕਤ ਹੋਏ, ਜਿਹੜੇ ਹੁਣ ਲਾਉਣਗੇ ਮੁਕਤ ਹੋ ਰਹੇ, ਜਿਹੜੇ ਅੱਗੇ ਨੂੰ ਲਾਉਣਗੇ ਉਹ ਵੀ ਮੁਕਤ ਹੋਣਗੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ ਕਿਹਾ ਹੈ।
ਸਾਸਨ ਸਾਸ ਸਾਸ ਬਲ ਪਾਈ ਹੈ,
ਇਹ ਭਾਈ ਜਾਗਰਤ ਅਵਸਥਾ ਦੇ ਸਾਸਨ ਸਵਾਸਾਂ ਵਿੱਚ, ਸੁਪਨ ਅਵਸਥਾ ਦੇ ਸਾਸ ਸਵਾਸਾਂ ਵਿੱਚ, ਸੁਖੋਵਤ ਅਵਸਥਾ ਦੇ ਸਾਸ ਸਵਾਸਾਂ ਵਿੱਚ, ਇਹ ਜਿਹੜਾ ਨਾ ਤੇ ਇਹ ਜਿਹੜਾ ਕਾਲ ਹੈ ਉਹ ਆਪਣਾ ਬਲ ਜ਼ੋਰ ਪਾਈ ਜਾ ਰਿਹਾ, ਨੇੜੇ ਆ ਰਿਹਾ ਤੈਨੂੰ ਮਾਰਨ ਵਾਸਤੇ। ਇਸ ਕਰਕੇ
ਨਿਹ ਸਾਸਨ ਨਾਮ ਧਿਆਵੈ ਗੋ,
ਤੇ ਜੇ ਤੁਸੀਂ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਧਿਆਵੋਗੇ, ਧਿਆਉਣਾ ਕਰੋਗੇ, ਤਾਂ ਤੁਸੀਂ ਜਮਾਂ ਦੇ ਨਿਹ ਸਾਸਨ, ਨਿਹ ਸਾਸਨ, ਸਾਸਨਾ ਨਾਮ ਤਾੜਨਾ ਦਾ ਹੁੰਦਾ, ਨਿਹ ਰਹਿਤ ਹੋ ਜਾਓਗੇ ਜਮਾਂ ਦੀ ਤਾੜਨਾ ਤੋਂ, ਭਾਵ ਜਮ ਦੇ ਡੰਡ ਨਿਲਗਣਗੇ, ਸਜ਼ਾ ਨਹੀਂ ਮਿਲੇਗੀ। ਹੇ ਭਾਈ, ਜੋ ਸਾਸਨ ਆਗਿਆ ਕਰਨ ਵਾਲੇ ਪਰਮੇਸ਼ਰ ਦੇ, ਪਰਮੇਸ਼ਰ ਦੀ ਸਾਸਨ ਆਗਿਆ ਅਨੁਸਾਰ ਸਵਾਸ ਸਵਾਸ ਵਿੱਚ ਸੱਚ ਨਾਮ ਦੇ ਪ੍ਰਤਾਪ ਦਾ ਬਲ ਪਾਉਣਾ ਚਾਹੀਦਾ। ਭਾਵ ਕੀ ਹੈ ਵੀ ਸਵਾਸ ਸਵਾਸ ਨਾਮ ਜਪਣਾ ਚਾਹੀਦਾ। ਜੋ ਵੀ ਨਾਮ ਨੂੰ ਧਿਆਵੇਗਾ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਸਾਰਿਆਂ ਸੰਸਾ ਤੋਂ ਰਹਿਤ ਹੋ ਜਾਵੇਗਾ। ਹੇ ਭਾਈ, ਸਤਿਗੁਰ ਸਾਸਨ ਆਗਿਆ ਮੰਨ ਕਰਕੇ ਸਾਸ ਸਵਾਸ 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 ਸਾਸ ਸਾਸ ਰੂਪ ਪਰਮੇਸ਼ਰ ਦੇ ਨਾਮ ਸਿਮਰਨ ਨੂੰ ਬੈਖਰੀ ਬਾਣੀ ਦੁਆਰਾ ਜ਼ੋਰ ਪਾਉਣਾ ਚਾਹੀਦਾ। ਭਾਵ ਬਾਣੀ ਦੁਆਰਾ ਨਾਮ ਜਪਣਾ ਚਾਹੀਦਾ। ਜਦੋਂ ਪਰਾ ਪਸੰਤੀ ਦੁਆਰਾ ਨੇ ਸਾਸਨ ਸਵਾਸਾਂ ਤੋਂ ਰਹਿਤ ਹੋ ਕੇ ਨਾਮ ਨੂੰ ਧਿਆਉਣਾ ਕਰੇਗੇ, ਉਹ ਨਿਹਾਲ ਹੋ ਜਾਏਗਾ। ਬੈਖਰੀ ਮਧਮ ਪਸੰਤੀ ਪਰਾ, ਤੇ ਇਹ ਤੋਂ ਅੱਗੇ ਛੇ ਅਵਸਥਾ ਹੋਰ ਨ, ਉਹ ਅੱਗੇ ਕਿਤੇ ਫਿਰ ਆ ਜਾਏਗਾ। ਤੇ ਇਹੋ ਭਾਈ, ਸਾਸਨ ਤਾੜਨਾ ਕਰਨ ਵਾਲੇ ਜਮਦੂਤ ਤੁਹਾਡੇ ਉਪਰ ਸਵਾਸ ਸਵਾਸ ਬਲ ਪਾਈ ਜਾ ਰਿਹਾ, ਇਹ ਲਈ ਨਾਮ ਨੂੰ ਧਿਆਉਣਾ ਕਰੋਗੇ, ਨੇ ਸਾਸਨ ਤਾੜਨਾ ਤੋਂ ਰਹਿਤ ਹੋ ਜਾਵੋਗੇ।
ਗੁਰ ਪ੍ਰਸਾਦੀ ਹਉਮੈ ਬੂਝੈ,
ਇਹਨੂੰ ਭਾਈ ਅੱਕਣ ਪੋਲਾ ਜਾ ਬੋਲਣਾ, ਜਿਵੇਂ ਸੁਣਿਆ ਹੁਣ ਤੁਸੀਂ, ਇਹਨੂੰ ਬੂਝਾ ਨਾ ਕਰ ਬੈਠੇ ਹੋ। ਹੇ ਭਾਈ, ਜਦ ਤੁਹਾਡੇ ਅੰਦਰੋਂ ਗੁਰਪ੍ਰਸਾਦੀ ਸਤਿਗੁਰ ਦੀ ਕਿਰਪਾ ਦੁਆਰਾ ਹਉਮੈ ਹਉਮੈ ਰੂਪੀ ਰੋਗ ਜਿਹੜਾ ਉਹ ਬੂਝੈ ਬੁੱਝ ਜਾਵੇਗਾ,
ਤਾਂ ਗੁਰਮਤ ਨਾਮ ਸਮਾਵੈ ਗੋ,
ਤਾਂ ਤੁਸੀਂ ਗੁਰਮਤ ਗੁਰ ਸਿੱਖਿਆ ਨੂੰ ਧਾਰਨ ਕਰਕੇ ਨਾਮੀ ਵਿੱਚ ਸਮਾ ਜਾਓਗੇ, ਅਭੇਦ ਹੋ ਜਾਓਗੇ। ਜੇ
ਸਤਿਗੁਰ ਦਾਤਾ ਜੀ ਜੀਵਨ ਕੋ,
ਸਤਿਗੁਰੂ ਜੀ ਸਭ ਜੀਵਾਂ ਦਾ ਜੀਵਨ ਦਾਤਾ ਹੈ, ਸਭਨਾ ਜੀਵਾਂ ਨੂੰ ਜੀਵਨ ਦਾਤਾ ਦਾਨ ਦੇਣ ਵਾਲਾ ਜੀਵਨ ਦਾ।
ਭਾਗਹੀਨ ਨਹੀਂ ਭਾਵੈ ਗੋ,
ਪਰ ਭਾਗਹੀਣ ਕਰਮਾਂ ਤੋਂ ਹੀਣੇ ਮਨਮੁਖ ਪੁਰਖਾਂ ਨੂੰ ਸੱਚੇ ਗੁਰੂ ਦਾ ਜਸ ਭਾਵੋਗੇ ਚੰਗਾ ਨਹੀਂ ਲੱਗਦਾ ਹੈ, ਨਾ ਹੁਣ ਪਾਉਂਦਾ, ਨਾ ਪਿੱਛੇ ਪਾਉਂਦਾ, ਨਾ ਅੱਗੇ ਨੂੰ ਭਾਵੇਗਾ। ਜਿਹੜੇ ਮਨਮੁਖ ਉਹਨਾਂ ਦੀ ਦੁਨੀਆਂ ਹੀ ਹੋਰ ਹੈ, ਤੇ ਉਹ ਬਹੁਤ ਤਕਲੀਫ਼ ਮੰਨਦੇ। ਨਾਮ ਸੁਣਤ ਜਨ ਬਿੱਛੂ ਡਸਾਨਾ, ਜਿਹਾ ਜਿਹਾ ਬਿੱਛੂ ਲੜ ਗਿਆ ਜਿਹਾ ਜਿਹਾ ਉਹਨਾਂ ਨੂੰ ਨਾਮ ਦੀ ਆਵਾਜ਼ ਸੁਣ ਗਈ, ਇੰਨੇ ਉਹਨਾਂ ਦੇ ਮਨ ਕਠੋਰ ਨ।
ਫਿਰ ਇਹ ਵੇਲਾ ਹੱਥ ਨਾ ਆਵੇ,
ਕਹਿੰਦੇ ਫਿਰ ਬਣੇਗਾ ਕੀ ਜੀ ਉਹਨਾਂ ਦਾ? ਮਹਾਰਾਜ ਕਹਿੰਦੇ ਬਣਨਾ ਕੀ ਆ ਫਿਰ ਵੇਲਾ, ਇਹ ਹੱਥ ਤਾਂ ਆਉਣਾ ਨਹੀਂ ਸਮਾਂ ਉਹਨਾਂ ਦੇ। ਮਨੁੱਖਾ ਜਨ ਰੂਪੀ ਵੇਲਾ ਵਕਤ ਹੱਥ ਤੋਂ ਲੰਘ ਜਾਵੇਗਾ, ਨਹੀਂ ਆਵੇਗਾ ਹੱਥ।
ਪ੍ਰਤਾਪੈ ਪਛਤਾਵੈ ਗੋ,
ਤੇ ਜਦੋਂ ਉਹਨਾਂ ਦਾ ਜੀਉ ਪ੍ਰਤਾਪੈ ਪਰ, ਪਰ ਨਾਮ ਵਿਸ਼ੇਸ਼ ਦਾ, ਵਿਸ਼ੇਸ਼ ਕਰਕੇ ਨਰਕਾਂ ਦੇ ਜਾਂ ਮਾਤਾ ਦੇ ਗਰਭ ਵਿੱਚ ਤਾਪੈ ਤਪੇਗਾ, ਉਦੋਂ ਪਛਤਾਉਣਾ ਕਰਨਗੇ, ਪਛਤਾਤਾਪ ਕਰੇਗਾ ਕਰਨਗੇ ਫਿਰ।
ਜੇ ਕੋ ਭਲਾ ਲੋੜੈ ਭਲ ਆਪਣਾ,
ਹੁਣ ਮਹਾਰਾਜ ਸਾਹਿਬ ਜੀ ਨਿਚੋੜ ਕੱਢਦੇ ਹੈ ਇਹ ਸ਼ਬਦ ਦੇ ਵਿੱਚ। ਜੇ ਕੋਈ ਭਲਾ ਚਾਹੁੰਦਾ ਨਾ ਆਪਣੇ ਆਪ ਦਾ। ਜੇ ਕੋਈ ਭਲ ਭਲਾ ਪੁਰਖ ਆਪਣੇ ਆਪ ਦਾ ਭਲਾ ਚੰਗਾ ਲੋੜੇ ਚਾਹੁੰਦਾ ਹੈ ਤਾਂ ਫਿਰ ਆਪਣੇ ਆਪ ਨੂੰ
ਗੁਰ ਆਗੇ ਟਹਿ ਟਹਿ ਪਾਵੇ ਗੋ,
ਸਤਿਗੁਰਾਂ ਦੇ ਅੱਗੇ ਜਾਣੀ ਤਨ ਮਨ ਦਾ ਤਾਣ, ਮਨ ਦਾ ਮਾਣ ਤੇ ਤਨ ਦਾ ਤਾਣ, ਗੁਣਾਂ ਦਾ ਹੰਕਾਰ ਇਹ ਛੱਡ ਕੇ ਢਹਿ ਢਹਿ ਡਿੱਗ ਡਿੱਗ ਕੇ ਪਾਵੇ ਗੋ ਪਾਉਣਾ ਕਰੇ ਪਾ, ਬਹੁਤੀ ਨਿਮਰਤਾ ਦੇ ਸਹਿਤ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰ ਲਵੇ, ਗੁਰੂ ਦੀ ਚਰਨੀ ਡਿੱਗ ਪੈਣਾ ਕਰੇ ਤਾਂ ਪਰਮੇਸ਼ਵਰ ਦੇ ਸਨਮੁਖ ਇਉਂ ਬੇਨਤੀ ਕਰੇ,
ਨਾਨਕ ਦਇਆ ਦਇਆ ਕਰ ਠਾਕੁਰ।
ਹੇ ਸਤਿਗੁਰੂ ਜੀ, ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਦਇਆ ਕਿਰਪਾਲੂ ਠਾਕੁਰ ਸਵਾਮੀ ਪਰਮੇਸ਼ਵਰ, ਤੂੰ ਹੈ ਦਇਆਵਾਨ, ਦਇਆ ਦੀ ਆਕਰ ਤੂੰ ਹੈ, ਖਾਣ ਦਇਆ ਦੀ ਸਵਾਮੀ ਪਰਮੇਸ਼ਰ, ਮੇਰੇ ਉੱਤੇ ਦਇਆ ਮਿਹਰ ਦ੍ਰਿਸ਼ਟੀ ਕਰੋ।
ਮੈਂ ਸਤਿਗੁਰ ਭਸਮ ਲਗਾਵੈ ਗੋ,
ਤਾਂ ਮੈਂ ਸਤਿਗੁਰ ਸੱਚੇ ਗੁਰੂ ਦੀ ਚਰਨਾਂ ਦੀ ਭਸਮ ਧੂੜੀ ਆਪਣੇ ਮੱਥੇ ਉੱਤੇ ਲਗਾਵੈ ਗੋ, ਲਗਾਉਣਾ ਕਰਾਂ ਮੈਂ ਸਤਿਗੁਰਾਂ ਦੀ ਚਰਨ ਧੂੜੀ ਮੱਥੇ ਉੱਤੇ ਲਗਾਉਣਾ ਕਰਾਂ ਤਾਂ ਨਿਹਾਲ ਹੋ ਜਾਵਾਂਗਾ। ਤੇ ਇਉਂ ਸਾਸ ਜੀ ਮਹਾਰਾਜ ਸਾਹਿਬ ਜੀ ਦੇ ਇਹ ਜਿਹੜੇ ਅੰਮ੍ਰਿਤ ਬਚਨ ਹੈ ਤੇ ਜਿਹਦੇ ਵਿੱਚ ਛੇ ਸ਼ਬਦ ਜਿਹੜੇ ਇੱਕੋ ਹੀ, ਮਤਲਬ ਗੋ ਸ਼ਬਦ ਪਿੱਛੇ ਆਈ ਜਾਣਾ ਸਾਰਿਆਂ ਦੇ, ਤਿੰਨ ਹੋ ਗਏ, ਤਿੰਨ ਹੁਣ ਸਾਧ ਸਿੰਘ ਜੀ ਕੱਲ ਨੂੰ ਕਰਾਂਗੇ। ਤੇ ਕਿਉਂਕਿ ਉਸ ਤੋਂ ਅੱਗੇ ਵਾਰ ਸ਼ੁਰੂ ਹੋਣੀ ਹੈ, ਇੱਕ ਸ਼ੰਤ ਆਏਗਾ ਗੁਰੂ ਅਰਜਨ ਦੇਵ ਜੀ ਦਾ, ਤੇ ਉਹ ਫਿਰ ਇਸ ਤਰ੍ਹਾਂ ਦਾ ਵਿਚਾਰ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਕੱਲ ਨੂੰ ਕਰਵਾ ਲੈਣਗੇ। ਆਓ ਹੁਣ ਇੱਥੇ ਸਮਾਪਤੀ ਹੈ। ਹਾਂਜੀ ਬੋਲਦੇ ਹੋ ਪਿੱਛੋਂ,
ਜੇ ਕੋ ਭਲਾ ਲੋੜੈ ਭਲ ਆਪਣਾ,
ਗੁਰ ਆਗੇ ਟਹਿ ਟਹਿ ਪਾਵੇ ਗੋ, ਨਾਨਕ ਦਇਆ ਦਇਆ ਕਰ ਠਾਕੁਰ, ਮੈਂ ਸਤਿਗੁਰ।